And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਾਸੂ ਜੀ, ਮਹੀਨਾ ਸਤੰਬਰ ਦਾ ਚੜਿਆ ਹੋਇਆ, ਪਰ ਇਸ ਵੇਲੇ ਜੋ ਮੌਸਮ ਦੇ ਹਾਲਾਤ ਨੇ, ਜਿਹੋ ਜਿਹੇ ਟੈਂਪਰੇਚਰ ਦੀ ਫੋਰਕਾਸਟ ਆ, ਸਪੈਸ਼ਲੀ ਜੋ ਵਾਈਲਡ ਫਾਇਰ ਦੀ ਸਿਚੁਏਸ਼ਨ ਆ, ਉਹਨੂੰ ਵੇਖ ਕੇ ਲੱਗਦਾ ਵੀ ਜਿਵੇਂ ਅਜੇ ਆਪਾਂ ਪੀਕ ਸਮਰ ਦੇ ਵਿੱਚ ਹੋਈਏ। ਲੱਗਦਾ ਸੀ ਵੀ ਐਤਕੀ ਗਰਮੀਆਂ ਦੀ ਰੁੱਤ ਮੈਟਰੋ ਵੈਨਕੂਵਰ ਦੇ ਇਲਾਕੇ ਲਈ ਵਾਈਲਡ ਫਾਇਰ ਦੇ ਧੂੰਏ ਤੋਂ ਬਗੈਰ ਹੀ ਸੁੱਖੀ ਸਾਂਦੀ ਲੰਘ ਗਈ ਆ, ਪਰ ਇਹ ਜਾਂਦੀ ਜਾਂਦੀ ਗਰਮੀ ਅਤੇ ਜਾਂਦਾ ਜਾਂਦਾ ਇਹ ਮੌਸਮ, ਇਹ ਵਾਈਲਡ ਫਾਇਰ ਦਾ ਪ੍ਰਕੋਪ ਹੁਣ ਦੇਖਣ ਨੂੰ ਮਿਲ ਰਿਹਾ ਅਤੇ ਵਧੇਗਾ ਅਜੇ ਹੋਰ ਆਉਣ ਵਾਲੇ ਦਿਨਾਂ 'ਚ।
ਯਾ ਸੋ ਏਅਰ ਕੁਆਲਿਟੀ ਐਡਵਾਈਜ਼ਰੀ ਮੈਟਰੋ ਵੈਨਕੂਵਰ ਫਰੇਜ਼ਰ ਵੈਲੀ ਵਾਸਤੇ ਜਾਰੀ ਹੈ ਅਤੇ ਕਿਹਾ ਜਾ ਰਿਹਾ ਵੀ ਹੋ ਸਕਦਾ ਇੱਕ ਦੋ ਦਿਨ ਹੋਰ ਇਸੇ ਤਰ੍ਹਾਂ ਇਹ ਐਡਵਾਈਜ਼ਰੀ ਜਾਰੀ ਰਹੇ, ਕਿਉਂਕਿ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਨੇ, ਖਾਸ ਤੌਰ 'ਤੇ ਜਿਹੜੀ ਹੋਪ ਦੇ ਨੇੜੇ ਮਾਈਨ ਕ੍ਰੀਕ ਵਾਈਲਡ ਫਾਇਰ ਆ, ਪਲੱਸ ਜਿਹੜੀਆਂ ਕੈਰੀਬੂ ਰੀਜਨ ਦੇ ਵਿੱਚ ਹੋਰ ਵਾਈਲਡ ਫਾਇਰਸ ਨੇ, ਪਲੱਸ ਸਾਊਥ ਆਫ ਦਾ ਬਾਰਡਰ ਵਾਸ਼ਿੰਗਟਨ ਸਟੇਟ ਦੇ ਵਿੱਚ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਯੂਕੋਨ ਦੇ ਵਿੱਚ ਅਤੇ ਨੌਰਥ ਵੈਸਟਰਨ ਟੈਰੀਟੋਰੀਜ਼ ਦੇ ਵਿੱਚ ਵੀ ਜਿਹੜੀਆਂ ਵਾਈਲਡ ਫਾਇਰਸ ਨੇ, ਉਹ ਸਾਰਿਆਂ ਦਾ ਧੂੰਆਂ ਜਿਹੜਾ ਫਨਲ ਹੋ ਕੇ ਇੱਥੇ ਲੋਅਰ ਮੇਨਲੈਂਡ ਵਿੱਚ ਆ ਰਿਹਾ, ਅਤੇ ਜਿਹਦੇ ਕਰਕੇ ਅਸਮਾਨ ਧੁਆਂਕਿਆ ਹੋਇਆ।
ਸੋ ਜਿੰਨੇ ਵੀ ਦੇਖੋ, ਧਿਆਨ ਤਾਂ ਸਾਰਿਆਂ ਨੂੰ ਰੱਖਣ ਦੀ ਜ਼ਰੂਰਤ ਆ, ਪਰ ਜਿਹੜੇ ਕੋਈ 65 ਸਾਲ ਤੋਂ ਉੱਪਰ ਉਮਰ ਵਾਲੇ ਵਿਅਕਤੀ ਨੇ, ਛੋਟੇ ਬੱਚੇ ਨੇ, ਪ੍ਰੈਗਨੈਂਟ ਔਰਤਾਂ ਨੇ, ਜਿਹਨਾਂ ਜਿਸ ਵੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਸਾਹ ਦੀ ਤਕਲੀਫ ਹੈ, ਜਿਨ੍ਹਾਂ ਨੇ ਜ਼ਿਆਦਾ ਸਮਾਂ ਬਾਹਰ ਕੋਈ ਜ਼ੋਰ ਦਾ ਕੰਮ ਕਰਨਾ, ਉਹ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣ, ਅਤੇ ਅਜਿਹੇ ਮੌਸਮ ਦੇ ਵਿੱਚ ਆਊਟਡੋਰਸ ਕੋਈ ਬਹੁਤੀ ਸਖਤ ਐਕਸਰਸਾਈਜ਼ ਤੋਂ, ਕਸਰਤ ਤੋਂ ਵੀ ਗੁਰੇਜ਼ ਕੀਤਾ ਜਾਵੇ।
ਜਾਂ ਅਤੇ ਜੇ ਕੰਮ ਕਰਨਾ ਬਾਹਰ ਕੋਈ ਤੁਹਾਡਾ ਕੰਮ ਹੀ ਆਊਟਡੋਰਸ ਹੈ,
ਜੇ
ਅਤੇ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ N95 ਮਾਸਕ ਪਹਿਨ ਲਿਆ ਜਾਵੇ, ਉਹਦੇ ਨਾਲ ਸਿਹਤ ਨੂੰ ਜਿਹੜਾ ਨੁਕਸਾਨ ਉਹ ਘੱਟ ਹੋ ਸਕਦਾ,
ਕਿਉਂਕਿ ਜਿਹੜੀ ਇਹਦੀ ਸਮੋਕ ਦੀ ਅਕਿਊਮੂਲੇਸ਼ਨ ਆ ਬਸ ਜਿਹੜੀ, ਅਗਲੇ ਤਕਰੀਬਨ 24 ਤੋਂ 48 ਘੰਟੇ ਦੇ ਵਿੱਚ ਇਹ 'ਚ ਹੋਰ ਵਾਧਾ ਹੋਣ ਦੇ ਆਸਾਰ ਨੇ।
ਜੀ,
ਇੱਕ ਨਾ ਪਿਛਲੇ ਦਿਨ ਹੀ ਰਿਪੋਰਟ ਆਈ ਸੀ, ਦੇਖੋ ਕੈਨੇਡਾ ਦੇ ਵਿੱਚ ਕਲਾਈਮੇਟ ਚੇਂਜ ਨਾਲ ਨਜਿੱਠਣ ਦੇ ਲਈ ਕਾਫੀ ਜਿਹੜੀ ਉਪਰਾਲੇ ਕੀਤੇ ਜਾਂਦੇ, ਚਲੋ ਕਾਰਬਨ ਟੈਕਸ ਭਾਵੇਂ ਹੁਣ ਹਟਾਇਆ ਗਿਆ, ਪਰ ਓਵਰਆਲ ਜੇ ਅਸੀਂ ਵੇਖਦੇ ਹਾਂ ਕੈਨੇਡਾ ਦੇ ਵਿੱਚ ਫਿਰ ਵੀ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ ਕਈ ਕਿਸਮ ਦੇ ਕਦਮ ਚੁੱਕੇ ਜਾਂਦੇ ਨੇ, ਪਰ ਜਿਹੜੀਆਂ ਇਹ ਵਾਈਲਡ ਫਾਇਰਸ ਨੇ, ਇਹ ਕੈਨੇਡਾ ਦੇ ਵਾਸਤੇ ਇੱਕ ਸਭ ਤੋਂ ਵੱਡੀ ਸਮੱਸਿਆ ਕਿ ਜਿੰਨਾ ਕੰਮ ਦੂਜੇ ਪਾਸਿਓਂ ਹੁੰਦਾ ਕਿ ਅਸੀਂ ਇਲੈਕਟ੍ਰੀਫਿਕੇਸ਼ਨ ਕਰਕੇ, ਹਾਈਡਰੋ ਇਲੈਕਟ੍ਰਿਕ ਪਾਵਰ ਜਨਰੇਟ ਕਰਕੇ, ਰਿਨਿਊਏਬਲ ਐਨਰਜੀ ਸੋਰਸਿਸ 'ਤੇ ਡਿਪੈਂਡ ਕਰਕੇ ਜਿੰਨਾ ਅਸੀਂ ਕਾਰਬਨ ਦੇ ਨਿਕਾਸ ਤੋਂ ਬਚਾਅ ਕਰਦੇ ਹਾਂ, ਉਨਾ ਹੀ ਜਦੋਂ ਇਹ ਵਾਈਲਡ ਫਾਇਰਸ ਭੜਕਦੀਆਂ ਨੇ, ਇਹ ਉਹ ਤੋਂ ਕਿਤੇ ਜ਼ਿਆਦਾ ਕਾਰਬਨ ਐਮਿਟ ਕਰ ਦਿੰਦੀਆਂ ਨੇ। ਜਦੋਂ ਫਿਰ ਗਲੋਬਲ ਪੱਧਰ ਜਾਂ ਸਾਲਾਨਾ ਪੱਧਰ 'ਤੇ ਵੇਖਿਆ ਜਾਂਦਾ ਕਿ ਗਲੋਬਲੀ ਕੰਪੇਅਰ ਕਰੀਏ ਕਿ ਕਾਰਬਨ ਐਮਿਸ਼ਨਸ ਕਿੰਨੀਆਂ ਹੋਈਆਂ, ਵਾਈਲਡ ਫਾਇਰਸ ਕਰਕੇ ਉਹ ਸਥਿਤੀ ਕਾਫੀ ਜ਼ਿਆਦਾ ਫਿਰ ਗੰਭੀਰ ਬਣ ਜਾਂਦੀ ਆ।
ਵਿਜੇ ਜੀ, ਇਨਸਾਨ ਮੈਂ ਦੇਖਿਆ ਪੂਰੇ ਵਿਸ਼ਵ ਦੇ ਵਿੱਚ ਸਾਰੇ ਇੱਕੋ ਜਿਹੇ ਹੀ ਨੇ। ਪੰਜਾਬ 'ਚ ਅਸੀਂ ਦੇਖਦੇ ਟਰਾਲੀਆਂ ਦੇ ਪਿੱਛੇ ਲਿਖਿਆ ਹੁੰਦਾ ਮੂਰਖਾ ਸੰਗਲ ਨਾ ਫੜ, ਫਿਰ ਵੀ ਕਈ ਫੜਦੇ ਸੀ, ਡਿੱਗਦੇ ਸੀ। ਹੁਣ ਇੱਥੇ ਵੀ ਸਾਡੇ ਇੱਥੇ 1169 ਵਾਈਲਡ ਫਾਇਰਸ ਇਸ ਸੀਜ਼ਨ ਦੇ ਵਿੱਚ 1 ਅਪ੍ਰੈਲ ਤੋਂ ਹੁਣ ਤੱਕ ਲੱਗੀਆਂ ਨੇ। ਉਹਨਾਂ ਵਿੱਚੋਂ ਵਿਜੇ ਜੀ 476 ਹਿਊਮਨ ਕੌਜ਼ ਨੇ, ਮਨੁੱਖੀ ਗਲਤੀ ਕਰਕੇ ਜਿਹੜੀਆਂ ਜੰਗਲੀ ਅੱਗਾਂ ਸ਼ੁਰੂ ਹੋਈਆਂ। ਇੰਨਾ ਕੁਝ ਸਰਕਾਰ ਵੱਲੋਂ ਕੀਤਾ ਜਾਂਦਾ, ਇੰਨੀ ਅਵੇਅਰਨੈਸ ਕੈਂਪੇਨ ਸਰਕਾਰ ਵੱਲੋਂ ਚਲਾਈ ਜਾਂਦੀ ਹੈ, ਲੋਕਾਂ ਨੂੰ ਵਾਰ ਵਾਰ ਸਮਝਾਇਆ ਜਾਂਦਾ, ਕੈਂਪ ਫਾਇਰ ਬੈਨਸ ਲਗਾਏ ਜਾਂਦੇ ਨੇ, ਕਈ ਕੁਝ ਕੀਤਾ ਜਾਂਦਾ, ਉਹਦੇ ਬਾਵਜੂਦ 450 ਵਾਈਲਡ ਫਾਇਰਸ
ਮਨੁੱਖੀ
ਗਲਤੀ ਕਰਕੇ, ਸਿਰਫ 654 ਲਾਈਟਨਿੰਗ ਕਰਕੇ, ਬਿਜਲੀ ਡਿੱਗਣ ਕਰਕੇ ਸ਼ੁਰੂ ਹੋਈਆਂ।
ਮੈਨੂੰ ਅਸੀਂ ਯਾਦ ਆ ਜਦੋਂ 2 ਸਾਲ ਪਹਿਲਾਂ ਬਹੁਤ ਗੰਭੀਰ ਫਾਇਰ ਸੀਜ਼ਨ ਹੋਇਆ ਸੀ,
2023
ਸੀ, 2 ਸਾਲ ਪਹਿਲਾਂ ਹੀ ਸੀ, ਜਦੋਂ ਬਹੁਤ ਜ਼ਿਆਦਾ ਵਾਈਲਡ ਫਾਇਰਸ BC ਦੇ ਵਿੱਚ ਵੀ ਬਹੁਤ ਭਿਅੰਕਰ ਸੀ। ਉਦੋਂ ਇੱਕ ਵਾਰ ਅਸੀਂ ਡਿਸਕਸ਼ਨ ਕੀਤੀ ਸੀ ਜਿਹੜੀਆਂ ਮਨੁੱਖੀ ਗਲਤੀ ਵਾਲੀਆਂ ਅੱਗਾਂ ਦਾ ਨੰਬਰ ਹੁੰਦਾ, ਇਹਦੇ ਵਿੱਚ ਅਫਕੋਰਸ ਕੁਝ ਤੇ ਇਹੋ ਜਿਹੀਆਂ ਨੇ ਜਿੱਥੇ ਸਿੱਧੇ ਸਿੱਧੇ ਤੌਰ 'ਤੇ ਮਨੁੱਖੀ ਅਣਗਹਿਲੀ ਆ, ਕਿ ਕਿਸੇ ਨੇ ਕੋਈ ਸੁਲਗਦੀ ਹੋਈ ਸਿਗਰਟ ਸੁੱਟ ਦਿੱਤੀ, ਉਹਦੇ ਕਰਕੇ ਅੱਗ ਭੜਕ ਗਈ, ਜਾਂ ਕੋਈ ਹੋਰ ਗਲਤੀ ਕੀਤੀ, ਜਾਂ ਕੈਂਪ ਫਾਇਰ ਬੈਨ ਦੀ ਉਲੰਘਣਾ ਕੀਤੀ। ਪਰ ਜਿਹੜੀ ਮਨੁੱਖੀ ਗਲਤੀ ਵਾਲੀ ਕੈਟਾਗਰੀ ਹੈ ਨਾ, ਇਹਦੇ ਵਿੱਚ ਮੰਨ ਲਓ ਜੇ ਕੋਈ ਰੁੱਖ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਜਾਂਦਾ ਅਤੇ ਉਹਦੇ ਕਰਕੇ ਜੇ ਕੋਈ ਸਪਾਰਕਸ ਹੁੰਦੇ ਨੇ ਅਤੇ ਵਾਈਲਡ ਫਾਇਰ ਭੜਕ ਜਾਂਦੀ ਆ, ਉਹ ਵੀ ਮਨੁੱਖੀ ਗਲਤੀ ਕਰਕੇ ਉਹਨੂੰ ਮੰਨਿਆ ਜਾਂਦਾ, ਕਿਉਂਕਿ ਜਿਹੜੀ ਕੋਈ ਵੀ ਹਿਊਮਨ ਇੰਟਰਵੈਂਸ਼ਨ ਕਰਕੇ ਜੇ ਕੋਈ ਵਾਈਲਡ ਫਾਇਰ ਹੁੰਦੀ ਆ। ਪਰ ਯੈਸ, ਜੇ ਇਹ ਨੰਬਰ ਇੰਨਾ 450 ਦੱਸਿਆ, ਜੇ 450 ਦਾ ਅੰਕੜਾ ਇਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਅਵੋਇਡੇਬਲ ਵੀ ਹੋਏਗਾ, ਜਿਹੜਾ ਕਿ ਦੇਖਣ ਵਾਲੀ ਗੱਲ ਬਣਦੀ ਹੈ ਕੈਨੇਡਾ ਵਾਸਤੇ ਵਾਈਲਡ ਫਾਇਰਸ ਦੇ ਪਹਿਲੂ ਤੋਂ। ਜਿਹੜੀ ਸਭ ਤੋਂ ਵੱਡੀ ਚੁਣੌਤੀ ਇਸ ਵੇਲੇ ਹੈ ਨਾ, ਅਫਕੋਰਸ ਚਲੋ ਕਲਾਈਮੇਟ ਚੇਂਜ ਵਾਲੀ ਗੱਲਾਂ ਹੈਗੀਆਂ ਨੇ ਪਹਿਲੂ ਨੇ, ਪਰ ਵਾਈਲਡ ਫਾਇਰ ਮੈਨੇਜਮੈਂਟ ਮਿਟੀਗੇਸ਼ਨ ਐਡਵਾਂਸ ਦੇ ਵਿੱਚ ਕਿਵੇਂ ਕੀਤੀ ਜਾ ਸਕਦੀ ਆ, ਉਸ ਮਿਟੀਗੇਸ਼ਨ ਲਈ ਇਨਵੈਸਟਮੈਂਟਸ ਕਰਨ ਦੀ ਲੋੜ ਪੈਣੀ ਆ। ਕਈ ਤਾਂ ਹੁਣ ਇਹ ਕਹਿੰਦੇ ਨੇ ਕਿ ਜੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਪ੍ਰੋਪਰ ਵਰਤੋਂ ਕੀਤੀ ਜਾਵੇ, ਜੇ ਸਟ੍ਰੈਟੀਜੀਕਲੀ AI ਸੈਂਸਰਸ ਜਿਹੀ ਥਾਵਾਂ 'ਤੇ ਪਏ ਹੋਣ ਜਿਹੜੀਆਂ ਵਲਨਰੇਬਲ ਥਾਵਾਂ ਨੇ, ਉੱਥੋਂ ਜੇ ਤੁਹਾਨੂੰ ਟੈਂਪਰੇਚਰ ਸੰਬੰਧੀ ਉਸ ਇਲਾਕੇ ਦੇ ਮੋਇਸਚਰ ਦੇ ਪੱਧਰ ਸੰਬੰਧੀ ਜਾਣਕਾਰੀ ਜੇ ਅਗਾਊਂ ਆ ਜਾਂਦੀ ਆ, ਤਾਂ ਉਹਦੇ ਨਾਲ ਵਾਇਲਡ ਫਾਇਰਸ ਨੂੰ ਤੇਜ਼ੀ ਨਾਲ ਮਿਟੀਗੇਟ ਕਰਨ ਦਾ ਵੀ ਪਹਿਲਾਂ ਹੀ, ਇਸ ਤੋਂ ਪਹਿਲਾਂ ਕਿ ਵਾਇਲਡ ਫਾਇਰ ਲੱਗੇ, ਉਹਨੂੰ ਪਹਿਲਾਂ ਹੀ ਮਿਟੀਗੇਟ ਕਰ ਸਕਣ ਦੀ ਜਿਹੜੀ ਸਮਰੱਥਾ ਉਹ ਡਿਵੈਲਪ ਕੀਤੀ ਜਾ ਸਕਦੀ ਆ।
ਯਾ ਸੋ ਜੇ ਅਸੀਂ ਕੰਪੇਅਰ ਕਰੀਏ 2023 ਦਾ ਤੁਸੀਂ ਜ਼ਿਕਰ ਕੀਤਾ, 2023 ਦੇ ਵਿੱਚ ਤਕਰੀਬਨ 2.9 million ਹੈਕਟੇਅਰ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਸੀ ਵਾਇਲਡ ਫਾਇਰਸ ਦੇ ਕਰਕੇ, ਇਸ ਵਾਰ ਅਜੇ ਤੱਕ 7.25 lakh ਹੈਕਟੇਅਰ, ਸੋ 773,000 ਹੈਕਟੇਅਰ ਜਿਹੜਾ ਏਰੀਆ ਪ੍ਰਭਾਵਿਤ ਹੋਇਆ।
2023
ਦੇ ਵਿੱਚ ਇਟ ਵਾਜ਼ 2.9 million
ਹੈਕਟੇਅਰ,
28 lakh ਤੋਂ ਵੀ ਜ਼ਿਆਦਾ ਹੈਕਟੇਅਰ ਜਿਹੜੇ ਨੇ ਉਹ ਸੜਕੇ ਸਵਾਹ ਹੋ
ਗਏ, ਹਲੇ 1/4 ਹੀ ਹੈ ਮਤਲਬ।
ਸੋ ਇਟਸ ਬਿਲਕੁਲ, ਤੇ ਸੋ ਇਸ ਵੇਲੇ ਇਸ ਸਾਲ ਨੂੰ ਜੇ ਤੁਸੀਂ 2023 ਨਾਲ ਕੰਪੇਅਰ ਕਰਦੇ ਹੋ ਕਾਫੀ ਬਚਾਅ ਹੈ। ਪਿਛਲੇ ਸਾਲ ਵੀ ਜੇ ਤੁਸੀਂ ਪਿਛਲੇ ਸਾਲ ਨਾਲ ਕੰਪੇਅਰ ਕਰਨਾ ਤਾਂ 10 lakh ਟੋਟਲ ਜਿਹੜਾ ਏਰੀਆ ਹੈਕਟੇਅਰ, 10 lakh ਹੈਕਟੇਅਰ, ਸੋ 10,81,159 ਹੈਕਟੇਅਰ ਪਿਛਲੇ ਸਾਲ ਰਕਬਾ ਸੜਕੇ ਸਵਾਹ ਹੋਇਆ।
ਸੋ 2 ਸਾਲ ਪਹਿਲਾਂ ਦੇ ਮੁਕਾਬਲੇ 1/4 ਹਿੱਸਾ ਅਜੇ, ਪਿਛਲੇ ਸਾਲ ਦੇ ਮੁਕਾਬਲੇ 30% ਘੱਟ ਆ।
ਹਾਂਜੀ
ਰਾਈਟ, ਸੋ ਪਰ ਅਜੇ ਵੀ ਦੇਖ ਲਓ ਉਹਦਾ ਇੰਪੈਕਟ ਇਹ ਕਾਫੀ ਗੰਭੀਰ ਆ। ਸੋ ਇਸ ਕਰਕੇ ਖਿਆਲ ਜ਼ਰੂਰ ਰੱਖਿਆ ਜਾਵੇ, ਅਤੇ ਜਿਹੜੀ ਜਿਹੜੀਆਂ ਵੀ ਕੋਈ ਹਦਾਇਤਾਂ ਨੇ ਅਜਿਹੇ ਮਾਮਲੇ ਦੇ ਵਿੱਚ, ਕੋਈ ਕੈਂਪ ਫਾਇਰ ਬੈਨਸ ਨੇ, ਜਾਂ ਵੈਸੇ ਪਹਿਲੀ ਗੱਲ ਤਾਂ ਚਲੋ ਸਿਗਰਟ ਨੋਸ਼ੀ ਤੋਂ ਗੁਰੇਜ਼ ਹੀ ਕਰੋ, ਪਰ ਜਿਹੜੇ ਕੋਈ ਸਿਗਰਟ ਪੀਂਦੇ ਨੇ ਜਦੋਂ ਤੁਸੀਂ ਉਹਨੂੰ ਡਿਸਪੋਜ਼ ਕਰਨਾ ਤਾਂ ਉਹਨੂੰ ਪ੍ਰੋਪਰਲੀ ਡਿਸਪੋਜ਼ ਆਫ ਕੀਤਾ ਜਾਵੇ, ਕਿਉਂਕਿ ਉਹ ਫਿਰ ਵਾਤਾਵਰਨ ਵਾਸਤੇ ਅਤੇ ਓਵਰਆਲ ਪਬਲਿਕ ਸੇਫਟੀ ਵਾਸਤੇ, ਸੁਲਗਦੀ ਹੋਈ ਸਿਗਰਟ ਜਦੋਂ ਖੁਸ਼ਕ ਇਸ ਤਰ੍ਹਾਂ ਜੰਗਲ ਜਾਂ ਘਾਹ ਦੇ ਉੱਪਰ ਡਿੱਗਦੀ ਆ, ਉਹਦੇ ਕਰਕੇ ਲੱਗੀ ਅੱਗ ਬਹੁਤ ਵੱਡਾ ਖਤਰਾ ਬਣ ਜਾਂਦੀ ਆ
ਜੀ।
ਵਾਸੂ ਜੀ, ਕੱਲ੍ਹ ਇੱਥੇ ਸਰੀ ਦੇ ਸਿਵਿਕ ਹੋਟਲ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ, ਅਤੇ ਲਿੰਡਾ ਐਨਿਸ ਸਰੀ ਫਸਟ ਵਾਲਿਆਂ ਨੇ ਕੱਲ੍ਹ ਆਪਣੀ ਇੱਕ ਤਰ੍ਹਾਂ ਇਲੈਕਸ਼ਨ ਕੈਂਪੇਨ ਲਾਂਚ ਕਰ ਦਿੱਤੀ ਹੈ। ਇਲੈਕਸ਼ਨ ਅਗਲੇ ਸਾਲ ਅਕਤੂਬਰ 'ਚ ਹੋਣਾ ਮਿਊਨਸਪਲ ਇਲੈਕਸ਼ਨ,
ਹਾਂਜੀ,
ਅਤੇ ਹੁਣ ਇਹ ਗੱਲ ਕਲੀਅਰ ਹੋ ਗਈ ਹੈ ਜਿਹਦੀਆਂ ਅਟਕਲਾਂ ਪਿਛਲੇ ਕਈ ਮਹੀਨਿਆਂ ਤੋਂ ਲੱਗ ਰਹੀਆਂ ਸੀ ਕਿ ਲਿੰਡਾ ਐਨਿਸ ਅਗਲੇ ਸਾਲ ਹੋਣ ਵਾਲੀਆਂ ਮਿਊਨਸਪਲ ਚੋਣਾਂ 'ਚ ਮੇਅਰ ਦੀ ਉਮੀਦਵਾਰ ਹੋਣਗੇ। ਕੱਲ੍ਹ ਉਹਨਾਂ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ, ਅਤੇ ਆਉਂਦੇ ਹਫ਼ਤਿਆਂ ਦੇ ਵਿੱਚ ਉਹਨਾਂ ਵੱਲੋਂ ਆਪਣੇ ਸਲੇਟ ਦੇ ਜਿਹੜੇ ਬਾਕੀ ਦੇ ਮੈਂਬਰਸ ਨੇ ਜਿਹੜੇ ਕਾਉਂਸਲ ਦੀ ਚੋਣ ਲੜਨਗੇ ਕਾਉਂਸਲਰ ਵਜੋਂ, ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਇੰਟਰੋਡਿਊਸ ਕੀਤਾ ਜਾਏਗਾ।
ਯਾ ਸੋ ਸਰੀ ਫਸਟ ਸਲੇਟ ਤੋਂ ਹੀ ਇਲੈਕਸ਼ਨ ਲੜਨਗੇ, ਉਹੀ ਸਲੇਟ ਜਿੱਥੋਂ ਡਾਇਨ ਵਾਟਸ ਅਤੇ ਲਿੰਡਾ ਹੈਪਨਰ ਪਹਿਲਾਂ ਮੇਅਰ ਰਹੇ, ਉਸ ਤੋਂ ਬਾਅਦ ਫਿਰ ਟੌਮ ਗਿੱਲ ਨੇ ਮੇਅਰ ਦੀ ਇਲੈਕਸ਼ਨ ਲੜੀ ਪਰ ਡਗ ਮਕੈਲਮ ਤੋਂ ਹਾਰ ਗਏ ਸਨ ਤਕਰੀਬਨ 17,000 ਵੋਟਾਂ ਦੇ ਅੰਤਰ ਨਾਲ। ਅਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਸਰੀ ਫਸਟ ਦਾ ਚਿਹਰਾ ਜੇ ਕੋਈ ਇੱਕੋ ਹੀ ਵਿਅਕਤੀ ਬਣ ਕੇ ਰਹਿ ਗਿਆ ਸੀ ਉਹ ਸੀ ਲਿੰਡਾ ਐਨਿਸ, ਅਤੇ ਉਹਨਾਂ ਨੇ ਹੁਣ ਇਹ ਕਹਿ ਦਿੱਤਾ ਵੀ ਅਗਲੀ ਵਾਰ ਕਾਉਂਸਲਰ ਨਹੀਂ ਉਹ ਮੇਅਰ ਬਣਨਾ ਚਾਹੁੰਦੇ ਨੇ। ਅਤੇ 2018 ਦੀ ਇਲੈਕਸ਼ਨ ਦੇ ਵਿੱਚ ਵੀ ਈਵਨ 2022 ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਜਿੰਨੇ ਵੀ ਕਾਉਂਸਲਰਸ ਨੂੰ ਵੋਟਾਂ ਪਈਆਂ ਸਭ ਤੋਂ ਜ਼ਿਆਦਾ ਵੋਟਾਂ ਲਿੰਡਾ ਐਨਿਸ ਨੂੰ ਮਿਲੀਆਂ, 35,000 ਤੋਂ ਵੀ ਜ਼ਿਆਦਾ ਵੋਟ
ਕਾਉਂਸਲਰਸ ਦੇ ਵਿੱਚੋਂ,
ਕਾਉਂਸਲਰਸ ਦੇ ਵਿੱਚੋਂ,
ਹਾਂਜੀ।
ਸੋ 35,222 ਵੋਟਾਂ ਇਹਨਾਂ ਨੂੰ ਪਈਆਂ ਸਨ, ਅਤੇ ਇਸ ਵਾਰ ਇਹ ਹੁਣ ਕਹਿ ਰਹੇ ਨੇ ਹੌਸਲੇ ਬੁਲੰਦ ਨੇ ਅਤੇ ਮੇਅਰ ਦੀ ਇਲੈਕਸ਼ਨ ਅਗਲੀ ਵਾਰ ਇਹ ਲੜਨਗੇ, ਮੇਅਰ ਬਣਨਾ ਚਾਹੁੰਦੇ ਨੇ। ਅਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇੰਨੀ ਜਲਦੀ ਤੁਸੀਂ ਆਪਣੀ ਕੈਂਪੇਨ ਕਿਉਂ ਅਨਾਊਂਸ ਕਰਤੀ, ਉਹ ਕਹਿੰਦੇ ਵੀ ਮੈਂ ਜ਼ਿਆਦਾ ਸਮਾਂ ਸਰੀ ਨਿਵਾਸੀਆਂ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਅਤੇ ਉਹਨਾਂ ਦੇ ਮਸਲੇ ਜਾਣਨਾ ਚਾਹੁੰਦੀ ਸੀ ਅਤੇ ਆਪਣੀ ਜਿਹੜੀ ਕੈਂਪੇਨ ਆ ਉਹਨੂੰ ਬਿਹਤਰ ਤਰੀਕੇ ਨਾਲ ਉਹਦਾ ਉਹਨੂੰ ਮੈਨੇਜ ਕਰਨਾ ਚਾਹੁੰਦੀ।
ਮੈਂ ਨਾ ਵਾਸੂ ਜੀ UBC ਦੇ ਇੱਕ ਪੋਲੀਟੀਕਲ ਸਾਇੰਟਿਸਟ ਦਾ ਕਮੈਂਟ ਪੜ੍ਹਦਾ ਪਿਆ ਸੀ, ਉਹਨਾਂ ਨੇ ਇਹ ਲਿਖਿਆ, ਕਿਉਂਕਿ ਇਹ ਗੱਲ ਬੜਾ ਵਾਜਬ ਸਵਾਲ ਆ, ਇਲੈਕਸ਼ਨ ਅਗਲੇ ਸਾਲ ਅਕਤੂਬਰ 'ਚ ਆ, ਹਾਲੇ ਤਾਂ ਇਸ ਸਾਲ ਦਾ ਅਕਤੂਬਰ ਨਹੀਂ ਆਇਆ, ਵੀ ਆਰ ਅਬਾਊਟ 13 months ਅਵੇ ਫਰੋਮ ਦੀ ਇਲੈਕਸ਼ਨ, ਵੀ ਇਸ ਵੇਲੇ ਇਹ ਲਾਂਚ ਕਰਨ ਦੀ ਕੀ ਸੈਂਸ ਆ। ਦੇਖੋ ਜਦੋਂ ਦੀ NDP ਗਵਰਨਮੈਂਟ 2017 'ਚ ਆਈ, ਇਹਨਾਂ ਨੇ ਕਾਰਪੋਰੇਟ ਡੋਨੇਸ਼ਨਸ ਪੋਲੀਟੀਕਲ ਸਰਕਲ ਵਾਸਤੇ ਬੰਦ ਕਰ ਦਿੱਤੀਆਂ ਸੀ, ਮਿਊਨਸਪਲ ਸਫਿਆਂ ਵਾਸਤੇ ਵੀ। ਜਿਹੜੇ ਇੰਡੀਵਿਜੁਅਲ ਡੋਨਰਸ ਨੇ ਉਹਨਾਂ ਕੋਲ ਵੀ ਸਾਲ ਦੀ ਇੱਕ ਮੈਕਸੀਮਮ ਲਿਮਿਟ ਹੋਇਆ ਕਰਦੀ ਆ।
ਯੈਸ,
ਹੁਣ ਸਤੰਬਰ ਦੇ ਵਿੱਚ ਕੈਂਪੇਨ ਲਾਂਚ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਉਹ ਪਰਸਨਲ ਡੋਨੇਸ਼ਨਸ ਕਿਸੇ ਵੀ ਸਲੇਟ ਨੂੰ ਮਿਲ ਸਕਦੀਆਂ ਨੇ ਮਿਊਨਿਸਪਲ ਲੈਵਲ 'ਤੇ, ਤੁਸੀਂ ਉਹਨੂੰ ਮੈਕਸੀਮਾਈਜ਼ ਕਰ ਸਕਦੇ ਹੋ ਵੀ ਇਸ ਸਾਲ ਵਾਸਤੇ ਵੀ ਜਿਹੜੇ ਸਪੋਰਟਰਸ ਨੇ ਉਹ ਲਾਮਬੰਦ ਹੋ ਕੇ ਡੋਨੇਟ ਕਰ ਸਕਣ। ਫਿਰ ਜਦੋਂ ਕੈਲੰਡਰ ਈਅਰ ਚੇਂਜ ਹੋ ਗਿਆ ਫਿਰ ਉਹ ਅਗਲੇ ਸਾਲ ਵਾਸਤੇ ਜਿਹੜੀ ਉਹ ਲਿਮਿਟ ਆ ਉਹ ਫਿਰ ਰਿਫਰੈਸ਼ ਹੋ ਜਾਂਦੀ ਆ। ਵੀ ਇੱਕ ਤਾਂ ਇਹ ਵੀ ਪਹਿਲੂ ਹੈਗਾ, ਕਿਉਂਕਿ ਜਿਸ ਹਿਸਾਬ ਦੇ ਨਾਲ, ਅੱਛਾ ਫਿਰ ਲਿੰਡਾ ਐਨਿਸ ਨੇ ਕੱਲ੍ਹ ਇਹ ਵੀ ਗੱਲ ਆਖੀ ਆ ਕਿ ਜਿਹੜੀ ਓਵਰਆਲ ਜਿਸ ਤਰ੍ਹਾਂ ਦੀ ਇੱਕ ਬ੍ਰੈਂਡਿੰਗ ਪੋਲੀਟੀਕਲ ਪਾਰਟੀਜ਼ ਦੀ ਜਾਂ ਪੋਲੀਟੀਕਲ ਸਰਕਲਸ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਆ ਪ੍ਰੋਵਿੰਸ਼ਲੀ ਔਰ ਫੈਡਰਲੀ, ਵੀ ਉਸ ਤਰ੍ਹਾਂ ਦੀ ਬ੍ਰੈਂਡਿੰਗ ਦੀ ਘਾਟ, ਉਸ ਤਰ੍ਹਾਂ ਦੀ ਔਰਗਨਾਈਜੇਸ਼ਨ ਦੀ ਵੀ ਘਾਟ ਹੁੰਦੀ ਹੈ। ਇਸ ਕਰਕੇ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਹੁੰਦਾ, ਯੂ ਨੀਡ ਅ ਲੌਂਗਰ ਰਨਵੇ ਕਿ ਤੁਸੀਂ ਇੱਕ ਇਫੈਕਟਿਵ ਕੈਂਪੇਨ ਬਣਾ ਸਕੋ।
ਯਾ ਪਿਛਲੀ ਵਾਰ ਜਦੋਂ ਬ੍ਰੈਂਡਾ ਲੋਕ ਨੇ ਆਪਣੀ ਸਾਡੇ ਮੌਜੂਦਾ ਮੇਅਰ ਨੇ ਆਪਣੀ ਮੇਅਰਲ ਕੈਂਡੀਡੇਸੀ ਅਨਾਊਂਸ ਕੀਤੀ ਸੀ ਉਹਨਾਂ ਨੇ ਵੀ ਮੈਨੂੰ ਧਿਆਨ ਹੈ ਕਿ ਸਾਲ ਡੇਢ ਸਾਲ ਪਹਿਲਾਂ ਹੀ ਆਪਣੀ ਕੈਂਡੀਡੇਸੀ ਐਲਾਨ ਦਿੱਤੀ ਸੀ ਉਹ ਵੀ ਮੈਦਾਨ ਦੇ ਵਿੱਚ ਨਿਤਰਨ ਵਾਲੇ ਪਹਿਲੇ ਉਮੀਦਵਾਰ ਹੀ ਸਨ ਲਾਸਟ ਟਾਈਮ ਸੋ ਇਸ ਵਾਰ ਲਿੰਡਾ ਐਨਿਸ ਨੇ ਸਭ ਤੋਂ ਪਹਿਲਾਂ ਆਪਣੀ ਉਮੀਦਵਾਰੀ ਐਲਾਨੀ ਹੈ ਕੱਲ੍ਹ ਮੇਅਰ ਬ੍ਰੈਂਡਾ ਲੋਕ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਅਗਲਾ ਇਲੈਕਸ਼ਨ ਲੜੋਗੇ ਕਹਿੰਦੇ ਹਾਂ ਕਹਿੰਦੇ ਜ਼ਰੂਰ ਕਿਉਂ ਨਹੀਂ ਕਹਿੰਦੇ ਮੈਂ ਇੱਦਾਂ ਕਦੇ ਵੀ ਨਹੀਂ ਸੋਚਿਆ ਵੀ ਮੈਂ ਨਹੀਂ ਲੜਾਂਗੀ ਮਤਲਬ ਉਹ ਲੜਨਗੇ ਤੇ ਗੱਲ ਹੁਣ ਡਗ ਮੈਕੈਲਮ ਦੀ ਵੀ ਹੋ ਰਹੀ ਹੈ ਕਿ ਡਗ ਮੈਕੈਲਮ ਵੀ ਮੰਨਿਆ ਜਾ ਰਿਹਾ ਲਗਭਗ ਤੈਅ ਹੈ ਕਿ ਉਹ ਦੁਬਾਰਾ ਇਲੈਕਸ਼ਨ ਲੜਨਗੇ ਪਰ ਅਧਿਕਾਰਤ ਤੌਰ ਤੇ ਉਹਨਾਂ ਵੱਲੋਂ ਅਜੇ ਐਲਾਨ ਨਹੀਂ ਕੀਤਾ ਗਿਆ ਵੀ ਆਲਸੋ ਨੋ ਕਿ ਬੀਸੀ ਕੰਸਰਵੇਟਿਵ ਪਾਰਟੀ ਦੇ ਸਮਰਥਨ ਨਾਲ ਵੀ ਇੱਕ ਸਲੇਟ ਜਿਹੜੀ ਆ ਲਾਂਚ ਕੀਤੀ ਜਾ ਰਹੀ ਹੈ
ਕੰਸਰਵੇਟਿਵ ਇਲੈਕਟਰਸ ਐਸੋਸੀਏਸ਼ਨ ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ
ਐਗਜੈਕਟਲੀ
15 ਸ਼ਹਿਰਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਆਲਰੇਡੀ ਰਜਿਸਟਰ ਕਰਵਾ ਲਿਆ ਜਿਹਦੇ ਵਿੱਚ ਮੈਟਰੋ ਵੈਨਕੂਵਰ ਫਰੇਜ਼ਰ ਵੈਲੀ ਇੰਟੀਰੀਅਰ ਦੇ ਜਿਹੜੇ ਮੇਜਰ ਸ਼ਹਿਰ ਨੇ ਆਉਂਦੇ ਨੇ ਬਾਕੀ ਸ਼ਹਿਰਾਂ 'ਚ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਸਰੀ ਦੇ ਵਿੱਚ ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਆਲਰੇਡੀ ਇੱਕ ਧਿਰ ਵਜੋਂ ਰਜਿਸਟਰ ਹੋ ਚੁੱਕੀ ਆ
ਸੋ ਚੌਥੀ ਸਲੇਟ ਉਹ ਹੋ ਗਈ ਜੇ ਦੇਖਿਆ ਜਾਵੇ ਤੇ ਫਿਰ ਪੰਜਵਾਂ ਨਾਮ ਇੱਕ ਮਾਈਕ ਸਟਾਰਚੱਕ ਦਾ ਵੀ ਸਟਾਰਚੱਕ ਦੁਬਾਰਾ ਪ੍ਰੋਵਿੰਸ਼ੀਅਲ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਐਂਟਰੀ ਮਾਰਨਗੇ
ਪਹਿਲਾਂ ਕਾਉਂਸਲਰ ਸੀਗੇ
ਯਾ ਤੇ ਮੰਨਿਆ ਜਾ ਰਿਹਾ ਕਿ ਵੀ ਉਹ ਐਨਡੀਪੀ ਦੇ ਸਮਰਥਨ ਨਾਲ ਵੀ ਉਹ ਸਲੇਟ ਹੋਏਗੀ
ਕਿਉਂਕਿ
ਪੰਜ ਸਲੇਟਾਂ ਤਾਂ ਸਿੱਧੀਆਂ ਸਿੱਧੀਆਂ ਨਜ਼ਰ ਆ ਰਹੀਆਂ ਨੇ ਕਿ ਜੋ ਕਿ ਇਸ ਮਿਊਨਿਸਪਲ ਇਲੈਕਸ਼ਨ ਵਿੱਚ ਅਗਲੇ ਸਾਲ ਹੋ ਸਕਦੀਆਂ
ਨੇ ਐਨਡੀਪੀ ਵੱਲੋਂ ਐਮਐਲਏ ਰਹਿ ਚੁੱਕੇ ਨੇ ਉਹ ਫਿਰ ਅੱਛਾ ਫਾਇਰ ਫਾਈਟਰ ਰਹੇ ਨੇ ਪਹਿਲਾਂ ਇਸ ਕਰਕੇ ਮਾਈਕ ਸਟਾਰਚੱਕ ਦੀ ਕਹਿ ਲਓ ਪ੍ਰੋਵਿੰਸ਼ੀਅਲ ਪੱਧਰ 'ਤੇ ਜਾਂ ਨੋਟ ਪ੍ਰੋਵਿੰਸ਼ੀਅਲ ਪੱਧਰ 'ਤੇ ਚਲੋ ਉਹਨਾਂ ਦੀ ਗਵਰਨਮੈਂਟ ਦੇ ਨਾਲ ਇੱਕ ਐਫੀਲੀਏਸ਼ਨ ਹੈਗੀ ਆ ਸਿਟੀ ਕਾਊਂਸਲਰ ਰਹਿ ਚੁੱਕੇ ਨੇ ਇੱਕ ਟਰਮ ਉਸ ਤੋਂ ਪਹਿਲਾਂ ਫਾਇਰ ਫਾਈਟਰ ਰਹਿ ਚੁੱਕੇ ਨੇ ਸੋ ਉਹਨਾਂ ਨੂੰ ਵੀ ਇੱਕ ਸਟਰੋਂਗ ਕੈਂਡੀਡੇਟ ਮੰਨਿਆ ਜਾ ਰਿਹਾ ਅਤੇ ਅਜੇ ਤੱਕ ਪਰ ਅਟਕਲਾਂ ਹੀ ਨੇ
ਹਾਂਜੀ ਹਾਂਜੀ ਜੇ ਅਧਿਕਾਰਤ ਤੌਰ ਤੇ ਆਫੀਸ਼ੀਅਲੀ ਕਿਸੇ ਨੇ ਕੈਂਪੇਨ ਲਾਂਚ ਕੀਤੀ ਆ ਉਹ ਲਿੰਡਾ ਐਨਿਸ ਨੇ ਹੀ
ਸਿਰਫ ਉਹਨਾਂ ਨੇ ਕੀਤੀ ਆ
ਤੇ ਕੱਲ ਮੇਅਰ ਬ੍ਰੈਂਡਾ ਲੋਕ ਨੇ ਲਗਭਗ ਸਪਸ਼ਟ ਕਰ ਦਿੱਤਾ ਕਿ ਉਹ ਵੀ ਅਗਲਾ ਇਲੈਕਸ਼ਨ ਲੜਨਗੇ ਹੀ
ਹਾਂਜੀ ਕੱਲ ਜਦੋਂ ਵਾਸੂ ਜੀ ਇਹ ਸਾਰਾ ਇਵੈਂਟ ਕੀਤਾ ਗਿਆ ਉਹਦੇ ਵਿੱਚ ਲਿੰਡਾ ਐਨਿਸ ਨੇ ਮੌਜੂਦਾ ਜੋ ਮਿਊਨਿਸਪਲ ਗਵਰਨੈਂਸ ਆ ਉਹਦੇ ਉੱਪਰ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਵੀ ਜਿਹੜੀ ਮੇਅਰ ਬ੍ਰੈਂਡਾ ਲੋਕ ਦੀ ਮੇਅਰਸ਼ਿਪ ਅਧੀਨ ਹੁਣ ਤੱਕ ਦੀ ਜਿਹੜੀ ਸਾਰੀ ਕਾਰਵਾਈ ਹੋਈ ਆ ਵੀ ਕਈ ਜਿਹੜੇ ਮੇਜਰ ਪ੍ਰੋਜੈਕਟਸ ਨੇ ਉਹ ਤਾਂ ਪਛੜ ਗਏ ਨੇ ਕਿਉਂਕਿ ਸਿਰਫ ਇੱਕੋ ਇਸ਼ੂ ਦੇ ਉੱਪਰ ਸਾਰਾ ਧਿਆਨ ਕੇਂਦਰਿਤ ਰਹਿ ਗਿਆ ਪੁਲਿਸ ਟ੍ਰਾਂਜ਼ਿਸ਼ਨ ਦੇ ਉੱਪਰ ਅਤੇ ਉਹਦੇ ਕਰਕੇ ਕਈ ਹੋਰ ਜਿਹੜੀਆਂ ਪ੍ਰਾਇਓਰਟੀ ਸੀਗੀਆਂ ਉਹ ਇਗਨੋਰ ਹੋ ਗਈਆਂ ਨੇ ਇਹ ਦੋਸ਼ ਕੱਲ੍ਹ ਲਿੰਡਾ ਐਨਿਸ ਵੱਲੋਂ ਲਗਾਇਆ ਗਿਆ
ਜਾਂ ਉਹਨਾਂ ਨੇ ਕਿਹਾ ਕਿ ਜੇ ਉਹ ਮੇਅਰ ਬਣਦੇ ਨੇ ਅਤੇ ਉਹ ਪ੍ਰੋਵਿੰਸ਼ੀਅਲ ਸਰਕਾਰ ਨਾਲ ਫੈਡਰਲ ਸਰਕਾਰ ਨਾਲ ਆਡਾ ਨਹੀਂ ਲੈਣਗੇ ਸ਼ੀ ਨੋਟ ਪਿਕ ਅਪ ਅ ਫਾਈਟ
ਜੀ
ਕਹਿੰਦੇ ਜਿਹੜੀ ਮੇਅਰ ਦੀ ਫਾਈਟ ਆ ਲੜਾਈ ਆ ਉਹ ਕ੍ਰਾਈਮ ਦੇ ਖਿਲਾਫ਼ ਹੋਣੀ ਚਾਹੀਦੀ ਆ ਐਕਸਟੋਰਸ਼ਨ ਦੇ ਖਿਲਾਫ਼ ਹੋਣੀ ਚਾਹੀਦੀ ਆ ਗੈਂਗਸ ਦੇ ਖਿਲਾਫ਼ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਪਲੱਸ ਵਿਜੇ ਜੀ ਉਹਨਾਂ ਨੇ ਉਹ ਜਿਹੜੇ ਆਪਣੇ ਵਾਅਦਿਆਂ ਦੀ ਸੂਚੀ ਵੀ ਕੱਲ੍ਹ ਜਨਤਕ ਕੀਤੀ ਹੈ ਕਿ ਜੇ ਉਹ ਮੇਅਰ ਬਣਦੇ ਨੇ ਤਾਂ ਕਿਹੜੇ ਪ੍ਰੋਜੈਕਟਸ ਨੇ ਕਿਹੜੀਆਂ ਉਹਨਾਂ ਨਾਲ ਬੇਸਿਕਲੀ ਉਹਨਾਂ ਦੀਆਂ ਪ੍ਰਾਇਓਰਟੀਜ਼ ਕੀ ਹੋਣਗੀਆਂ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਜਿੰਨੇ ਵੀ ਸਾਬਕਾ ਮੇਅਰ ਨੇ ਸਰੀ ਦੇ ਸਾਰਿਆਂ ਨੂੰ ਕਹਿੰਦੇ ਉਹ ਸੱਦ ਕੇ ਉਹਨਾਂ ਦਾ ਇਕੱਠੇ ਕਰਕੇ ਇੱਕ ਐਡਵਾਈਜ਼ਰੀ ਪੈਨਲ ਬਣਾਉਣਗੇ ਕਹਿੰਦੇ ਵੀ ਜਿਹੜੇ ਵੀ ਭਾਵੇਂ ਜਿਹੜੀ ਮਰਜ਼ੀ ਸਟ੍ਰਾਈਪ ਦਾ ਜਿਹੜੀ ਮਰਜ਼ੀ ਸਲੇਟ ਦਾ ਮੇਅਰ ਰਿਹਾ ਹੋਵੇ ਕਹਿੰਦੇ ਉਹਨਾਂ ਦੇ ਕੋਲ ਤਜਰਬਾ ਹੈ ਸ਼ਹਿਰ ਦੇ ਬਾਰੇ ਉਹਨਾਂ ਦੇ ਕੋਲ ਜਾਣਕਾਰੀ ਆ ਤੇ ਉਹਨਾਂ ਦੀ ਅਸੀਂ ਸਲਾਹ ਤੁਸੀਂ ਗਾਣਾ ਵੀ ਜਿਹੜਾ ਲਾਇਆ ਸੀ
ਜੇ ਕੋਈ ਦੱਸੇ ਗੱਲ
ਸੁਣ ਲਈਏ ਗੱਲ ਨਾ ਪਈਏ ਸੋ ਲਿੰਡਾ ਐਨਿਸ ਨੇ ਕਿਹਾ ਵੀ ਸਲਾਹ ਮੰਗਾਂਗੇ ਸਾਰਿਆਂ ਦੀ ਇੱਕ ਐਡਵਾਈਜ਼ਰੀ ਪੈਨਲ ਦਾ ਗਠਨ ਕੀਤਾ ਜਾਏਗਾ ਤੇ ਨਾਲ ਵਿਜੇ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਅਰ ਬਣਦਿਆਂ ਸਾਰ ਵੀ ਉਹ ਪੁਲਿਸ ਟ੍ਰਾਂਜ਼ਿਸ਼ਨ ਨੂੰ ਮੁਕੰਮਲ ਕਰਨ ਵਾਸਤੇ ਤਾਂ ਕਹਿੰਦੇ ਉਹ
ਕੰਮ ਕਰਨਗੇ
ਕਹਿੰਦੇ ਕੰਮ ਕਰਨਗੇ ਨਾਲ ਸਰੀ ਦੇ ਵਿੱਚ ਨਵੀਂ ਪੁਲਿਸ ਟ੍ਰੇਨਿੰਗ ਅਕੈਡਮੀ ਕਹਿੰਦੇ ਉਹ ਬਣਾਉਣਾ ਚਾਹੁੰਗੇ
ਨਾਲ ਉਹਨਾਂ ਨੇ ਲਾਈਟ ਰੇਲ ਟ੍ਰਾਂਜ਼ਿਟ ਸਰੀ ਦੇ ਵਿੱਚ ਐਡ ਕਰਨ ਦੀ ਗੱਲ ਕੀਤੀ ਆ ਇਸੇ ਤਰ੍ਹਾਂ ਬਿਲਡਿੰਗ ਪਰਮਿਟਸ ਦੇ ਵਿੱਚ ਜਿਹੜਾ ਵੇਟਿੰਗ ਟਾਈਮ ਹੈ ਵਾਸੂ ਜੀ ਵੀ ਉਹਨੂੰ ਕਰਟੇਲ ਕੀਤਾ ਜਾ ਸਕੇ ਉਹਨੂੰ ਤਾਂ ਕਿ ਅਫੋਰਡੇਬਲ ਹਾਊਸਿੰਗ ਛੇਤੀ ਬਣ ਸਕੇ ਫਿਰ ਇੱਕ ਅਜਿਹਾ ਇਕਨੋਮਿਕ ਡਿਵੈਲਪਮੈਂਟ ਪਲਾਨ ਕਹਿੰਦੇ ਅਸੀਂ ਤਿਆਰ ਕਰਨਾ ਜਿਹਦੇ ਵਿੱਚ ਕਿ ਜਿਹੜਾ ਰਿਜ਼ਲਟਸ ਡਰੀਵਨ ਹੋਵੇ ਜਿਹੜੀ ਵਾਸੂ ਜੀ ਇਹ ਫੈਡਰਲ ਸਰਕਾਰ ਨੇ ਵੀ ਹੁਣ ਆਹ ਕਾਰਨੀ ਗਵਰਨਮੈਂਟ 'ਚੋਂ ਵੀ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲੀਆਂ ਸੀ ਨਾ ਕਿ ਪ੍ਰੋਸੈਸ ਨਹੀਂ ਪ੍ਰੋਗਰੈਸ ਤੇ ਫੋਕਸ ਕਰਨਾ ਸੋ ਉਦਾਂ ਦੀ ਗੱਲ ਮੈਨੂੰ ਲੱਗੀ ਇਹ ਸੁਣ ਕੇ ਹੁਣ
ਸਾਰੀਆਂ ਗੱਲਾਂ ਨੇ ਜੇ ਤੁਸੀਂ ਦੇਖੋਗੇ ਸਾਰੀ ਲਿਸਟ ਕਾਫੀ ਲੰਬੀ ਹੈ ਇਹਦੇ ਵਿੱਚ ਕਿਹਾ ਗਿਆ ਜਿਹੜੇ ਕੀ ਇੰਡਸਟਰੀ ਸੈਕਟਰਸ ਨੇ ਆਪਣੇ ਸ਼ਹਿਰ ਦੇ ਵਿੱਚ ਐਗਰੀਕਲਚਰ ਫੂਡ ਪ੍ਰੋਸੈਸਿੰਗ ਮੈਨੂਫੈਕਚਰਿੰਗ ਟਰਾਂਸਪੋਰਟੇਸ਼ਨ ਲੋਜਿਸਟਿਕਸ ਸਪਲਾਈ ਚੇਨਸ ਕੰਸਟਰਕਸ਼ਨ ਕਹਿੰਦੇ ਇਹਨਾਂ ਨੂੰ ਹੋਰ ਗਰੋ ਕਰਾਂਗੇ ਐਕਸਪੈਂਡ ਕਰਾਂਗੇ ਇੱਕ ਇੰਡੀਪੈਂਡੈਂਟ ਆਡੀਟਰ ਜਨਰਲ ਕਹਿੰਦੇ ਸਿਟੀ ਵੱਲੋਂ ਹਾਇਰ ਕੀਤਾ ਜਾਏਗਾ ਜਿੰਨੇ ਵੀ ਵੱਡੇ ਸ਼ਹਿਰ ਨੇ ਕਹਿੰਦੇ ਉਹਨਾਂ ਦੇ ਕੋਲ ਆਪਣਾ ਆਪਣਾ ਇੰਡੀਪੈਂਡੈਂਟ ਆਡੀਟਰ ਜਨਰਲ ਹੁੰਦਾ ਕਿ ਸਿਟੀ ਦੇ ਵੱਖੋ ਵੱਖਰੇ ਜਿਹੜੇ ਪ੍ਰੋਗਰਾਮਸ ਨੇ ਉਹ ਆਡਿਟ ਕੀਤੇ ਜਾ ਸਕਣ ਕਹਿੰਦੇ ਅਸੀਂ ਵੀ ਕਰਾਂਗੇ ਫਿਰ ਇਹਨਾਂ ਨੇ ਕਿਹਾ ਕਿ 20 ਈਅਰ ਪਲਾਨ ਕਹਿੰਦੇ ਕਿ ਅਸੀਂ ਤਿਆਰ ਕਰਾਂਗੇ ਵੀ ਸ਼ਹਿਰ ਦੇ ਵਿੱਚ ਵੱਖੋ ਵੱਖਰੇ ਨੇਬਰਹੁੱਡਸ ਦੇ ਵਿੱਚ ਪਾਰਕਸ ਪੂਲਸ ਰਿੰਕਸ ਹੋਰ ਇਸ ਤਰ੍ਹਾਂ ਦਾ ਇਨਫਰਾਸਟਰਕਚਰ ਤਿਆਰ ਕਰਨ ਵਾਸਤੇ ਨਾਲ ਇਹਨਾਂ ਨੇ ਇਹ ਗੱਲ ਕਹੀ ਆ ਜੋ ਮੇਅਰ ਬ੍ਰੈਂਡਾ ਲੋਕ ਵੀ ਹੁਣ ਪਿਛਲੇ ਕਾਫੀ ਸਮੇਂ ਤੋਂ ਕਰ ਹੀ ਰਹੇ ਨੇ ਕਿ ਸਿਟੀ ਦਾ ਜੋ ਪੋਲੀਟੀਕਲ ਮਸਲ ਆ ਉਹਨੂੰ ਹੁਣ ਇਸਤੇਮਾਲ ਕਰਨ ਦਾ ਸਮਾਂ ਆਇਆ ਹੋਇਆ ਕਿ ਅਸੀਂ ਸੂਬਾ ਸਰਕਾਰ ਨੂੰ ਫੈਡਰਲ ਸਰਕਾਰ ਨੂੰ ਇਹ ਗੱਲ ਸਮਝਾਈਏ ਕਿ ਸਰੀ ਹੁਣ ਪਹਿਲੇ ਵਾਲੀ ਸਰੀ ਨਹੀਂ ਰਹੀ ਕਿ ਸਰੀ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਬਹੁਤ ਗਰੋਥ ਹੋ ਰਹੀ ਹੈ ਇਟਸ ਵਨ ਆਫ ਦਾ ਫਾਸਟੈਸਟ ਗਰੋਇੰਗ ਇਕਨੋਮੀਜ਼ ਇਨ ਇੰਟਾਇਰ ਕੰਟਰੀ ਤੇ ਸਾਨੂੰ ਹੁਣ ਬਣਦਾ ਜਿਹੜਾ ਸਾਡਾ ਹੱਕ ਹੈ ਉਹ ਮਿਲਣਾ ਚਾਹੀਦਾ ਕਿ ਜ਼ਿਆਦਾ ਫੰਡਿੰਗ ਸਾਨੂੰ ਮਿਲਣੀ ਚਾਹੀਦੀ ਆ ਸਾਡੀ ਆਪਣੀ ਤਾਕਤ ਦੇ ਮੁਤਾਬਕ ਉਸੇ ਪ੍ਰਪੋਰਸ਼ਨ ਦੇ ਵਿੱਚ।
ਮੈਟਰੋ ਵੈਨਕੂਵਰ ਦਾ ਸਭ ਤੋਂ ਵੱਡਾ ਸ਼ਹਿਰ ਸਰੀ ਹੁਣ ਬਣਨ ਜਾ ਰਿਹਾ ਆਉਂਦੇ ਸਾਲਾਂ ਦੇ ਵਿੱਚ ਤੇ ਉਹਦੇ ਮੁਤਾਬਕ ਜਿਹੜਾ ਸਰੀ ਨੂੰ ਬਣਦਾ ਸਤਿਕਾਰ ਆ ਉਹ ਮਿਲੇ। ਜਿਹੜੀ ਕਹਿ ਰਹੇ ਨੇ ਗੱਲ ਕੀਤੀ ਨਾ ਹੁਣ ਦੇਖੋ ਇਹਦੇ ਨਾਲ ਉਹਨਾਂ ਨੇ ਕਿਹਾ ਵੀ ਮੈਂ ਇੱਕ ਇਸ ਹਿਸਾਬ ਦੇ ਜੇਕਰ ਜਿਵੇਂ ਮੇਅਰ ਬਣਦੀ ਹਾਂ ਇਹ ਮੇਰਾ ਕੋਈ ਇਹ ਮਕਸਦ ਨਹੀਂ ਹੈ ਕਿ ਮੈਂ ਲੜਾਈ ਕਰਾਂ ਵਿਕਟੋਰੀਆ ਨਾਲ ਜਾਂ ਆਟਵਾ ਨਾਲ ਵੀ ਪ੍ਰੋਵਿੰਸ਼ਲ ਸਰਕਾਰ ਨਾਲ ਜਾਂ ਫੈਡਰਲ ਸਰਕਾਰ ਦੇ ਨਾਲ ਕਹਿੰਦੇ ਐਵੇਂ ਫਾਲਤੂ ਦੇ ਆਡੇ ਲੈਣ ਦੇ ਹਾਂ ਵੀ ਮੇਰਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਆ। ਪਰ ਨਾਲ ਹੀ ਜਿਹੜੀ ਫਿਰ ਇਹ ਗੱਲ ਹੈ ਵੀ ਜ਼ੀਰੋ ਟੋਲਰੈਂਸ ਫੋਰ ਪੋਰਟੇਬਲਸ ਇਨ ਦ ਸਿਟੀ ਇਨ ਸਿਟੀ ਆਫ ਸਰੀ ਵੀ ਸਕੂਲਾਂ 'ਚ ਪੋਰਟੇਬਲ ਨਾ ਹੋਣ ਉਹ ਤਾਂ ਫਿਰ ਸਿੱਧੇ ਸਿੱਧੇ ਤੌਰ 'ਤੇ ਜਿਹੜੀਆਂ ਇਹ ਪ੍ਰਾਇਓਰਟੀ ਲਿਸਟ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਉਹ ਆਡਾ ਲਏ ਬਗੈਰ ਸਰਕਾਰਾਂ ਦੀਆਂ ਹਾਇਰ ਲੈਵਲਸ ਆਫ ਗਵਰਨਮੈਂਟ ਦੀਆਂ ਆਲੋਚਨਾ ਕੀਤੇ ਬਗੈਰ ਉਹ ਕੰਮ ਹੋ ਨਹੀਂ ਸਕਦਾ।
ਪਰ ਲਿੰਡਾ ਨੇ ਕਹਿ ਰਹੇ ਨੇ ਹੋ ਸਕਦਾ ਕਰਕੇ ਦਿਖਾਵਾਂਗੇ ਅੱਜ ਤਾਂ ਵਾਅਦਾ ਹੈ ਵਿਜੇ ਜੀ ਵਾਅਦਾ ਕਰ ਲੈਂਦੇ ਹੋ ਯਾਰ ਤੁਸੀਂ ਪੋਲੀਟੀਸ਼ੀਅਨਸ ਤੇ ਗੱਲ ਤਾਂ ਕਰਨ ਦਿਓ। ਫਿਰ ਇਹਨਾਂ ਨੇ ਕਿਹਾ ਵੀ ਸਰੀ ਦੇ ਵਿੱਚ ਇੱਕ ਕਾਨਫਰੰਸ ਤੇ ਪਰਫਾਰਮਿੰਗ ਆਰਟ ਸੈਂਟਰ ਬਣਾਵਾਂਗੇ ਫਿਰ ਕਮਿਊਨਿਟੀ ਇੰਗੇਜਮੈਂਟ ਹੋਰ ਵਧਾਵਾਂਗੇ ਹਰ ਜਿਹੜੀ ਕਾਉਂਸਲ ਮੀਟਿੰਗ ਉਸ ਤੋਂ ਪਹਿਲਾਂ ਇੱਕ ਪਬਲਿਕ ਕੁਐਸਚਨ ਪੀਰੀਅਡ ਹੋਏਗਾ ਫਿਰ ਟਰਾਂਸਪੇਰੈਂਸੀ ਵਧਾਵਾਂਗੇ। ਇਸ ਤਰ੍ਹਾਂ ਸਾਰੀਆਂ ਹੀ ਉਹਨਾਂ ਨੇ ਗੱਲਾਂ ਇਕੱਠੀਆਂ ਕਰਕੇ ਆਪਣੇ ਪਲੇਟਫਾਰਮ ਦੇ ਵਿੱਚ ਪਾ ਦਿੱਤੀਆਂ ਨੇ।
ਜੀ ਜਿਹੜੀ ਵਾਸੂ ਜੀ ਗੱਲ ਇੱਕ ਇਹ ਹੈਗੀ ਆ ਨਾ ਕਿ ਇੱਕ ਸਾਬਕਾ ਜਿਹੜੇ ਐਮ ਐਲ ਏ ਐਨ ਡੀ ਪੀ ਦੇ ਹੋ ਸਕਦਾ ਜਿਵੇਂ ਮਾਈਕ ਸਟਾਰ ਚੱਕਦਾ ਕਿਉਂਕਿ ਕਾਫੀ ਜ਼ਿਕਰ ਸੋਸ਼ਲ ਮੀਡੀਆ 'ਤੇ ਉਹ ਨਾਮ ਵੱਖੋ ਵੱਖਰੇ ਡਿਸਕਸ਼ਨ ਫੋਰਮਸ ਦੇ ਵਿੱਚ ਸੁਣਨ ਨੂੰ ਪੜ੍ਹਨ ਨੂੰ ਮਿਲ ਜਾਂਦਾ। ਇੱਕ ਹੋਰ ਸਾਬਕਾ ਐਮ ਐਲ ਏ ਹੈਗੇ ਨੇ ਜਿਹੜੇ ਕਿ ਹੋ ਸਕਦਾ ਸਰੀ ਦੇ ਮੇਅਰ ਬਣਨ ਦੇ ਵਾਸਤੇ ਮੈਦਾਨ ਦੇ ਵਿੱਚ ਨਿਤਰਨ ਉਹਨਾਂ ਦੇ ਨਾਮ ਦਾ ਬਹੁਤ ਹਰੇ ਘੱਟ ਜ਼ਿਕਰ ਹੋ ਰਿਹਾ ਕਿਉਂਕਿ ਜ਼ਿਕਰ ਘੱਟ ਹੈ ਇਸ ਕਰਕੇ ਆਪਾਂ ਵੀ ਨਾਂ ਜੇ ਲੈਣਾ ਨਹੀਂ ਪਰ ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਸਰੀ ਤੋਂ ਇੱਕ ਕੋਈ ਹੋਰ ਸਾਬਕਾ ਐਮ ਐਲ ਏ ਉਹ ਵੀ ਮੇਅਰਲ ਰੇਸ ਦੇ ਵਿੱਚ ਆਪਣਾ ਪੈਰ ਧਾਰ ਲੈਣ ਜਿਉਂ ਜਿਉਂ ਸਮਾਂ ਨੇੜੇ ਆਉਂਦਾ।
ਸਾਬਕਾ ਜਾਂ ਮੇਮ ਸਾਬਕਾ
ਨਹੀਂ ਸਾਬਕਾ
ਠੀਕ
ਵਾਹ ਵਾਸੂ ਜੀ ਵਾਹ ਕਿਆ ਬਾਤ ਹੈ।
ਹਮ ਸਾਬਕਾ ਨਾਮ ਨਹੀਂ ਲੇਂਗੇ।
ਹਾਂ ਹਮ ਸਾਬਕਾ ਨਾਮ ਨਹੀਂ ਲੇਂਗੇ ਹਾਲ ਦੀ ਘੜੀ ਜਦੋਂ ਤੱਕ
ਠੀਕ
ਇਸ ਗੱਲ ਇਹ ਕਹਿ ਲਓ ਜਦ ਤੱਕ ਉਹ ਡਿਸਕਸ਼ਨ ਕਿਤੇ ਬਹੁਤ ਜ਼ਿਆਦਾ ਮੰਗ ਨਹੀਂ ਜਾਂਦੀ ਜਾਂ ਜਦੋਂ ਤੱਕ ਭਰੋਸੇਯੋਗ ਲੈਵਲ 'ਤੇ ਇਹ ਗੱਲ ਦੀ ਪੁਸ਼ਟੀ ਨਹੀਂ ਹੋ ਜਾਂਦੀ ਵੀ ਹਾਂ ਇਹ ਇਸ ਦੇ ਹੋਣ ਦੇ ਆਸਾਰ ਮਜ਼ਬੂਤ ਨੇ। ਪਰ ਜਿਹੜੇ ਦੇਖੋ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਜਿਹੜੀ ਇੱਕ ਉਹ ਪੋਲੀਟੀਕਲ ਪਾਰਟੀ ਦੀ ਰੰਗਤ ਆਉਂਦੀ ਪਈ ਹੈ ਨਾ ਉਹ ਐਤਕੀ ਜ਼ਰੂਰ ਇਸ ਗੱਲ ਤੋਂ ਕੋਈ ਦੋਰਾਵਾਂ ਨਹੀਂ ਹੋਣਗੀਆਂ ਕਿ ਐਨ ਡੀ ਪੀ ਦੀ ਵੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਜੇ ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਦੇ ਰਾਹੀਂ ਉਹਨਾਂ ਦੇ ਉਮੀਦਵਾਰ ਇੱਥੇ ਆਉਂਦੇ ਨੇ ਇਹ ਵੀ ਦੇਖਣਾ ਹੋਏਗਾ ਉਹ ਕਿਹਨੂੰ ਕਿਹਨੂੰ ਉਤਾਰਦੇ ਨੇ ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਦਾ ਮੇਅਰਲ ਕੈਂਡੀਡੇਟ ਕੌਣ ਹੋਏਗਾ ਦੈਟ ਰਿਮੇਨਸ ਟੂ ਬੀ ਸੀਨ। ਅਤੇ ਫਿਰ ਐਨ ਡੀ ਪੀ ਕੀ ਸਿੱਧੇ ਤੌਰ 'ਤੇ ਕਿਸੇ ਨੂੰ ਬੈਕ ਕਰਦੇ ਨੇ ਗੁੱਝੇ ਤੌਰ 'ਤੇ ਬੈਕਿੰਗ ਕਰਦੇ ਨੇ ਜਾਂ ਫਿਰ ਐਨ ਡੀ ਪੀ ਦੀ ਬੈਕਿੰਗ ਸਿਰਫ ਥਰੂ ਐਸੋਸੀਏਸ਼ਨ ਹੀ ਮੰਨ ਲਈ ਜਾਣੀ ਵੀ ਆਹ ਬੰਦਾ ਪਹਿਲਾਂ ਜਾਂ ਇਹ ਜਿਹੜਾ ਵਿਅਕਤੀ ਆ ਇਹ ਪਹਿਲਾਂ ਐਨ ਡੀ ਪੀ ਦੇ ਨਾਲ ਐਸੋਸੀਏਟਿਡ ਰਿਹਾ ਤਾਂ ਕੀ ਉਹ ਸਿੱਧੇ ਸਿੱਧੇ ਤੌਰ 'ਤੇ ਉਹ ਕਨੈਕਸ਼ਨ ਜੁੜੇਗਾ। ਸੋ ਐਤਕੀ ਜਾਂ ਅਗਲੇ ਸਾਲ ਹੋਣ ਵਾਲਾ ਮਿਊਨਸੀਪਲ ਇਲੈਕਸ਼ਨ ਉਹ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।
17 ਅਕਤੂਬਰ 2026 ਦੂਰ ਹੈ।
ਜੀ 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 17 ਅਕਤੂਬਰ 2026 ਮੋਰ ਦੈਨ 13 ਮੰਥਸ ਬਾਏ। ਅਸੂ ਜੀ ਬੋਲੋ ਕੁਛ।
ਕਈ ਵਾਰੀ ਮੈਂ ਕਿਹਾ ਅਨਾਊਂਸਮੈਂਟ ਕਰਦਿਆਂ ਵੀ ਬੰਦਾ ਇੰਨਾ ਇਮੋਸ਼ਨਲ ਗੱਚ ਭਰ
ਜਾਂਦਾ। ਨਹੀਂ
ਨਹੀਂ ਇੰਨੀ ਦਿਲੋਂ ਪੜੀ ਕਹਿੰਦੇ
ਅਨਾਊਂਸਮੈਂਟ।
ਇਟਸ ਓਕੇ
ਐਕਸਕਿਊਜ਼ ਮੀ ਪਲੀਜ਼
ਯੂਰ ਐਕਸਕਿਊਜ਼।
ਅੱਛਾ ਜੀ ਵਾਸੂ ਜੀ ਕੱਲ੍ਹ ਫੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਨੇ ਨੰਬਰ ਜਾਰੀ ਕੀਤੇ ਨੇ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਵਿਕਰੀ ਵਾਲਾ ਹਿਸਾਬ ਤਾਂ ਅਜੇ ਵੀ ਢਿੱਲਾ ਮੱਠਾ ਹੀ ਆ। ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ 931 ਸੇਲਸ ਹੀ ਹੋਈਆਂ ਅਗਸਤ 'ਚ ਜਿਹੜੀਆਂ ਕਿ ਇੱਕ ਮਹੀਨੇ ਪਹਿਲਾਂ ਨਾਲ ਜੇ ਕੰਪੇਅਰ ਕਰੀਏ ਜੁਲਾਈ ਦੇ ਨਾਲ ਤਾਂ 22% ਦੀ ਗਿਰਾਵਟ ਆ।
ਅਤੇ ਜੁਲਾਈ ਦੇ ਵਿੱਚ ਵੀ ਕੋਈ ਠਾਠਾ ਨਹੀਂ ਸੀ ਹੋਈ ਹੋਈ।
ਯੈਸ
ਜੁਲਾਈ ਦੇ ਵਿੱਚ ਵੀ ਕੰਮ ਕਾਫੀ ਸੁਸਤ ਸੀਗਾ।
ਜੀ ਜੀ ਜੀ
ਉਹਦੇ ਮੁਕਾਬਲੇ ਵੀ 22% ਘੱਟ ਘਰ ਵਿਕੇ ਨੇ
ਜੀ।
ਅਤੇ ਜੇ ਈਅਰ ਓਵਰ ਈਅਰ ਦੇਖੋਗੇ ਮਤਲਬ ਪਿਛਲੇ ਸਾਲ ਦੀ ਅਗਸਤ ਨਾਲ ਜੇ ਕੰਪੇਅਰ ਕਰਦੇ ਹੋ ਤਾਂ ਵੀ 13% ਦੀ ਗਿਰਾਵਟ ਆ। ਜੇ 10-year ਐਵਰੇਜ ਨਾਲ ਕੰਪੇਅਰ ਕਰਦੇ ਹੋ ਤਾਂ ਫਿਰ ਤਾਂ ਵੀ 36% ਘੱਟ ਸੇਲਸ ਹੋਈਆਂ ਨੇ ਅਗਸਤ ਦੇ ਵਿੱਚ।
ਐਕਟਿਵ ਲਿਸਟਿੰਗਸ ਦੀ ਜਿਹੜੀ ਗਿਣਤੀ ਹੈ ਵਾਸੂ ਜੀ ਉਹ 10,445 ਰਹੀ। ਇਹਦੇ ਵਿੱਚ ਭਾਵੇਂ 2% ਦੀ ਗਿਰਾਵਟ ਹੈ ਪਿਛਲੇ ਮਹੀਨੇ ਦੇ ਕੰਪੈਰੀਜ਼ਨ 'ਚ, ਪਰ ਨਵੀਆਂ ਲਿਸਟਿੰਗਸ ਜਿਹੜੀਆਂ ਅਗਸਤ ਦੇ ਵਿੱਚ ਐਡ ਹੋਈਆਂ ਉਹ ਵੀ ਗਿਣਤੀ ਦੇ ਵਿੱਚ ਓਨਾ ਵਾਧਾ ਨਹੀਂ ਹੋਇਆ।
ਜਾਂ ਸਗੋਂ ਜੁਲਾਈ ਦੇ ਮੁਕਾਬਲੇ ਤਾਂ 19% ਘਟੀਆਂ ਨੇ ਨਵੀਆਂ ਲਿਸਟਿੰਗਸ, ਪਰ ਫਿਰ ਵੀ 2,793 ਵੱਧ ਨਵੇਂ ਜਿਹੜੇ ਲਿਸਟ ਹੋਏ ਨੇ ਅਗਸਤ ਦੇ ਵਿੱਚ, ਤੇ ਜੇ ਈਅਰ ਓਵਰ ਈਅਰ ਕੰਪੇਅਰ ਕਰਦੇ ਹੋ ਪਿਛਲੇ ਸਾਲ ਦੀ ਅਗਸਤ ਦੇ ਮੁਕਾਬਲੇ ਇਹ 0.5% ਜ਼ਿਆਦਾ ਨੇ ਨਵੀਆਂ ਲਿਸਟਿੰਗਸ ਜਿਹੜੀਆਂ ਅਗਸਤ ਵਿੱਚ ਆਈਆਂ।
ਜਿਹੜੀ ਸੇਲਸ ਸੇਲਸ ਟੂ ਐਕਟਿਵ ਲਿਸਟਿੰਗਸ ਦੀ ਰੇਸ਼ੋ ਆ, ਜੇ ਦੇਖੋ 12-20% ਦੇ ਵਿੱਚ ਹੋਵੇ ਤਾਂ ਬੈਲੈਂਸਡ ਮਾਰਕੀਟ ਮੰਨੀ ਜਾਂਦੀ ਹੈ।
ਹਾਂਜੀ।
ਅਤੇ ਜੇ 20% ਤੋਂ ਉੱਪਰ ਹੋਵੇ ਉਹਦਾ ਮਤਲਬ ਆ ਕਿ ਮਾਰਕੀਟ ਤੇਜ਼ੀ ਆ, ਕਿ ਜਿਹੜਾ ਘਰ ਲਿਸਟ ਹੁੰਦਾ ਕਿੰਨੀਆਂ ਐਕਟਿਵ ਲਿਸਟਿੰਗਸ ਨੇ ਅਤੇ ਵਿਕਰੀਆਂ ਕਿੰਨੀਆਂ ਹੋ ਰਹੀਆਂ, ਵਿਕਰੀਆਂ ਵੀ ਧੜਾਧੜ ਹੋ ਰਹੀਆਂ ਨੇ ਜ਼ਿਆਦਾ।
ਜੇ ਸੈਲਰਸ ਮਾਰਕੀਟ ਆ,
ਸੈਲਰਸ ਮਾਰਕੀਟ ਆ,
ਜੇ 20 ਤੋਂ ਉੱਪਰ ਹੋਵੇ,
ਜੇ 20 ਤੋਂ ਉੱਪਰ ਹੋਵੇ, 12-20 ਦੇ ਵਿੱਚ ਹੋਵੇ ਤਾਂ ਫਿਰ ਉਹ ਬੈਲੈਂਸਡ ਮਾਰਕੀਟ ਮੰਨੀ ਜਾਂਦੀ ਆ। 12-12 ਜੇ ਥੱਲੇ ਆ, ਇਹਦਾ ਮਤਲਬ ਇਹ ਕਿ ਬਾਇਰਸ ਮਾਰਕੀਟ ਆ, ਮਾਰਕੀਟ ਦੇ ਵਿੱਚ ਸੁਸਤੀ ਬੜੀ ਜ਼ਿਆਦਾ ਹੈ, ਵੀ ਪ੍ਰੋਪਰਟੀਜ਼ ਕਿਤੇ ਈਜ਼ੀਲੀ ਵਿਕ ਨਹੀਂ ਰਹੀਆਂ। ਅਤੇ ਜਿਹੜੀ ਵਾਸੂ ਜੀ ਅਗਸਤ ਦੇ ਵਿੱਚ ਸੇਲਸ ਟੂ ਐਕਟਿਵ ਲਿਸਟਿੰਗ ਰੇਸ਼ੋ ਆ, ਉਹ ਸਿਰਫ 9% ਰਹਿ ਗਈ, ਸਿੰਗਲ ਡਿਜਿਟ 'ਚ ਆ ਗਈ।
ਜੁਲਾਈ ਦੇ ਵਿੱਚ ਵੀ ਬਾਇਰਸ ਮਾਰਕੀਟ ਸੀ, ਜੁਲਾਈ ਦੇ ਵਿੱਚ 11% ਸੀ ਇਹ ਰੇਸ਼ੋ।
ਜੀ ਜੀ ਜੀ।
ਅਤੇ ਇਹ ਹੁਣ ਹੋਰ ਕਹਿ ਲਓ ਵੀ ਸਟਰੋਂਗ ਬਾਇਰਸ ਮਾਰਕੀਟ ਬਣ ਗਈ ਹੈ, ਰੇਸ਼ੋ 9% 'ਤੇ ਆ ਗਿਆ।
ਸੋ ਇਹਦਾ ਮਤਲਬ ਇਹ ਹੈ ਕਿ ਇਸ ਵੇਲੇ ਰੀਅਲ ਅਸਟੇਟ ਮਾਰਕੀਟ ਦੇ ਵਿੱਚ ਚੋਇਸ ਹੈਗੀ ਆ, ਕਿਉਂਕਿ ਲਿਸਟਿੰਗਸ ਬਹੁਤ ਨੇ।
10,000 ਤੋਂ ਵੀ ਜ਼ਿਆਦਾ ਵੀ ਜਿਹੜੀ 10,445 ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਲਿਸਟਡ ਨੇ, ਐਕਟਿਵਲੀ ਲਿਸਟਡ,
ਜਿਨ੍ਹਾਂ ਦੇ ਵਿੱਚੋਂ ਹੁਣ ਜਦੋਂ ਤੁਸੀਂ ਕਈ ਵਾਰੀ ਦੇਖਦੇ ਹੋ ਨਾ ਕਿ ਲਿਸਟ ਹੋਏ ਨੂੰ ਚਿਰ ਕਿੰਨਾ ਹੋ ਗਿਆ, 6-6 ਮਹੀਨੇ ਤੋਂ ਕੋਈ ਪ੍ਰੋਪਰਟੀ ਲਿਸਟਡ ਆ। ਕਈ ਜਿਹੜੀਆਂ ਰੀਸੈਂਟਲੀ ਲਿਸਟਡ ਦਿਸਦੀਆਂ ਨੇ ਉਹ ਪੁਰਾਣੀ ਲਿਸਟਿੰਗ ਕੈਂਸਲ ਕਰਕੇ ਰੀਲਿਸਟ ਹੋਈ ਹੋਈ ਆ।
ਹਾਂਜੀ।
ਸੋ ਭਾਵੇਂ ਕਈ ਵਾਰੀ ਦੇਖਣ ਨੂੰ ਲੱਗਦਾ ਵੀ ਇਹ ਪ੍ਰੋਪਰਟੀ 4 ਦਿਨ ਪਹਿਲਾਂ, 10 ਦਿਨ ਪਹਿਲਾਂ, 15 ਦਿਨ ਪਹਿਲਾਂ ਲਿਸਟ ਹੋਈ ਆ, ਪਰ ਉਹਦੀਆਂ ਜਿਹੜੀਆਂ ਕੈਂਸਲ ਲਿਸਟਿੰਗਸ ਦਾ ਸਿਲਸਿਲਾ ਉਹ ਪਿਛਲੇ ਕਈ ਹਫ਼ਤਿਆਂ ਤੋਂ ਚੱਲਦਾ ਆ ਰਿਹਾ। ਸੋ ਇਸ ਵੇਲੇ ਚੋਇਸ ਮਾਰਕੀਟ ਦੇ ਵਿੱਚ ਚੰਗੀ ਖਾਸੀ ਹੈਗੀ ਆ, ਕੀਮਤਾਂ ਦੇ ਵਿੱਚ ਵੀ ਥੋੜ੍ਹਾ ਜੀ ਸੌਫਟਨਿੰਗ ਦੇਖਣ ਨੂੰ ਮਿਲਦੀ ਪਈ ਆ, ਕੀਮਤਾਂ ਦਾ ਹਿਸਾਬ ਤਾਂ ਕਿ ਆਪਾਂ ਗੱਲ ਕਰਦੇ ਹਾਂ ਅੱਗੇ ਚੱਲ ਕੇ। ਪਰ ਇੱਕ ਜਿਹੜਾ ਬਾਇਰਸ ਵਾਸਤੇ ਇੱਕ ਸਕੋਪ ਬਣ ਗਿਆ ਹੋਇਆ ਨਾ, ਕਿ ਜਿਹੜੀ ਬੜੀ ਇੱਕ ਬੋਲਡ ਔਫਰ ਆ, ਤੁਸੀਂ ਉਹ ਪ੍ਰਜੈਂਟ ਕਰਨ ਦੀ ਹੁਣ ਮਾਰਕੀਟ ਦੇ ਵਿੱਚ ਉਹ ਗੁੰਜਾਇਸ਼ ਹੋ ਗਈ ਆ। ਪਹਿਲਾਂ ਤਾਂ ਇਹ ਸੀ ਨਾ ਕਿ ਵੀ ਜਿੰਨੀ ਲਿਸਟ ਪ੍ਰਾਈਸ ਆ ਲਿਆ ਉਹ ਤੋਂ ਉੱਪਰ ਜੇ ਬਰਾਬਰ ਦੀ ਔਫਰ ਨਾ ਦਿਓ, ਉੱਤੋਂ ਤਾਂ ਤੁਹਾਨੂੰ ਓਵਰ ਆਸਕਿੰਗ ਔਫਰ ਦੇਣੀ ਪੈਣੀ ਆ। ਹੁਣ ਹੈਗਾ ਕਿ ਬੋਲਡ ਔਫਰਸ ਦਿੱਤੀਆਂ ਜਾ ਸਕਦੀਆਂ ਨੇ, ਦੇਰ ਆਰ ਡੀਲਸ ਟੂ ਬੀ ਹੈਡ, ਪਰ ਅਜੇ ਵੀ ਵਾਸੂ ਜੀ ਕੁਝ ਜਿਹੜੇ ਬਾਇਰਸ ਨੇ ਉਹ ਸਾਈਡਲਾਈਨਸ 'ਤੇ ਹੈਗੇ ਨੇ, ਅਜੇ ਵੀ ਉਡੀਕ ਹੈਗੀ ਆ ਜੇ ਰੇਟ ਥੋੜ੍ਹਾ ਹੋਰ ਘਟੇ, ਜਾਂ ਫਿਰ ਜੇ ਇਕਨੋਮਿਕ ਅਨਸਰਟਨਟੀ ਉੱਧਰਲੇ ਪਾਸਿਓਂ ਕੋਈ ਸੁਖਾਲਾ ਸੁਨੇਹਾ ਆਵੇ।
ਕਿਉਂਕਿ ਦੋ ਹੀ ਪ੍ਰਮੁੱਖ ਕਾਰਨ ਨੇ ਜਿਨ੍ਹਾਂ ਦੇ ਕਰਕੇ ਰੀਅਲ ਅਸਟੇਟ ਦੇ ਵਿੱਚ ਖੜੋਤ ਆਈ ਹੋਈ ਆ। ਇੱਕ ਤਾਂ ਜਿਹੜੀ ਇਕਨੋਮਿਕ ਅਨਸਰਟਨਟੀ ਬਿਕੋਜ਼ ਆਫ ਡੋਨਲਡ ਟਰੰਪਸ ਟੈਰਿਫਸ, ਇਹ ਪਤਾ ਨਹੀਂ ਆਰਥਿਕਤਾ ਦਾ ਬਣਨਾ ਕੀ ਆ ਕਿ ਵੱਡੀ ਪ੍ਰੋਪਰਟੀ ਖਰੀਦ ਲਓ, ਬਾਅਦ ਵਿੱਚ ਆਮਦਨ ਦਾ ਜਿਹੜਾ ਸਰੋਤ ਆ ਉਹੀ ਜਾਂਦਾ ਲੱਗੇ, ਤੇ ਫਿਰ ਪੇਮੈਂਟਸ ਕਿਵੇਂ ਕਰਨੀਆਂ ਨੇ, ਇਹ ਚਿੰਤਾ ਜ਼ਰੂਰ ਹੈ। ਦੂਸਰਾ ਹੈ ਕਿ ਜਿਹੜੀ ਐਂਟੀਸਿਪੇਸ਼ਨ ਕਿ ਪ੍ਰਾਈਸ ਕਰੈਕਸ਼ਨ ਹੋ ਰਹੀ ਹੈ ਇਸ ਖੜੋਤ ਦੇ ਕਰਕੇ ਹੋਰ ਹੋ ਲੈਂਦੇ ਹੋ, ਤੇ ਇੰਟਰਸਟ ਰੇਟ ਉਧਰੋਂ ਥੋੜੇ ਘੱਟ ਜਾਣ ਤੇ ਪ੍ਰਾਈਸ ਥੋੜੇ ਹੋਰ ਕਰੈਕਟ ਹੋ ਜਾਣ ਕਿ ਥੋੜਾ ਜਿਹਾ ਹੋਰ ਸੁਖਾਲਾ ਹੋ ਜਾਏ ਘਰ ਖਰੀਦਣਾ, ਤੇ ਥੋੜਾ ਵੇਟ ਕਰ ਲੈਂਦੇ ਆ। ਪਰ ਚੱਕਰ ਇਹੀ ਹੈ ਕਿ ਵਾਟਸ ਦਾ ਸਵੀਟ ਸਪੋਟ, ਕਿ ਜੇ ਸਾਰੇ ਵੇਟ ਕਰਦੇ ਰਹਿਣਗੇ ਤਾਂ ਫਿਰ ਲਾਈਕ ਕਦੋਂ, ਹਾਊ ਕੈਨ ਯੂ ਡਿਸਾਈਡ ਕਿ ਦਿਸ ਇਜ਼ ਦਾ ਸਵੀਟੈਸਟ ਸਪੋਟ।
ਹੁਣ
ਵੀ ਇਹੀ ਸਭ ਤੋਂ ਨਿਚਲਾ ਪੱਧਰ ਹੈ ਪ੍ਰਾਈਸਿਸ ਦਾ, ਹਰ ਕੋਈ ਚਾਹੁੰਦਾ ਕਿ ਮੈਂ ਜਦੋਂ ਪ੍ਰਾਈਸਿਸ ਸਭ ਤੋਂ ਘੱਟ ਹੋਣ ਉਦੋਂ ਹੀ ਡੀਲ ਕਰਾਂ, ਪਰ ਉਹ ਸਾਰੇ ਲਈ ਪੋਸੀਬਲ ਤਾਂ ਨਹੀਂ ਹੋਣਾ।
ਸੋ ਰੀਅਲ ਅਸਟੇਟ ਟਾਈਮਿੰਗ ਦਾ ਮਾਰਕੀਟ ਇਜ਼ ਵੈਰੀ ਡਿਫਿਕਲਟ।
ਐਗਜੈਕਟਲੀ। ਤੇ ਇਸੇ ਕਰਕੇ ਰੀਅਲ ਅਸਟੇਟ ਬੋਰਡ ਵੱਲੋਂ ਵੀ ਬਾਰ ਬਾਰ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਜੀ ਇਸ ਵੇਲੇ ਮਾਰਕੀਟ ਦੇ ਵਿੱਚ ਬਹੁਤ ਵਧੀਆ ਹੈ ਚੋਇਸ ਤੁਹਾਡੇ ਵਾਸਤੇ, ਕਿਉਂਕਿ ਆਫਕੋਰਸ ਦੇ ਵਾਂਟ ਦ ਮਾਰਕੀਟ ਟੂ ਪਿਕ ਅਪ। ਸੋ ਉਹ ਆਮ ਜਿਹੜੇ ਸਧਾਰਨ ਬ੍ਰਿਟਿਸ਼ ਕੋਲੰਬੀਅਨਸ ਨੇ ਉਹਨਾਂ ਨੂੰ ਇਹ ਦੱਸਣਾ ਚਾਹ ਰਹੇ ਨੇ ਵੀ ਤੁਹਾਡੇ ਕੋਲ ਚੋਇਸ ਹੈਗੀ, ਇਟਸ ਅ ਵੈਰੀ ਸਟਰੋਂਗ ਬਾਇਰਸ ਮਾਰਕੀਟ, ਵੀ ਲੋਹਾ ਗਰਮ ਹੈ ਮਾਰੋ ਹਥੌੜਾ।
ਪਰ ਜਿਹੜਾ ਹਥੌੜਾ ਮਾਰੋ,
ਬਾਇਰਸ ਨੇ ਉਹ ਕਹਿੰਦੇ ਥੋੜਾ ਹੋਰ ਲੋਹਾ ਗਰਮ ਹੋ ਲੈਂਦੇ ਹੋ, ਪਲੱਸ ਜਿਹੜਾ ਹਥੌੜਾ ਵੀ ਹੈ ਵੀ ਉਹ ਥੋੜਾ ਹੋਰ ਮਜ਼ਬੂਤ ਹੋ ਲੈਂਦੇ।
ਹਥੌੜਾ ਮਾਰਨੇ ਦਾ ਹੱਥਾ ਚਾਹੀਦਾ ਮੋਰਗੇਜ ਦਾ, ਲੋਨ ਨਹੀਂ ਅਪਰੂਵ ਹੁੰਦਾ।
ਉਹੀ ਨਾ ਕਿ ਉਹਨਾਂ ਨੂੰ ਹੈ ਥੋੜਾ ਇੰਟਰਸਟ ਰੇਟ ਉਧਰੋਂ ਘੱਟ ਜਾਏ ਬਾਇਰਸ ਨੂੰ,
ਜੀ ਜੀ,
ਪ੍ਰਾਈਸਿਸ ਥੋੜੇ ਹੋਰ ਥੱਲੇ ਆ ਜਾਣ।
ਪਰ ਬੈਂਕਾਂ ਵੱਲੋਂ ਵੀ ਜਿਹੜੇ ਲੈਂਡਿੰਗ ਕੰਡੀਸ਼ਨਸ ਨੇ ਉਹ ਹੁਣ ਸਟ੍ਰਿਕਟ ਕਰ ਦਿੱਤੀਆਂ ਗਈਆਂ ਨੇ, ਉਹਨਾਂ ਸੁਖਾਲੇ ਕੋਈ ਮੋਰਗੇਜਿਸ ਦਿੱਤੀਆਂ ਨਹੀਂ ਜਾ ਰਹੀਆਂ, ਕਿਉਂਕਿ ਬੈਂਕਾਂ ਨੂੰ ਵੀ ਇਹ ਪਤਾ। ਦੇਖੋ ਲੋਨ ਲੋਸ ਸਾਰੇ ਮੇਜਰ ਬੈਂਕਾਂ ਨੇ ਹੁਣੇ ਆਪਣੇ ਕੁਆਰਟਰਲੀ ਅਰਨਿੰਗਸ ਦਾ ਡੇਟਾ ਸਾਂਝਾ ਕੀਤਾ, ਲੋਨ ਲੋਸ ਪ੍ਰੋਵੀਜ਼ਨ ਸਾਰਿਆਂ ਨੇ ਰੱਖੇ ਨੇ, ਪਿਛਲੇ ਸਾਲ ਨਾਲੋਂ ਜ਼ਿਆਦਾ ਰੱਖੇ ਨੇ। ਪਰ ਜਿੰਨੀ ਉਮੀਦ ਪਹਿਲਾਂ ਜਾਂ ਖਦਸ਼ਾ ਸੀਗਾ ਕਿ ਬੈਂਕਾਂ ਨੂੰ ਲੋਨ ਲੋਸ ਪ੍ਰੋਵੀਜ਼ਨ ਜ਼ਿਆਦਾ ਰੱਖਣੇ ਪੈਣਗੇ, ਉਹ ਤੋਂ ਘੱਟ ਨੇ। ਉਹਦਾ ਇੱਕ ਮੇਜਰ ਰੀਜ਼ਨ ਇਹ ਹੈ ਕਿ ਬੈਂਕ ਵੀ ਆਪਣਾ ਐਕਸਪੋਜ਼ਰ ਰਿਸਕੀ ਲੈਂਡਿੰਗ ਪ੍ਰਤੀ ਉਹ ਘਟਾਉਣਾ ਚਾਹ ਰਹੇ ਨੇ, ਇਸ ਕਰਕੇ ਮੋਰਗੇਜ ਮਿਲਣੀ ਵੀ ਥੋੜ੍ਹੀ ਔਖੀ ਹੋਈ ਹੈ, ਬੈਂਕਾਂ ਨੇ ਉਧਰਲੇ ਪਾਸਿਓਂ ਹੱਥ ਘੁੱਟਿਆ ਹੋਇਆ।
ਸਾਰਾ ਰਿਸਕ ਜਿਹੜਾ ਉਹ ਸਰਕਾਰ ਹੀ ਲੈ ਲਵੇ, ਮਤਲਬ ਟੈਕਸ ਪੇਅਰਸ ਦਾ ਹੀ ਰਵੇ, ਬੈਂਕਾਂ ਦਾ ਕੋਈ ਰਿਸਕ ਨਹੀਂ ਹੋਣਾ।
ਜੀ ਜੀ ਜੀ, ਬੈਂਕਾਂ ਦੇ ਸਿਰਫ ਮਲਟੀ ਬਿਲੀਅਨ ਡਾਲਰ ਦੇ ਕੁਆਰਟਰਲੀ ਮੁਨਾਫੇ ਉਹ ਜ਼ਰੂਰ ਹੁੰਦੇ ਰਹਿਣ। ਅੱਛਾ, ਕਿੰਨਾ ਟਾਈਮ ਕਿੰਨਾ ਲੱਗ ਰਿਹਾ ਵਸੂ ਜੀ ਅਗਸਤ ਮਹੀਨੇ ਦੇ ਵਿੱਚ ਐਵਰੇਜ ਨੰਬਰ ਆਫ ਡੇਜ਼ ਦੀ ਜੇ ਗੱਲ ਕਰੀਏ, ਕਿੰਨੇ ਦਿਨਾਂ ਦੇ ਵਿੱਚ ਪ੍ਰੋਪਰਟੀ ਟਾਈਪ ਮੁਤਾਬਕ ਕਿੰਨੇ ਦਿਨਾਂ 'ਚ ਪ੍ਰੋਪਰਟੀ ਵਿਕ ਰਹੀ ਹੈ?
ਪਹਿਲੀ ਗੱਲ ਤਾਂ ਵੀ ਪ੍ਰੋਪਰਟੀ ਵਿਕੀ ਬਹੁਤ ਘੱਟ ਆ,
ਰਾਈਟ?
ਸੋ ਜਿੰਨੇ ਕੁ ਵਿਕੇ ਨੇ, ਕੌਂਡੋਜ਼ ਐਵਰੇਜ 41 ਦਿਨਾਂ ਦੇ ਵਿੱਚ ਵਿਕੇ ਨੇ, ਜੇ ਲਿਸਟਿੰਗ ਤੋਂ ਬਾਅਦ 41 ਦਿਨ ਲੱਗੇ ਵਿਕਣ ਦੇ ਵਿੱਚ, ਜਿੰਨੇ ਕੁ ਵਿਕੇ। ਡਿਟੈਚਡ ਘਰ 38 ਦਿਨਾਂ ਬਾਅਦ ਵਿਕੇ, ਸੋ 38 ਦਿਨ ਲੱਗੇ ਵਿਕਣ ਵਾਸਤੇ। ਟਾਊਨ ਹੋਮਸ ਨੂੰ ਐਵਰੇਜ 32 ਦਿਨ ਲੱਗੇ ਵਿਕਣ।
ਜੁਲਾਈ ਦੇ ਮੁਕਾਬਲੇ ਇੱਕ ਮਹੀਨੇ ਦੇ ਵਿੱਚ ਵਿੱਚ 1% ਘੱਟ ਗਈ
ਹੈ
ਅਤੇ ਪਿਛਲੇ ਸਾਲ ਦੇ ਮੁਕਾਬਲੇ 5.9% ਦੀ ਗਿਰਾਵਟ ਆ। ਦੇਖੋ ਲਾਸਟ ਈਅਰ ਦੇ ਮੁਕਾਬਲੇ ਗਿਰਾਵਟ ਵਾਲਾ ਨੰਬਰ ਉਨਾ ਰੈਲੇਵੈਂਟ ਨਹੀਂ ਹੈ। ਜੇ ਦੇਖੋ ਵਿਦਇਨ ਅ ਮੈਟਰ ਆਫ 1 month, ਜੇ ਮੰਥ ਓਵਰ ਮੰਥ ਪ੍ਰਾਈਸ ਵੀ 1% ਡਿੱਗ ਗਈ, ਉਹ ਬਾਇਰਸ ਵਾਸਤੇ ਡਿਟਰੈਂਟ ਬਣ ਜਾਂਦੀ ਹੈ।
ਇੱਕ
ਮਹੀਨਾ ਹੋਰ ਉਡੀਕ ਲਈਏ ਕਿ ਜੇ ਪ੍ਰਾਈਸ ਦੇ ਵਿੱਚ ਮੰਨ ਲਓ 1% ਦੀ ਗਿਰਾਵਟ ਜੇ ਹੋਰ ਆ ਜਾਂਦੀ ਆ, ਐਂਡ ਸਪੈਸ਼ਲੀ ਕਿਉਂਕਿ ਟਾਊਨ ਹੋਮਸ ਦੇ ਵਿੱਚ ਵੀ ਮੰਥ ਓਵਰ ਮੰਥ ਪ੍ਰਾਈਸ ਦੀ ਗਿਰਾਵਟ ਲਗਭਗ ਇੰਨੀ ਕੀ ਆ। ਜੇ $800,000 ਦੀ ਬੈਂਚ ਮਾਰਕ ਆ ਟਾਊਨ ਹਾਊਸ ਦੀ, ਤੁਸੀਂ ਮਹੀਨਾ ਵੇਟ ਕਰਕੇ ਤੁਹਾਡਾ $8,000 ਬਚ ਜਾਂਦਾ। ਅਗਲਾ ਕਹਿੰਦਾ ਵਾਈ ਨਾਟ, ਕਿਉਂਕਿ ਮਹੀਨੇ ਦਾ ਕਿਰਾਇਆ ਤੁਹਾਨੂੰ 8,000 ਤੇ ਨਹੀਂ ਨਾ ਪੈਣਾ।
ਐਗਜੈਕਟਲੀ। ਤੇ ਤੁਸੀਂ ਦੇਖੋਗੇ ਪ੍ਰਾਈਸ ਕਰੈਕਸ਼ਨ ਕੌਂਡੋਜ਼ ਦੇ ਵਿੱਚ ਵੀ ਤਕਰੀਬਨ 1% ਆ, ਟਾਊਨ ਹੋਮਸ ਦੇ ਵਿੱਚ 0.9% ਤੇ ਡਿਟੈਚਡ ਘਰਾਂ ਦੇ ਵਿੱਚ ਵੀ 1% ਕੀਮਤਾਂ ਜਿਹੜੀਆਂ ਨੇ ਮੰਥ ਓਵਰ ਮੰਥ 1 month ਦੇ ਵਿੱਚ ਘਟੀਆਂ ਨੇ। ਸੋ ਇਹੀ ਜਿਹੜੀ ਐਂਟੀਸਪੇਸ਼ਨ ਆ, ਇਟਸ ਇਨ ਅ ਵੇ ਕਿਲਿੰਗ ਦ ਮਾਰਕੀਟ ਰਾਈਟ ਨਾਓ।
ਜੀ ਜੀ ਜੀ।
ਤੇ ਫਿਰ ਵਿਜੇ ਜੀ, ਮੈਟਰੋ ਵੈਂਕੂਵਰ ਦੇ ਵੀ ਜਿਹੜੇ ਨੰਬਰਸ ਨੇ ਉਹ ਵੀ ਇਸੇ ਤਰ੍ਹਾਂ ਦੇ ਹੀ ਨੇ। ਮੈਟਰੋ ਵੈਂਕੂਵਰ ਜਿਹੜੀ ਗ੍ਰੇਟਰ ਵੈਂਕੂਵਰ ਰੀਜਨਲ ਜਿਹੜੀ ਰੀਅਲ ਸਟੇਟ ਬੋਰਡ ਆ, ਉਹਨਾਂ ਦੇ ਅੰਕੜੇ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ 1959 ਘਰ ਵਿਕੇ ਨੇ, ਤੇ ਇਹ ਈਅਰ ਓਵਰ ਈਅਰ ਤਾਂ ਭਾਵੇਂ 2.9% ਜ਼ਿਆਦਾ ਨੇ, ਪਰ 10-year ਐਵਰੇਜ ਤੋਂ ਇਹ ਵੀ 20% ਦੀ ਗਿਰਾਵਟ ਆ।
ਤੇ ਮੈਟਰੋ ਜੀ ਰਾਈਟ,
ਤੇ ਉੱਥੇ ਜਿਹੜਾ ਸੇਲਸ ਟੂ ਐਕਟਿਵ ਲਿਸਟਿੰਗ ਰੇਸ਼ੋ ਆ ਉਹ 12.4% ਆ।
ਸੋ ਬੈਲੈਂਸ,
ਸੋ ਬੈਲੈਂਸਡ ਆ, ਬਟ ਸਟਿਲ ਇਟਸ ਟੂਵਰਡਸ ਲੀਨਿੰਗ ਟੂਵਰਡਸ
ਬਾਇਰਸ ਮਾਰਕੀਟ, ਜਸਟ ਔਨ ਦੀ ਐਜ ਆ ਬੈਲੈਂਸ ਦੇ, ਜਸਟ ਔਨ ਦੀ ਐਜ ਆਫ ਇਟ। ਸੋ ਇਹ ਸਥਿਤੀ ਹੈਗੀ ਆ। ਇੱਕ ਹੋਰ ਵਟਸਐਪ ਤੇ ਮੈਸੇਜ ਆਇਆ, ਕਹਿੰਦੇ ਇੱਕ ਹੋਰ ਪ੍ਰੋਬਲਮ ਇਸ ਵੇਲੇ ਇਹ ਬਣੀ ਹੋਈ ਆ, ਜਦੋਂ ਪ੍ਰੋਪਰਟੀ ਦੀ ਅਪਰੇਜ਼ਲ ਕਰਾਈ ਜਾਂਦੀ ਆ, ਬੀਸੀ ਅਸੈਸਮੈਂਟ ਨੇ ਪ੍ਰੋਪਰਟੀ ਦੀ ਜਿੰਨੀ ਵੈਲਿਊ ਆਂਕੀ ਹੋਈ ਆ, ਅਪਰੇਜ਼ਲ ਉਹ ਤੋਂ ਘੱਟ ਦੀ ਆਉਂਦੀ ਆ, ਜਿਹੜਾ ਉਹ ਮਿਸਮੈਚ ਹੈਗਾ ਉਹ ਵੀ ਮੋਰਗੇਜ ਲੈਣ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦਾ।
Not in all cases.
Not in all cases.
ਕੁਝ ਕੇਸਿਸ ਦੇ ਵਿੱਚ ਬੀਸੀ ਅਸੈਸਮੈਂਟ ਦੀ ਵੈਲਿਊ ਘੱਟ ਆ ਪਰ ਅਪਰੇਜ਼ਲ ਕਈ ਵਾਰੀ ਜ਼ਿਆਦਾ ਆ ਜਾਂਦਾ ਉਸ।
ਪਰ ਜਿਨ੍ਹਾਂ ਨੇ ਨਾ ਵਾਸੂ ਜੀ ਪ੍ਰੋਬਲਮ ਜ਼ਿਆਦਾ ਜਿਹੜੇ ਪ੍ਰੀ ਸੇਲ ਦੀਆਂ ਕਲੋਜ਼ਿੰਗਸ ਹੁਣ ਹੋ ਰਹੀਆਂ ਨੇ ਨਾ, ਜਿਨ੍ਹਾਂ ਨੇ 2021-22 ਦੇ ਵਿੱਚ ਸਪੈਸ਼ਲੀ 2022 ਦੇ ਵਿੱਚ ਜਿਨ੍ਹਾਂ ਨੇ ਕੋਈ ਯੂਨਿਟ ਵਗੈਰਾ ਬੁੱਕ ਕਰਾਇਆ ਸੀ, ਹੁਣ ਉਹਨਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਨੇ, ਆਉਂਦੇ ਸਾਲ ਦੇ ਵਿੱਚ ਆਉਣਗੀਆਂ, ਜਿਹੜੀ ਵੈਲਿਊ ਦੇ ਉੱਪਰ ਉਸ ਯੂਨਿਟ ਦੀ ਬੁਕਿੰਗ ਕੀਤੀ ਗਈ ਸੀ, ਜਦੋਂ ਹੁਣ ਅਪਰੇਜ਼ਲ ਕਰਾਉਣੀ ਆ, ਅਪਰੇਜ਼ਲ ਉਹਦੇ ਨੇੜੇ ਤੇੜੇ ਆਉਂਦੀ ਕੋਈ ਨਹੀਂ, ਹੋ ਕੀ ਰਿਹਾ ਕਈਆਂ ਦੇ ਨਾਲ ਕਿ ਜਿਨ੍ਹਾਂ ਨੇ ਮੰਨ ਲਓ ਓਵਰ ਦ ਕੋਰਸ ਆਫ ਦ ਦਿਸ ਟਾਈਮ ਪੀਰੀਅਡ ਤੁਸੀਂ ਡਿਪੋਜ਼ਿਟ ਦਿੱਤਾ ਨਾ, ਡਿਪੋਜ਼ਿਟ ਸਟਰਕਚਰ ਹੁੰਦਾ 5-5% ਪੇ ਕਰਨਾ, ਜੇ ਉਹ ਡਿਪੋਜ਼ਿਟ ਪੇ ਕਰ ਕਰਕੇ 20-25% ਜੇ ਕਿਸੇ ਨੇ ਦੇ ਵੀ ਦਿੱਤਾ, ਜਦੋਂ ਹੁਣ ਤੁਸੀਂ ਮੰਨ ਲਓ ਜੇ 6 lakh ਦੀ ਪ੍ਰੋਪਰਟੀ ਸੀ, ਆਪਾਂ ਜੇ ਐਗਜ਼ਾਮਪਲ ਲੈ ਕੇ ਚੱਲੀਏ ਜਸਟ ਫੋਰ ਦੀ ਸੇਕ ਆਫ ਕੈਲਕੂਲੇਸ਼ਨ ਸਿੰਪਲ, 6 lakh ਦੀ ਪ੍ਰੋਪਰਟੀ ਸੀ, $1,00,000 ਡਾਊਨ ਦੇ ਤਾ, 5 lakh ਦੀ ਤੁਹਾਨੂੰ ਹੁਣ ਮੋਰਗੇਜ ਚਾਹੀਦੀ, ਬੰਦਾ ਕਹਿੰਦਾ ਚਲੋ ਜਦੋਂ ਕੰਪਲੀਸ਼ਨ ਹੋਣੀ ਆ, ਕਈਆਂ ਨੇ ਤਾਂ ਇਹ ਸੋਚ ਕੇ ਬੁੱਕ ਕਰਾਏ ਸੀ ਵੀ ਅੱਗੇ ਵੇਚ ਦਾਂਗੇ, ਫਲਿੱਪ ਕਰ ਦਾਂਗੇ, ਹੁਣ ਮਾਰਕੀਟ ਦੇ ਵਿੱਚ ਉਨੀ ਪ੍ਰਾਈਸ ਨਹੀਂ ਮਿਲਦੀ, ਜਾਂ ਤੁਸੀਂ ਆਪਣਾ ਡਿਪੋਜ਼ਿਟ ਜਿਹੜਾ ਪੇ ਕੀਤਾ ਉਹ ਛੱਡੋ,
ਹਾਂਜੀ,
ਜਾਂ ਜੇ ਅਗਲਾ ਕਹਿੰਦਾ ਕੰਪਲੀਸ਼ਨ ਕਰ ਲੈਂਦੇ ਹਾਂ, ਹੁਣ ਤੁਹਾਨੂੰ $500,000 ਦੀ ਕੰਪਲੀਸ਼ਨ ਪਲੱਸ ਕਲੋਜ਼ਿੰਗ ਕੋਸਟ ਦੇ ਹਿਸਾਬ ਨਾਲ ਪੈਸੇ ਚਾਹੀਦੇ ਆ, ਬੈਂਕਾਂ ਦਾ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਹੀ 5 lakh ਰਹਿ ਗਈ, ਸੋ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਮੋਰਗੇਜ ਲੈਣੀ ਆ 25% ਡਾਊਨ ਹੋਰ ਦਿਓ, ਨਾਓ ਯੂ ਨੀਡ ਟੂ ਕਮ ਅਪ ਵਿਦ ਅਨਦਰ 70-75,000, ਜਿਹੜਾ ਕਿ ਬਹੁਤ ਮੁਸ਼ਕਲ ਹੋਇਆ ਹੋਇਆ, ਇਹਦੇ ਕਰਕੇ ਵੀ ਮੋਰਗੇਜ ਕਈਆਂ ਦੀ ਅਪਰੂਵ ਨਹੀਂ ਹੁੰਦੀਆਂ ਪਈਆਂ
ਜੀ।
ਸੋ ਇਹ ਸਮੱਸਿਆਵਾਂ ਬਣੀਆਂ ਨੇ। ਬਾਕੀ ਇਹ ਵੇਖਦੇ ਹਾਂ ਕਿ 17 September ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਬਾਰੇ ਕੀ ਆਪਣਾ ਫੈਸਲਾ ਲਿਆ ਜਾਂਦਾ। ਉਮੀਦ ਵੈਸੇ ਹੁਣ ਜ਼ਿਆਦਾ ਇਹ ਵੱਧ ਗਈ ਹੋਈ ਆ ਕਿ 25 basis points ਦਾ ਰੇਟ ਕੱਟ ਹੋਣ ਦੇ ਆਸਾਰ ਹੈਗੇ ਨੇ ਔਨ September 17th। ਬਾਕੀ ਦੇਖੋ,
ਅਤੇ ਨਾਲ ਜਿਹੜੇ ਮਾਹਰ ਨੇ ਉਹ ਕਹਿ ਦਿੰਦੇ ਆ ਕਿ ਇਸ ਸਾਲ 1 cut September ਦੇ ਵਿੱਚ 1 rate cut ਹੋਰ ਹੋਣ ਦੇ ਆਸਾਰ ਨੇ। ਇਹ ਵੀ ਜਿਹੜੀ ਐਂਟੀਸਪੇਸ਼ਨ ਆ, ਇਹ ਵੀ ਜਿਹੜਾ ਬਾਇਰ ਆ ਉਹਨੂੰ ਹੋਲਡ ਤੇ ਪਾਈ ਰੱਖਦੀ ਆ, ਉਹ ਕਹਿੰਦਾ ਵੀ ਕੋਈ ਨਹੀਂ 2 cut ਹੋ ਹੀ ਲੈਣ ਦਿਓ।
ਅੱਛਾ ਬਸ ਜੀ, ਆਪਾਂ US ਕਰਕੇ ਆਹ ਟ੍ਰੇਡ ਅਨਸਰਟਨਟੀ ਦੀ ਗੱਲ ਕਰੀਏ, ਜੁਲਾਈ ਮਹੀਨੇ ਦੇ ਅੰਕੜੇ ਨਾ ਅੱਜ ਸਟੈਟ ਕੈਨੇਡਾ ਨੇ ਟ੍ਰੇਡ ਨੰਬਰ ਜਾਰੀ ਕੀਤੇ ਨੇ। ਜੁਲਾਈ ਦੇ ਵਿੱਚ ਐਕਚੁਲੀ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜਿਆ ਗਿਆ ਜਿਹੜਾ ਓਵਰਆਲ ਸਮਾਨ ਆ, ਉਹਦੀ ਵੈਲਿਊ ਦੇ ਵਿੱਚ ਵਾਧਾ ਹੋਇਆ, ਅਤੇ ਉਹਦਾ ਮੇਨ ਰੀਜ਼ਨ ਹੈਗਾ ਆਇਲ ਐਂਡ ਗੈਸ ਦੇ ਜਿਹੜੇ ਐਕਸਪੋਰਟਸ ਨੇ।
ਸੋ ਜਿਹੜਾ ਓਵਰਆਲ ਸਾਡਾ ਡੈਫਿਸਿਟ ਆ
ਜੀ ਜੀ,
ਉਹ ਘਟਿਆ ਹੈ।
ਸੋ ਟੈਰਿਫਸ ਦੇ ਬਾਵਜੂਦ ਓਵਰਆਲ ਜੁਲਾਈ ਮਹੀਨੇ ਦੇ ਵਿੱਚ ਜਿਹੜੀਆਂ ਸ਼ਿਪਮੈਂਟਸ ਟੂ ਦ US ਉਹ ਵਧੀਆਂ, ਟੋਟਲ ਸ਼ਿਪਮੈਂਟਸ, ਪਰ ਆਇਲ ਐਂਡ ਗੈਸ ਹੈਜ਼ ਬੀਨ ਅ ਮੇਜਰ ਕੰਟਰੀਬਿਊਟਰ ਟੂ ਦੈਟ। ਵਾਸੂ ਜੀ, ਮਾਰਕ ਕਾਰਨੀ ਦੀ ਕੈਬਨਿਟ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਟੋਰੋਂਟੋ ਦੇ ਵਿੱਚ, ਦੂਜਾ ਦਿਨ ਆ ਜੋ ਉਸਦਾ, ਅਤੇ ਉਸ ਮੀਟਿੰਗ ਦੇ ਵਿੱਚ ਹੁਣ ਆਫਕੋਰਸ ਪਲੈਨਿੰਗ ਕੀਤੀ ਜਾ ਰਹੀ ਹੈ ਕਿ 15 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੇ ਵਿੱਚ ਸਰਕਾਰ ਦੀਆਂ ਕਿਹੜੀਆਂ ਤਰਜੀਹਾਂ ਹੋਣਗੀਆਂ। ਇਹ ਗੱਲ ਜਿਹੜੀ ਮਾਰਕ ਕਾਰਨੀ ਨੇ ਕੱਲ੍ਹ ਇੱਕ ਆਸਟੈਰਿਟੀ ਸ਼ਬਦ ਇਸਤੇਮਾਲ ਕਰ ਲਿਆ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਬਜਟ ਵਗੈਰਾ ਬਾਰੇ, ਫ੍ਰੈਂਚ ਭਾਸ਼ਾ ਦੇ ਵਿੱਚ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਵੀ ਆਸਟੈਰਿਟੀ ਅਤੇ ਇਨਵੈਸਟਮੈਂਟ ਵਾਲਾ ਬਜਟ ਹੋਏਗਾ। ਹੁਣ ਜਦੋਂ ਗੱਲ ਆਸਟੈਰਿਟੀ ਦੀ ਆਉਂਦੀ ਆ, ਫਿਰ ਗੱਲ ਆਉਂਦੀ ਕਿ ਵੱਡੇ ਵੱਡੇ ਕੱਟਸ ਲੱਗਣਗੇ, ਕਿਉਂਕਿ ਆਸਟੈਰਿਟੀ ਸ਼ਬਦ ਉਦੋਂ ਜ਼ਿਆਦਾ ਇੱਕਦਮ ਬੜਾ ਪਾਪੂਲਰ ਹੋਇਆ ਪਿਛਲੇ ਸਾਲਾਂ, ਜਦੋਂ 2008-09 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਯੂਰਪ ਦੇ ਵਿੱਚ, ਸਪੈਸ਼ਲੀ ਗ੍ਰੀਸ ਦੇ ਵਿੱਚ ਵੇਖਿਆ ਕਿ ਸਰਕਾਰ ਨੂੰ ਆਪਣੇ ਘਾਟੇ ਪੂਰੇ ਕਰਨ ਦੇ ਲਈ ਸਰਵਿਸਿਜ਼ ਦੇ ਵਿੱਚ ਵੱਡੀਆਂ ਕਟੌਤੀਆਂ ਕਰਨੀਆਂ ਪੈ ਗਈਆਂ ਸੀ। ਜਦੋਂ ਮਾਰਕ ਕਾਰਨੀ ਨੇ ਆਸਟੈਰਿਟੀ ਸ਼ਬਦ ਦੀ ਵਰਤੋਂ ਕਰ ਲਈ ਤਾਂ ਕਈਆਂ ਦੇ ਮਨ 'ਚ ਆਇਆ ਵੀ ਇਹਦਾ ਮਤਲਬ ਕਿ ਇਹ ਹੈ ਕਿ ਵੱਡੇ ਪੱਧਰ 'ਤੇ ਸਰਵਿਸ ਕੱਟਸ ਹੋਣਗੇ। ਫਿਰ ਉਸ ਗੱਲ ਨੂੰ ਕਲੈਰੀਫਾਈ ਕੀਤਾ ਗਿਆ ਕਿ ਭਾਵੇਂ ਹੈਲਥ ਕੇਅਰ ਟ੍ਰਾਂਸਫਰਸ ਹੋਣ, ਭਾਵੇਂ ਐਜੂਕੇਸ਼ਨ ਲਈ ਫੈਡਰਲ ਸਰਕਾਰ ਵੱਲੋਂ ਜਿਹੜੇ ਟ੍ਰਾਂਸਫਰਸ ਦਿੱਤੇ ਜਾਂਦੇ ਨੇ, ਜਾਂ ਜਿਹੜੇ ਇੰਡੀਵਿਜੂਅਲਸ ਨੂੰ ਪੈਸੇ ਦਿੱਤੇ ਜਾਂਦੇ ਨੇ ਬੈਨੀਫਿਟਸ ਦੇ ਰੂਪ ਦੇ ਵਿੱਚ, ਪੈਨਸ਼ਨਸ ਹੋਈਆਂ, ਡਿਸੇਬਿਲਿਟੀ ਵਾਲੇ ਜਿਹੜੇ ਬੈਨੀਫਿਟਸ ਨੇ ਜਾਂ ਚਾਈਲਡ ਬੈਨੀਫਿਟਸ ਨੇ, ਉਹਨਾਂ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਏਗੀ। ਐਫੀਸ਼ੀਐਂਸੀਜ਼ ਹੋਰਨਾਂ ਪਾਸਿਓਂ ਲੱਭੀਆਂ ਜਾਣਗੀਆਂ, ਪਰ ਨਾਲ ਹੀ ਇਹ ਗੱਲ ਵੀ ਹੁਣ ਇੱਕ ਰੀਅਲ ਪੋਸੀਬਿਲਿਟੀ ਬਣ ਗਈ ਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ, ਕਈਆਂ ਦੀ ਛਾਂਟੀ ਕਰਨੀ ਪਏਗੀ, ਕਈਆਂ ਦੀ ਛਾਂਟੀ ਹੋ ਸਕਦੀ ਆ,
ਕੀਤੀ ਵੀ ਜਾ ਰਹੀ ਆ,
ਕੀਤੀ ਵੀ ਜਾ ਰਹੀ ਆ।
ਸੋ CRA ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਕੰਟਰੈਕਟਸ ਰੀਨਿਊ ਨਹੀਂ ਕੀਤੇ ਜਾ ਰਹੇ। ਕੱਲ PHAC ਵੱਲੋਂ ਵੀ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਆਪਣੀ 10% ਵਰਕਫੋਰਸ ਸਟਾਰਟਿੰਗ ਨੈਕਸਟ ਵੀਕ ਦੇ ਆਰ ਗੋਇੰਗ ਟੂ ਲੇ ਆਫ। ਸੋ 300 ਤੋਂ ਵੀ ਜ਼ਿਆਦਾ ਜਿਹੜੇ ਕੰਮ ਨੇ
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ,
ਹਾਂਜੀ PHAC, ਸੋ 300 ਤੋਂ ਵੀ ਜ਼ਿਆਦਾ ਕੰਮ ਹੈ, 320 ਦੱਸਿਆ ਜਾ ਰਿਹਾ ਕਿ ਜਿਹਨਾਂ ਦੀਆਂ ਜੋਬਸ ਜਾਂਦੀਆਂ ਲੱਗਣਗੀਆਂ ਉਹਨਾਂ ਨੂੰ ਅਗਲੇ ਹਫ਼ਤੇ ਤੋਂ ਚਿੱਠੀਆਂ ਭੇਜੀਆਂ ਜਾਣੀਆਂ, ਸ਼ੁਰੂ ਕੀਤੀਆਂ ਜਾਣਗੀਆਂ। ਸੋ ਪਰ ਉਹ ਕਹਿ ਰਹੇ ਨੇ ਕਿ ਜੀ ਇਹ ਮਾਰਕ ਕਾਰਨੀ ਦੇ ਜਿਹੜੇ ਕੋਸਟ ਕਟਿੰਗ ਦੇ ਟਾਰਗੇਟਸ ਨੇ ਉਹਨਾਂ ਦੇ ਨਾਲ ਸੰਬੰਧਿਤ ਨਹੀਂ ਹੈ। ਅਸੀਂ ਤਾਂ ਵੈਸੇ ਹੀ ਆਪਣੇ ਮਹਿਕਮੇ ਦੇ ਵਿੱਚ ਥੋੜ੍ਹੀ ਜਿਹੀ ਵਰਕਫੋਰਸ ਐਡਜਸਟਮੈਂਟ ਕਰਨੀ ਹੀ ਸੀ,
ਕਿਉਂਕਿ ਅਸੀਂ ਕੋਵਿਡ ਵੇਲੇ ਬੜੇ ਬੰਦੇ ਹਾਇਰ ਕੀਤੇ ਸੀ,
ਜੋ ਕਿ ਗੱਲ ਸੱਚ ਵੀ ਹੈ। ਪਰ ਸਵਾਲ ਫਿਰ ਇਹ ਆ ਵੀ ਅਜੇ ਤੱਕ ਕਿਹਨੂੰ ਉਡੀਕਦੇ ਰਹੇ? ਕੋਵਿਡ ਤਾਂ ਜੇ ਆਪਾਂ ਦੇਖੀਏ 2023 ਤੋਂ ਬਾਅਦ ਤਾਂ ਕੋਵਿਡ ਡੈਫੀਨੇਟਲੀ ਖਤਮ ਹੋ ਗਿਆ ਨਾ।
ਜੀ ਜੀ।
ਸੋ 2022 ਦੇ ਅੰਤ ਤੱਕ ਹੀ ਆਪਾਂ ਮੰਨ ਕੇ ਚੱਲਦੇ ਹਾਂ ਕਿ 2020-21-22 ਦੀਜ਼ ਵਰ ਦ 3 ਕੋਵਿਡ ਈਅਰਸ, ਤੁਸੀਂ 2023 ਵੀ ਗਿਣ ਲਓ ਤੇ ਉਹਨੂੰ ਵੀ ਹੁਣ 2 ਸਾਲ ਹੋ ਗਏ ਨੇ।
ਜੀ ਜੀ।
ਤੇ ਫਿਰ ਤੁਸੀਂ 2 ਸਾਲ ਕਿਹਨੂੰ ਉਡੀਕਦੇ ਰਹੇ? ਤੁਸੀਂ 10% ਵੱਧ ਵਰਕਫੋਰਸ ਦਾ ਖਰਚਾ ਟੈਕਸ ਪੇਅਰ ਦੇ ਸਿਰ ਪਾਇਆ ਹੀ ਕਿਉਂ?
ਬਸ ਜੀ, ਮਾਰਕ ਕਾਰਨੀ ਨੇ ਕੱਲ੍ਹ ਇਹ ਗੱਲ ਕੀਤੀ ਆ ਨਾ। ਦੇਖੋ ਹੁਣ ਇੰਝ ਲੱਗਦਾ ਵੀ ਜਿਹੜੀ ਪਿਛਲੀ ਲਿਬਰਲ ਸਰਕਾਰ ਸੀਗੀ, ਟਰੂਡੋ ਲਿਬਰਲ ਵਾਲੀ ਸਰਕਾਰ ਸੀ, ਉਹਨੂੰ ਡਿਫੈਂਡ ਕਰਨ ਵਾਲਾ ਕੋਈ ਨਹੀਂ ਆ। ਜਿਹੜੇ ਮੌਜੂਦਾ ਲਿਬਰਲਸ ਵੀ ਨੇ ਉਹ ਵੀ ਟਰੂਡੋ ਲਿਬਰਲਸ ਨੂੰ ਡਿਫੈਂਡ ਨਹੀਂ ਕਰਨਾ ਚਾਹੁੰਦੇ, ਮਾਰਕ ਕਾਰਨੀ ਤਾਂ ਜਮ੍ਹਾਂ ਹੀ ਨਹੀਂ। ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕੀਤੀ, ਕੱਲ੍ਹ ਤਾਂ ਉਹਨਾਂ ਨੇ ਹੋਰ ਘਰੋੜ ਕੇ ਇਹ ਗੱਲ ਆਖੀ ਆ ਕਿ ਪਿਛਲੀ ਸਰਕਾਰ ਦੇ ਅਧੀਨ ਜਿਹੜਾ ਸਰਕਾਰੀ ਖਰਚਾ ਸੀ ਹਰ ਸਾਲ 7% ਦੀ ਦਰ 'ਤੇ ਵੱਧ ਰਿਹਾ ਸੀ, ਅਤੇ ਇਕਨੋਮੀ ਦੇ ਵਿੱਚ ਜਿਹੜੀ ਗਰੋਥ ਹੋ ਰਹੀ ਆ ਉਹ ਗਰੋਥ ਰੇਟ ਤੋਂ ਕਿਤੇ ਘੱਟ ਆ, ਵੀ ਇਹ ਸਸਟੇਨੇਬਲ ਹੈ ਹੀ ਕੋਈ ਨਹੀਂ।
ਸੋ ਕਹਿੰਦੇ ਇਹਨੂੰ ਖਤਮ ਕਰਨਾ ਪੈਣਾ। ਸੋ ਇਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਜਿਹੜਾ ਇਹ ਬਜਟ ਆ ਇਹਦੇ ਵਿੱਚ ਆਸਟੈਰਿਟੀ ਵੀ ਹੋਏਗੀ ਤੇ ਇਨਵੈਸਟਮੈਂਟ ਵੀ ਹੋਏਗੀ, ਵੀ ਖਰਚੇ ਅਸੀਂ ਘਟਾਵਾਂਗੇ ਵੀ ਪਰ ਖਰਚੇ ਵਧਾਵਾਂਗੇ ਵੀ ਇਨਵੈਸਟਮੈਂਟ ਵਾਲੀ ਸਾਈਡ ਤੇ। ਫਿਰ ਇਹ ਇਸ਼ਾਰਾ ਹੈ ਜਿਹੜਾ ਬਜਟ ਨੂੰ ਉਹਨਾਂ ਨੇ 2 ਹਿੱਸਿਆਂ ਦੇ ਵਿੱਚ ਵੰਡਣਾ, ਆਪਰੇਟਿੰਗ ਸਾਈਡ ਤੇ ਕੈਪੀਟਲ ਸਾਈਡ। ਉਹ ਕਹਿ ਚੁੱਕੇ ਨੇ ਜਿਹੜੀ ਆਪਰੇਸ਼ਨਲ ਸਾਈਡ ਆ ਵੀ ਅਸੀਂ ਉਹਨੂੰ ਤਾਂ ਬੈਲੈਂਸ ਕਰਾਂਗੇ, ਪਰ ਜੋ ਕੈਪੀਟਲ ਸਾਈਡ ਹੈ ਉਹਦੇ ਵਿੱਚ ਵੀ ਵਿਲ ਰਨ ਲਾਰਜ ਡੈਫੀਸਿਟਸ, ਕਿਉਂਕਿ ਅਸੀਂ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟਸ ਕਰਨੀਆਂ ਨੇ। ਸੋ ਹੁਣ ਇਹ ਜਿਹੜਾ ਫਾਰਮੂਲਾ ਇਹਦੇ ਕਰਕੇ ਜਿਹੜਾ ਬਜਟ ਪ੍ਰੈਜੈਂਟ ਹੋਣਾ ਵਿਜੇ ਜੀ ਹੁਣ ਆਉਂਦੇ ਸਮੇਂ ਦੇ ਵਿੱਚ, ਕੁਡ ਬੀ ਦਿਸ ਮੰਥ, ਕੁਡ ਬੀ ਨੈਕਸਟ ਮੰਥ,
ਅਕਟੋਬਰ ਕਿਹਾ ਜਾ,
ਮੋਸਟ ਲਾਈਕਲੀ ਅਕਟੋਬਰ ਹੋਏਗਾ ਕਿਉਂਕਿ 15 ਤਰੀਕ ਤੋਂ ਤਾਂ ਸੈਸ਼ਨ ਸ਼ੁਰੂ ਹੋਣਾ,
15 ਸਤੰਬਰ ਤੋਂ ਸ਼ੁਰੂ ਹੋ ਰਿਹਾ।
ਸੋ ਅਕਟੋਬਰ ਦੇ ਵਿੱਚ ਮੰਨ ਲਓ ਜੇਕਰ ਬਜਟ ਪ੍ਰੈਜੈਂਟ ਕੀਤਾ ਜਾਂਦਾ ਤੇ ਉਹ ਬਜਟ ਬੜਾ ਘਚੋਲ ਵਾਲਾ ਹੋਣ ਵਾਲਾ ਇਸ ਵਾਰ, ਤੇ ਉਹਦੇ ਵਿੱਚ ਸਰਕਾਰ ਨੇ ਕਹਿਣਾ ਦੇਖੋ ਜੀ ਬਜਟ ਬੈਲੈਂਸ ਕਰਤਾ, ਆਪਰੇਟਿੰਗ ਸਾਈਡ ਤੇ ਬੈਲੈਂਸ ਕਰਤਾ, ਕੈਪੀਟਲ ਸਾਈਡ ਤੇ ਜੇਕਰ ਡੈਫੀਸਿਟ ਹੈਗਾ ਤੇ ਉਹ ਤਾਂ ਤੁਹਾਡੇ ਫਾਇਦੇ ਵਾਸਤੇ ਹੀ ਆ ਕਿਉਂਕਿ ਸਾਰੇ ਇਨਵੈਸਟਮੈਂਟ ਪ੍ਰੋਜੈਕਟਸ ਨੇ। ਪਰ ਦੂਜੇ ਪਾਸੇ ਆਪੋਜੀਸ਼ਨ ਨੇ ਕਹਿਣਾ ਦੇਖ ਲਓ ਜੀ ਇਹਨਾਂ ਦੇ ਡੈਫੀਸਿਟ ਤਾਂ ਜਸਟਿਨ ਟਰੂਡੋ ਦੇ ਬਜਟ ਤੋਂ ਵੀ ਜ਼ਿਆਦਾ ਵੱਡੇ ਨੇ,
ਜੋ ਕਿ
ਪੀਅਰ ਪੌਲੀਅਮ ਨੇ ਗੱਲ ਕੀਤੀ ਵੀ।
ਯੈਸ ਯੈਸ, ਆਲਰੇਡੀ ਕਹਿ ਰਹੇ ਨੇ ਕਿ ਦੇਖਿਓ ਮਾਰਕ ਕਾਰਨੀ ਤੇ ਟਰੂਡੋ ਤੋਂ ਵੀ ਮਹਿੰਗੇ ਪੈਣਗੇ, ਇਹਨਾਂ ਦੇ ਡੈਫੀਸਿਟਸ ਹੋਰ ਵੀ ਜ਼ਿਆਦਾ ਵਿਸਥਾਰਤ ਤੇ ਵੱਡੇ ਹੋਣਗੇ। ਪਰ ਦੇਖਣ ਵਾਲੀ ਗੱਲ ਇਹ ਆ ਨਾ ਕਿ ਉਹ ਡੈਫੀਸਿਟਸ ਜੇ ਵਾਸੂ ਜੀ ਕੋਈ ਇਨਫਰਾਸਟ੍ਰਕਚਰ ਇਨਵੈਸਟਮੈਂਟ ਦੇ ਉੱਪਰ ਜਾ ਰਹੇ ਨੇ ਜਿਹਦੇ ਵਿੱਚ ਜਿਹਨੂੰ ਲੈ ਕੇ ਪਬਲਿਕ ਸਪੋਰਟ ਬਹੁਤ ਆ, ਅੱਗੇ ਚੱਲ ਕੇ ਆਪਾਂ ਉਹ ਵੀ ਗੱਲ ਕਰਦੇ ਹਾਂ, ਤਾਂ ਫਿਰ ਉਹਦੀ ਤਾਂ ਲੋੜ ਬਹੁਤ ਹੈ ਕੈਨੇਡਾ ਨੂੰ ਇਸ ਵੇਲੇ। ਪਰ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਜਿਹੜਾ ਐਤਕੀ ਤੁਸੀਂ ਗੱਲ ਕੀਤੀ ਨਾ, ਬਜਟ ਬਹੁਤ ਘਚੋਲ ਵਾਲਾ ਹੋਣ ਵਾਲਾ, ਸੱਚੀ ਇੱਦਾਂ ਹੀ ਹੋਣਾ। ਜਦੋਂ ਰਿਪੋਰਟ ਕਾਰਡ ਆਉਂਦਾ ਹੁੰਦਾ ਸੀ ਨਾ, ਕੁਝ ਸਬਜੈਕਟਸ ਜਿਹੜੇ ਨੰਬਰ ਹੁੰਦੇ ਸੀ, ਹੁੰਦਾ ਸੀ ਪ੍ਰੈਕਟੀਕਲ ਜਾਂ ਜਿਹੜਾ ਇੱਕ ਵਾਈਵਾ ਤੇ ਜੀ ਰਿਟਨ ਐਗਜ਼ਾਮ, ਤੁਹਾਡੇ ਟੋਟਲ ਨੰਬਰ ਆ ਜਾਂਦੇ ਸੀ ਕਿ ਬੰਦਾ ਕਹੇ ਜੀ ਅੱਛਾ ਜੀ 100 ਚੋਂ ਕਿੰਨੇ ਨੰਬਰ ਆਏ, ਕਹੋ ਜੀ 100 ਚੋਂ ਆਏ 68 ਨੰਬਰ, ਕਹੋ ਜੀ ਅੱਛਾ 30 ਨੰਬਰ ਦਾ ਤਾਂ ਉਹ ਸੀਗਾ ਪ੍ਰੈਕਟੀਕਲ ਟੈਸਟ ਸੀ ਜਾਂ ਓਰਲ ਸੀ ਐਗਜ਼ਾਮ, 80-20 ਹੁੰਦਾ ਸੀ ਕਿ 20 ਨੰਬਰਾਂ 'ਚ ਕਹਿੰਦੇ 20 ਚੋਂ 20 ਤੇ ਦਿੱਤੇ ਟੀਚਰ ਨੇ, ਕਿਉਂਕਿ ਉਹ ਕਈ ਵਾਰੀ ਟੀਚਰ ਦੇ ਉੱਪਰ ਤੁਹਾਡਾ ਪ੍ਰਭਾਵ ਕਿਹੋ ਜਿਹਾ, ਜਾਂ ਬੜੇ ਸੌਖੇ ਜਿਹੇ ਸਵਾਲ ਹੁੰਦੇ ਸੀ ਜਿਹੜੇ ਮੇਰੇ ਵਰਗੇ ਦਾ ਰੋਲ ਨੰਬਰ ਅਖੀਰਲਾ ਹੁੰਦਾ ਸੀ, ਕਿਉਂਕਿ ਹੈ ਨਾ ਨਾਮ ਦੇ ਹਿਸਾਬ ਨਾਲ 20 ਤੇ ਹੈ ਨਾ ਅਖੀਰਲਾ ਰੋਲ ਨੰਬਰ, ਉਹ ਜਿਹੜੇ ਸਵਾਲ ਉਹ ਪੁੱਛਦੇ ਹੁੰਦੇ ਸੀ ਉਦੋਂ ਤੱਕ ਤੁਹਾਨੂੰ ਪਤਾ ਲੱਗ ਜਾਂਦਾ ਸੀ ਸਾਰਿਆਂ ਤੋਂ, ਜਿਹੜਾ ਆਉਣਾ ਉਹਨੂੰ ਪੁੱਛਣਾ ਕੀ ਪੁੱਛਿਆ ਕੀ ਪੁੱਛਿਆ ਕੀ ਪੁੱਛਿਆ, ਤੇ
ਕਿਹੜੇ ਟੀਚਰ ਨੂੰ ਘਰੋਂ ਸਾਗ ਵੀ ਖਵਾਇਆ ਹੁੰਦਾ ਸੀ?
ਨਹੀਂ ਨਹੀਂ ਉਹ ਨਹੀਂ ਕੀਤਾ ਹੁੰਦਾ ਸੀ,
ਲੱਸੀ ਵੀ ਹੁੰਦੀ?
ਨਹੀਂ ਨਾ ਨਹੀਂ ਸੀ, ਪਰ ਕੁਐਸਚਨ ਪਤਾ ਲੱਗ ਜਾਂਦੇ ਸੀ।
ਠੀਕ ਹੈ।
ਸੋ ਤੁਹਾਡੇ ਉਸ ਜਿਹੜਾ ਸਪੋਕਨ ਜਿਹਾ ਟੈਸਟ ਹੁੰਦਾ ਸੀ ਉਹਦੇ ਵਿੱਚ ਤਾਂ 20 ਚੋਂ 20 ਆ ਗਏ, ਪਰ ਜਿਹੜੇ ਬਾਕੀ ਦੇ 80 ਨੇ ਜੇ ਉਹਨਾਂ ਬਾਕੀ 80 ਦੇ ਵਿੱਚੋਂ ਤੁਹਾਡੇ ਨੰਬਰ ਘੱਟ ਨੇ ਤਾਂ ਫਿਰ ਸਮੱਸਿਆ ਉੱਥੇ ਸੀ। ਸੋ ਜਿਹੜਾ ਐਤਕੀ ਉਹ ਡਬਲ ਸਪਲਿਟ ਵਾਲਾ ਜਿਹੜਾ ਬਜਟ ਹੋਣਾ ਨਾ, ਉਹਦੇ ਵਿੱਚ ਇੱਕ ਪਾਸਾ ਬੈਲੈਂਸ ਸਰਕਾਰ ਨੇ ਉਹਨੂੰ ਹਾਈਲਾਈਟ ਕਰਨਾ ਜਾਂ ਉਹ ਬੈਲੈਂਸ ਦੇ ਰਾਹ 'ਤੇ ਹੋਏਗਾ, ਅਤੇ ਓਪੋਜੀਸ਼ਨ ਨੇ ਹਾਈਲਾਈਟ ਕਰਨਾ ਹੈ ਜਿਹੜਾ ਕੈਪੀਟਲ ਸਪੈਂਡਿੰਗ ਵਾਲਾ, ਕਿ ਦੇਖੋ ਜੀ ਓਵਰਆਲ ਤਾਂ ਇਹ ਵੱਡੇ ਘਾਟਿਆਂ ਦੀ ਗੱਲਾਂ ਹੋ ਰਹੀਆਂ ਨੇ ਇੱਥੇ।
ਹਾਂਜੀ। ਸੋ ਇਹ ਜਿਹੜਾ ਸੈਸ਼ਨ ਚੱਲ ਰਿਹਾ ਕੈਬਨਿਟ ਪਲੈਨਿੰਗ ਫੋਰਮ ਦਾ, ਕੈਬਨਿਟ ਰਿਟਰੀਟ ਨਹੀਂ ਕਹਿਣਾ,
ਜੀ ਜੀ ਜੀ,
ਸੋ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਜਾ ਰਹੀਆਂ ਨੇ ਕਿ ਬਜਟ ਦੇ ਵਿੱਚ ਕੀ ਕੁਝ ਹੋਵੇ, ਕੀ ਪ੍ਰਾਥਮਿਕਤਾਵਾਂ ਹੋਣ, ਜਿਹੜਾ ਸੈਸ਼ਨ ਸ਼ੁਰੂ ਹੋਣਾ 15 ਤਰੀਕ ਤੋਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਪ੍ਰਾਥਮਿਕਤਾਵਾਂ ਹੋਣ। USMCA ਦੀ ਜੇਕਰ ਰੀਨੈਗੋਸੀਏਸ਼ਨ ਜਲਦੀ ਟ੍ਰਿਗਰ ਕਰ ਦਿੰਦੇ ਨੇ ਡੋਨਲਡ ਟਰੰਪ, ਸਾਡੀ ਸਟ੍ਰੈਟਜੀ ਕਿਸ ਤਰ੍ਹਾਂ ਦੀ ਹੋਵੇ, ਪ੍ਰੋਜੈਕਟ C5 ਦੇ ਤਹਿਤ ਕਿਹੜੇ ਕਿਹੜੇ ਫਾਸਟ ਟਰੈਕ ਕਰਨੇ ਨੇ, ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਜਾ ਰਹੀਆਂ ਨੇ। ਤੇ ਜਿਹੜੇ ਪ੍ਰੋਜੈਕਟ ਫਾਸਟ ਟਰੈਕਿੰਗ ਦੀ ਗੱਲ ਆ, ਸਰਕਾਰ ਦੀਆਂ ਇੰਟਰਨਲ ਪੋਲਸ ਕੀ ਕਹਿੰਦੀਆਂ ਨੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ,
ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਕਿਉਂਕਿ ਇਹ ਵੀ ਮੈਂਸ਼ਨ ਕਰ ਦਈਏ, ਮਾਰਕ ਕਾਰਨੀ ਨੇ ਕੱਲ੍ਹ ਇਹ ਵੀ ਕਿਹਾ, ਅਸੀਂ ਕੱਲ੍ਹ ਸਵੇਰੇ ਵੀ ਇਹ ਗੱਲ ਸਾਂਝੀ ਕੀਤੀ ਸੀ ਬਰੀਫਲੀ, ਕਿ ਸੋਮਵਾਰ ਨੂੰ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਵਿਚਕਾਰ ਵਿਸਥਾਰਤ ਗੱਲਬਾਤ ਹੋਈ ਹੈ। ਸੋ ਦਿਸ ਮੰਡੇ ਜਿਹੜਾ ਲੇਬਰ ਡੇ ਛੁੱਟੀ ਵਾਲਾ ਸੋਮਵਾਰ ਸੀ, ਕਹਿੰਦੇ ਫਿਰ ਪੁੱਛਿਆ ਗਿਆ ਡੀਲ ਹੋਜੂ, ਕਹਿੰਦੇ ਹੋ ਸਕਦੀ ਆ ਪਰ ਨਹੀਂ ਵੀ ਹੋ ਸਕਦੀ, ਕਹਿੰਦੇ ਡੋ ਨੋਟ ਐਕਸਪੈਕਟ ਵਾਈਟ ਸਮੋਕ।
ਸੋ ਉਹਨਾਂ ਨੇ ਕਿਹਾ ਕਹਿੰਦੇ ਛੋਟੇ ਛੋਟੇ ਐਗਰੀਮੈਂਟਸ ਹੁਣ ਅਸੀਂ ਐਕਸਪੈਕਟ ਕਰ ਰਹੇ ਹਾਂ ਸਟ੍ਰੈਟੇਜਿਕ ਸੈਕਟਰਸ ਨਾਲ ਸੰਬੰਧਿਤ, ਕਿ ਸੋ ਇਹ ਗੱਲ ਪਹਿਲਾਂ ਹੀ ਉਹਨਾਂ ਨੇ ਸਪਸ਼ਟ ਕਰਤੀ ਸੀ ਕਿ ਹੁਣ ਅਸੀਂ ਸੈਕਟੋਰਲ ਟੈਰਿਫਸ ਜਿਹੜੀਆਂ ਲੱਗੀਆਂ ਰਹਿ ਗਈਆਂ ਨੇ ਉਹਨਾਂ ਦੇ ਉੱਤੇ ਫੋਕਸ ਕਰਨਾ। ਸੋ ਕੱਲ੍ਹ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਹੁਣ ਛੋਟੇ ਸਮਾਲ ਐਗਰੀਮੈਂਟਸ, ਉਹਨਾਂ ਨੇ ਇਸੇ ਤਰ੍ਹਾਂ ਕਿਹਾ, ਕਹਿੰਦੇ ਵੀ ਆਰ ਐਕਸਪੈਕਟਿੰਗ ਸਮਾਲ ਐਗਰੀਮੈਂਟਸ ਰਿਲੇਟਡ ਟੂ ਸਟ੍ਰੈਟੇਜਿਕ ਸੈਕਟਰਸ, ਬਟ ਕੋਈ ਗਰੰਟੀ ਨਹੀਂ ਆ, ਉਹਨਾਂ ਨੇ ਇਸੇ ਤਰ੍ਹਾਂ ਕਿਹਾ, ਕਹਿੰਦੇ ਬਟ ਵੀਲ ਸੀ, ਦੇਰ ਇਜ਼ ਨੋ ਗਰੰਟੀ। ਸੋ ਇਹ ਉਹਨਾਂ ਨੇ ਕੱਲ੍ਹ ਗੱਲ ਕੀਤੀ ਆ, ਇਟਸ ਸੋ ਉਹਨਾਂ ਨੇ ਕਿਹਾ ਵੀ ਆਰ ਐਕਸਪੈਕਟਿੰਗ ਸਮਾਲ ਐਗਰੀਮੈਂਟਸ ਇਨ ਸਮ ਆਫ ਦ ਸਟ੍ਰੈਟੇਜਿਕ ਸੈਕਟਰਸ, ਵੀ ਵਿਲ ਸੀ, ਇਟਸ ਨੋਟ ਅ ਗਰੰਟੀ,
ਇਟਸ ਨੋਟ ਅ ਗਰੰਟੀ,
ਉਹਨਾਂ ਫ੍ਰੈਂਚ ਵਿੱਚ ਸ਼ਾਇਦ ਉਹਨਾਂ ਨੇ ਕਿਹਾ, ਫਿਰ ਬਾਅਦ ਚ ਤਰਜਮਾ ਕੀਤਾ ਗਿਆ।
ਵਾਸੂ ਜੀ, ਡੋਨਲਡ ਟਰੰਪ ਦੇ ਟੈਰਿਫਸ ਨੂੰ ਜਿਹੜਾ ਇੱਕ ਅਪੀਲਸ ਕੋਰਟ ਨੇ ਆਖ ਦਿੱਤਾ ਸੀ ਕਿ ਇਹ ਲੀਗਲ ਟੈਰਿਫਸ ਨੇ, ਅਸੀਂ ਇਸ ਹਫ਼ਤੇ ਡਿਟੇਲ 'ਚ ਬੜੀ ਖਬਰ ਸਾਂਝੀ ਕੀਤੀ ਆ, ਜਿਹੜੇ IEEPA 1977 ਵਾਲਾ ਐਕਟ ਇਸਤੇਮਾਲ ਕਰਕੇ ਜਿਹੜੇ ਰੈਸੀਪ੍ਰੋਕਲ ਅਤੇ ਫੈਂਟਨਲ ਟੈਰਿਫ ਲਾਏ ਸੀ। ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੱਲ੍ਹ ਦੇਰ ਰਾਤ ਇਲੈਕਟ੍ਰੋਨਿਕਲੀ ਇੱਕ ਅਪੀਲ ਫਾਈਲ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ, ਅਤੇ ਟਰੰਪ ਨੇ ਸੁਪਰੀਮ ਕੋਰਟ ਨੂੰ ਇਹ ਸੁਪਰੀਮ ਕੋਰਟ ਤੋਂ ਮੰਗ ਇਹ ਕੀਤੀ ਆ ਐਡਮਿਨਿਸਟ੍ਰੇਸ਼ਨ ਨੇ ਕਿ ਇਹਦੇ ਉੱਪਰ ਛੇਤੀ ਰੂਲਿੰਗ ਦਿੱਤੀ ਜਾਵੇ, ਕਿਉਂਕਿ ਟਰੰਪ ਦਾ ਇਹ ਕਹਿਣਾ ਵੀ ਜੇ ਟੈਰਿਫ ਨਾ ਲੱਗੇ ਹੋਏ, ਜੇ ਟੈਰਿਫ ਨਾ ਹੋਇਆ ਤਾਂ ਅਮਰੀਕਾ ਬਹੁਤ ਗਰੀਬ ਹੋ ਜਾਏਗਾ। ਕਾਨੂੰਨ ਨੇ ਕਹੀ ਸਰ ਦਿਸ,
ਕੋਈ ਹੋਰ ਕੁਝ ਕੀਤਾ ਹੀ ਨਹੀਂ,
ਹੋਰ ਕੁਝ ਕੀਤਾ ਹੀ ਨਹੀਂ। ਜੀ ਜੀ ਜੀ।
ਸੋ ਵਿਜੇ ਜੀ, ਹੁਣ ਦੇਖਦੇ ਹਾਂ। ਅੱਛਾ, ਇੰਟਰਸਟਿੰਗ ਗੱਲ ਇਹ ਹੈ ਕਿ ਅਜੇ ਤੱਕ ਅਸੀਂ ਦੇਖਿਆ ਕਿ ਜਦੋਂ ਵੀ ਮਾਰਕ ਕਾਰਨੀ ਦੀ ਫੋਨ ਤੇ ਗੱਲਬਾਤ ਹੁੰਦੀ ਹੈ ਡੋਨਲਡ ਟਰੰਪ ਦੇ ਨਾਲ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਕੋਈ ਨਾ ਕੋਈ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ। ਇਸ ਵਾਰ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਉਹਨਾਂ ਨੇ, ਜਦੋਂ ਮੀਡੀਆ ਨੇ ਪੁੱਛਿਆ ਕੱਲ ਮਾਰਕ ਕਾਰਨੀ ਨੂੰ ਤਾਂ ਫਿਰ ਉਹਨਾਂ ਨੇ ਪੁਸ਼ਟੀ ਕੀਤੀ ਜੀ ਹਾਂ ਗੱਲਬਾਤ ਹੋਈ ਸੀ,
ਤੇ ਸੋਮਵਾਰ ਦੀ ਹੋਈ ਹੋਈ ਗੱਲ। ਬੰਦਾ ਇਹ ਕਹਿੰਦਾ ਸੋਮਵਾਰ ਚਲੋ ਛੁੱਟੀ ਸੀ, ਪਰ ਫਿਰ ਉਹਦੇ ਬਾਰੇ ਇਹ ਗੱਲ ਮੰਗਲਵਾਰ ਨੂੰ ਆ ਸਕਦੀ ਸੀ। ਵੀ ਡਿਡ ਨਾਟ ਲਰਨ ਅਬਾਊਟ ਦਿਸ until Wednesday morning, ਜਦੋਂ ਮਾਰਕ ਕਾਰਨੀ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਜੀ ਉਧਰ ਟ੍ਰੇਡ ਨੈਗੋਸੀਏਸ਼ਨਸ ਕਿਹੋ ਜਿਹੀਆਂ ਚੱਲ ਰਹੀਆਂ
ਨੇ, ਕਿਉਂਕਿ ਹੁਣ ਸਮਝ ਆ ਗਿਆ ਨਾ ਵੀ ਇਹਦੇ ਬਾਰੇ ਗੱਲ ਕਰਕੇ
ਫਾਇਦਾ ਨਹੀਂ ਹੋਈ,
ਕੈਨੇਡੀਅਨਸ ਬਹੁਤੇ ਖੁਸ਼ ਨਹੀਂ ਹੋ ਰਹੇ ਹੁਣ।
ਜੀ ਜੀ,
ਬਿਕਾਜ਼ ਦੇਰ ਇਜ਼ ਨੋ ਗਰੰਟੀ ਇਨ ਮਾਰਕ ਕਾਰਨੀਜ਼ ਓਨ ਵਰਡਸ।
ਜੀ ਜੀ ਜੀ, ਬਿਲਕੁਲ,
ਕਿ ਡੋਨਲਡ ਟਰੰਪ ਨਾਲ ਜਦੋਂ ਡੀਲ ਕਰਨਾ ਤੇ ਗਰੰਟੀ ਸ਼ਰੰਟੀ ਜਿਹੜਾ ਸ਼ਬਦ ਹੈ ਉਹ ਡਿਕਸ਼ਨਰੀ ਦੇ ਵਿੱਚੋਂ ਮਨਫੀ ਹੋ ਜਾਂਦਾ,
ਮਨਫੀ ਹੋ ਜਾਂਦਾ, ਬਿਲਕੁਲ। ਵਾਸੂ ਜੀ, ਆਹ ਇੱਕ ਮੈਸੇਜ ਆਇਆ ਮੋਂਟੀ ਜੱਸਲ ਜੀ ਦਾ, ਉਹ ਕੀ ਕਹਿ ਰਹੇ ਨੇ?
ਕਹਿ ਰਹੇ ਨੇ, ਕਹਿੰਦੇ ਵਿਜੇ ਜੀ ਨੂੰ ਤਾਂ ਕਹਿੰਦੇ ਕੋਈ ਵੀ ਚੀਜ਼ ਦਿੱਤੇ ਬਿਨਾਂ ਹੀ ਕਹਿੰਦੇ ਵੀ ਸਾਰੇ
ਆਨਸਰ
ਬਿਨਾਂ ਕੁਐਸਚਨ, ਅੱਛਾ, ਕਹਿੰਦੇ ਵੀ ਸਵਾਲਾਂ ਦਾ ਜਵਾਬ ਵੀ ਨਹੀਂ ਦੇਣਾ ਪੈਂਦਾ ਸੀ ਵਿਜੇ ਜੀ ਨੂੰ, ਉਸ ਤੋਂ ਬਿਨਾਂ ਹੀ ਕਹਿੰਦੇ ਜਿਹੜੇ ਟੀਚਰਸ ਨੇ ਉਹ ਵਿਜੇ ਜੀ ਨੂੰ ਪੂਰੇ ਨੰਬਰ ਦੇ ਦਿਆ ਕਰਦੇ ਸੀ ਵਾਈਵਾ ਦੇ ਵਿੱਚ, ਕਿਉਂਕਿ ਵਿਜੇ ਜੀ ਨੂੰ ਦੇਖ ਕੇ ਕਹਿੰਦੇ ਕੋਈ ਉਹਨਾਂ ਦੇ ਨੰਬਰ ਘਟਾ ਹੀ ਨਹੀਂ ਸਕਦਾ।
ਫਿਰ ਮੈਂ ਹੁਣ ਰੇਡੀਓ 'ਤੇ ਆ ਕੇ ਮਾਈਕ ਆਨ ਕਰਕੇ ਬਹਿ ਜਾਇਆ ਕਰੂੰਗਾ, ਕੋਈ ਮੈਨੂੰ
ਪਰ ਰੇਡੀਓ 'ਤੇ ਦੇਖਦੇ ਨਹੀਂ,
ਦੇਖਦੇ ਨਹੀਂ,
ਟੀਵੀ 'ਤੇ ਹੁੰਦੇ ਫਿਰ ਤੁਸੀਂ ਬਹਿ ਸਕਦੇ,
ਫਿਰ ਇੱਦਾਂ ਹੀ ਬਹਿ ਜਾਓ ਚੁੱਪ ਕਰਕੇ,
ਦੇਖ ਕੇ ਕਹਿੰਦੇ ਤੁਹਾਡੇ ਨੰਬਰ ਘਟਾ ਨਹੀਂ ਸਕਦੇ। ਇਹ ਮੋਂਟੀ ਜੱਸਲ ਜੀ ਦਾ,
ਮੇਰੇ ਵਰਗੇ ਪਤਾ ਫਸ ਪਤਾ ਕਦੋਂ ਜਾਂਦੇ ਸੀ? ਦੇਖੋ, ਜਦ ਤੱਕ 52-53 ਸਟੂਡੈਂਟ ਹੁੰਦੇ ਸੀ ਕਲਾਸ 'ਚ, ਇੱਥੇ ਵਾਲਾ ਹਿਸਾਬ ਤਾਂ ਹੈ ਨਾ ਵੀ 30 ਤੋਂ ਵੱਧ ਸਟੂਡੈਂਟ ਨਹੀਂ ਹੋ ਸਕਦੇ। ਸੋ ਯੂ ਨੋ, ਆਈ ਐਮ ਸ਼ੋਰ ਕਿ ਤੁਸੀਂ ਵੀ ਵਾਸੂ ਜੀ ਬਹੁਤ ਵੱਡੇ ਕਲਾਸ ਰੂਮ ਜਿਹੜੇ ਸਾਈਜ਼ ਸੀ ਉਹਨਾਂ ਦੇ ਪੜ੍ਹੇ, 40 ਸੀਗੇ, ਸਾਡੇ 52-53 ਹੋਇਆ ਕਰਦੇ ਸੀ। ਅਤੇ ਮੇਰਾ ਰੋਲ ਨੰਬਰ ਹਮੇਸ਼ਾ ਹੋਣਾ ਜਾਂ 52 ਜਾਂ 53, ਹੈ ਨਾ, ਲਾਸਟ ਰੋਲ ਨੰਬਰ ਔਰ ਦਾ ਸੈਕਿੰਡ ਲਾਸਟ, ਕਿਉਂਕਿ ਸਾਡੇ ਨਾਲ ਇੱਕ ਮੇਰਾ ਹੋਰ ਫਰੈਂਡ,
ਜੇ ਤੁਸੀਂ ਮੇਰੀ ਕਲਾਸ 'ਚ ਹੁੰਦੇ ਫਿਰ ਤੁਸੀਂ ਮੇਰੀ ਪਿਛਲੀ ਸੀਟ 'ਤੇ।
ਐਗਜੈਕਟਲੀ ਐਗਜੈਕਟਲੀ, ਸੋ ਜਿਹੜਾ ਮੇਰਾ ਇੱਕ ਹੋਰ ਫਰੈਂਡ ਸੀ ਉਹਦਾ ਨਾਮ ਵਿਕਾਸ, ਉਹਦਾ ਰੋਲ ਨੰਬਰ ਮੈਂ ਉਹਦਾ ਕਿਉਂਕਿ ਮੇਰਾ ਲੀਗਲ ਨੇਮ ਵੱਖਰਾ ਨਾ ਤਾਂ ਉਹਦੇ ਕਰਕੇ ਮੇਰਾ ਰੋਲ ਨੰਬਰ ਪਹਿਲਾਂ ਹੋਇਆ ਕਰਦਾ ਸੀ,
ਵੈਸੇ ਵੀ ਉਹ ਤੁਹਾਡੇ ਪਿੱਛੇ ਹੀ ਬਣਨਾ
ਸੀ ਜੀ, ਹਾਂ
ਜੇ ਤੇ ਓਕੇ,
ਹਾਂ ਓਕੇ, ਵਿਕਾਸ ਮੇਰੇ ਪਿੱਛੇ ਹੁੰਦਾ ਸੀ, ਉਹ ਬੜਾ ਹੁਸ਼ਿਆਰ ਮੁੰਡਾ, ਇਵਨ ਜੇ ਤੁਹਾਡੇ ਵਰਗਾ ਬੰਦਾ ਮੇਰੇ ਨਾਲ ਹੁੰਦਾ ਸਾਹਮਣੇ ਵੀ ਪਰ ਅੱਛਾ ਮੇਰੇ ਵਰਗੇ ਬੰਦੇ ਲਈ ਪ੍ਰੋਬਲਮ ਪਤਾ ਕਿੱਥੋਂ ਪੈਂਦੀ ਸੀ, ਮੇਰੇ ਵਰਗੇ ਬੰਦੇ ਲਈ ਪ੍ਰੋਬਲਮ ਪੈਂਦੀ ਸੀ ਜਿਸ ਦਿਨ ਜਦੋਂ ਤਾਂ ਏਦਾਂ ਵਾਈਵਾ ਚੱਲ ਰਿਹਾ ਕਿ ਜੀ ਰੋਲ ਨੰਬਰ 1 ਰੋਲ ਨੰਬਰ 2 ਰੋਲ ਨੰਬਰ 3 ਜਿਹੜਾ ਵਾਪਸ ਆਉਣਾ ਉਹਨੂੰ ਪੁੱਛੀ ਜਾਣਾ ਕੀ ਕੁਐਸਚਨ ਸੀ ਕੀ ਕੁਐਸਚਨ ਸੀ, ਟੀਚਰਸ ਦੇ ਕੋਲ ਵੀ ਸਵਾਲਾਂ ਦੇ ਉਹੀ 25-30 ਸਵਾਲ ਹੁੰਦੇ ਨੇ ਉਹੀ ਰਿਪੀਟ ਹੋਣੇ ਸੀ, ਜਦ ਤੱਕ ਮੇਰੀ ਵਾਰੀ ਆਉਣੀ ਮੈਨੂੰ ਪਤਾ ਹੁੰਦਾ ਸੀ ਵੀ ਇਹਨਾਂ ਦੇ ਵਿੱਚੋਂ ਕੋਈ ਕੁਐਸਚਨ ਆਏਗਾ।
ਹਾਂਜੀ,
ਇੱਕ ਦਿਨ ਟੀਚਰ ਨੇ ਕਿਹਾ ਵੀ ਅੱਜ ਅਸੀਂ ਜਿਹੜਾ ਵਾਈਵਾ ਹੈਗਾ ਉਹ ਰਿਵਰਸ ਰੋਲ ਨੰਬਰ ਤੋਂ ਸ਼ੁਰੂ ਕਰਾਂਗੇ।
ਓ ਅੱਛਾ,
ਫਿਰ ਉਦਣ ਮਾਤਲ ਹੋਣੀ ਫਸ ਗਿਆ, ਆਪਣਾ ਦੂਜਾ ਨੰਬਰ ਆ ਗਿਆ ਉਸ ਦਿਨ।
ਅੱਛਾ, ਕਈ ਵਾਰੀ ਇੱਦਾਂ ਵੀ ਹੁੰਦਾ ਸੀ ਕਿ ਟੀਚਰ ਦੀ ਸ਼ਿਫਟ ਚੇਂਜ ਹੋ ਜਾਂਦੀ ਸੀ ਕਿ ਜੇ 40 ਬੱਚਿਆਂ ਦੀ ਕਲਾਸ ਹੈ ਤੇ 20 ਬੱਚਿਆਂ ਦਾ ਵਾਈਵਾ ਇੱਕ ਟੀਚਰ ਨੇ ਲਿਆ ਤੇ ਫਿਰ 20 ਬਾਕੀ ਜਿਹੜੇ ਬੱਚੇ ਨੇ ਉਹਨਾਂ ਦਾ ਵਾਈਵਾ
ਡਿਫਰੈਂਟ ਟੀਚਰ,
ਹਾਂ, ਸੋ ਗਰੁੱਪਸ ਵਿੱਚ ਡਿਵਾਈਡ ਕਰ ਦਿੰਦੇ ਸੀ। ਉਦੋਂ ਵੀ ਉਸਦੇ ਵੱਲ ਮੈਂ ਨਹੀਂ, ਉਦੋਂ ਵਿਜੇ ਜੀ ਲੱਗਦਾ ਹੁੰਦਾ ਸੀ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਬਸ ਇਹੀ ਹੈ ਕਿ ਜਿਹੜਾ ਅੱਜ ਦਾ ਵਾਈਵਾ ਹੈ ਬਸ ਇਹ ਰੱਬਾ ਪਾਸ ਕਰਾ ਦੇ, ਬਾਕੀ ਸਭ ਠੀਕ ਹੈ। ਵੈਨ ਯੂ ਲੁੱਕ ਬੈਕ ਤੁਹਾਨੂੰ ਲੱਗਦਾ ਯਾਰ ਕਿੰਨੀ ਛੋਟੀ ਜਿਹੀ ਚੀਜ਼ ਸੀ ਵੀ ਕੀ ਯਾਰ ਉਹ 20 ਨੰਬਰ ਦਾ ਇੱਕ ਇੰਟਰਨਲ ਅਸੈਸਮੈਂਟ ਦਾ ਉਹ ਇੱਕ ਸੀਗਾ ਪਾਰਟ, ਉਹਦੇ ਚ ਵੀ ਪਤਾ ਹੀ ਸੀ ਵੀ ਟੀਚਰ ਨੇ ਵੀ ਜੇ ਤੁਹਾਨੂੰ ਸਵਾਲ ਦਾ ਜਵਾਬ ਨਾ ਵੀ ਆਇਆ ਤਾਂ ਉਹਨਾਂ ਨੇ ਫੇਲ ਤੁਹਾਨੂੰ ਕਰ ਨਹੀਂ ਦੇਣਾ, ਵੱਧ ਤੋਂ ਵੱਧ ਇਹੀ ਆ ਵੀ 20 ਦੇ ਵਿੱਚੋਂ ਉਹ
18
ਨੰਬਰ ਦੇ ਦੇਣਗੇ ਜਾਂ 15 ਦੇ ਦੇਣਗੇ, ਉਸ ਤੋਂ ਘੱਟ ਤਾਂ ਨਹੀਂ, 5 ਨੰਬਰਾਂ ਤੋਂ ਜ਼ਿਆਦਾ ਦਾ ਮਾਮਲਾ ਨਹੀਂ ਹੈ। ਬਟ ਪ੍ਰੋਬਲਮ ਇਹ ਹੁੰਦੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਕੋਈ ਵੱਡੀ ਕੋਈ ਪ੍ਰੋਬਲਮ ਆਉਂਦੀ ਆ ਤੇ ਅੱਜ ਵੀ, ਸੋ ਜੇ ਹੁਣ ਸਾਨੂੰ ਲੱਗਦਾ ਕਿ ਯਾਰ ਦਿਸ ਇਜ਼ ਦ ਐਂਡ ਆਫ ਦ
ਵਰਲਡ,
ਵੀ ਇਸ ਤੋਂ ਪਰੇ ਦੁਨੀਆ ਹੀ ਨਹੀਂ ਆ, ਵੀ ਬਸ ਯਾਰ ਆ ਤਾਂ ਬੜੀ ਵੱਡੀ ਸਮੱਸਿਆ ਆ ਗਈ,
ਹਵਾ ਬਣ ਜਾਂਦੀ ਹੈ ਉਸ ਵੇਲੇ, ਇਟ ਇਨਕੈਪਸੂਲੇਟਸ ਐਂਡ ਓਵਰਟੇਕਸ ਓਵਰ ਐਵਰੀਥਿੰਗ,
ਐਵਰੀਥਿੰਗ ਆਫ ਯਰ ਲਾਈਫ, ਤੁਹਾਨੂੰ ਉਸ ਤੋਂ ਪਰਾਂ ਹੋਰ ਦਿਸਦਾ ਹੀ ਨਹੀਂ, ਵੀ ਜ਼ਿੰਦਗੀ ਜਿਵੇਂ ਖਤਮ ਹੋ ਗਈ ਯਾਰ, ਜੋ ਕੀ ਬਣੇਗਾ। ਬਟ ਵੈਨ ਯੂ ਲੁੱਕ ਬੈਕ ਐਟ ਇਟ,
ਤੁਹਾਨੂੰ
ਲੱਗਦਾ ਯਾਰ ਇਹ ਤਾਂ ਬੜੀ ਨਿੱਕੀ ਜਿਹੀ ਟ੍ਰਿਵੀਅਲ ਜਿਹੀ ਚੀਜ਼ ਸੀ, ਜਦੋਂ ਮੈਥ ਦਾ ਹੋਮਵਰਕ ਨਹੀਂ ਸੀ ਕੀਤਾ ਹੁੰਦਾ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਿ ਯਾਰ ਟੀਚਰ ਨੇ ਫੜ ਕੇ ਕੁੱਟਣਾ ਯਾਰ, ਉਹਨੇ ਕਲਾਸ ਤੋਂ ਬਾਹਰ ਕਰ ਦੇਣਾ ਯਾਰ, ਬੜੀ ਬੇਇੱਜ਼ਤੀ ਹੋ ਜਾਏਗੀ, ਇਹ ਹੋ ਜਾਏਗਾ।
ਰਾਤ ਨੂੰ ਤਾਂ ਨੀਂਦ ਆ ਜਾਂਦੀ ਸੀ,
ਅਗਲੇ ਦਿਨ ਸਵੇਰੇ ਉੱਠਣ ਨੂੰ
ਝੁੜਕੂ ਜਿਹਾ ਲੱਗਾ ਰਹਿੰਦਾ ਸੀ,
ਨੀਂਦ ਨਹੀਂ ਸੀ
ਆਉਂਦਾ ਸਵੇਰੇ,
ਮੈਥ ਦਾ ਪੇਪਰ ਹੁੰਦਾ ਸੀ ਉਸ ਤੋਂ ਪਹਿਲਾਂ ਨੀਂਦ ਨਹੀਂ ਆਉਣੀ, ਕਿੰਨੀ ਐਂਗਜ਼ਾਇਟੀ ਹੋ ਜਾਂਦੀ ਸੀ ਵੀ ਯਾਰ ਓਹੋ ਕਿੰਨਾ ਬੋਝ ਪੈ ਗਿਆ, ਤੇ ਉਹੀ ਅੱਜ ਕੱਲ ਆ ਵੀ ਸਾਨੂੰ ਲੱਗਦਾ ਯਾਰ ਦਿੱਕਤਾਂ, ਬਟ ਜਦੋਂ ਲਾਈਫ ਨਾ ਜ਼ਿੰਦਗੀ ਬਹੁਤ ਵੱਡੀ ਹੈ, ਜ਼ਿੰਦਗੀ ਬਹੁਤ ਲੰਬੀ ਹੈ।
ਸਹੀ ਗੱਲ ਹੈ, ਜਦੋਂ ਨਾ ਅਸੀਂ ਸਕੂਲ ਸੀਗੇ ਵੈਸੇ ਜਿਹੜੀ ਗੱਲ ਕੀਤੀ ਨਾ ਨਕਲ ਦੀ, ਜਿਹੜੇ ਤਾਂ ਦੇਖੋ ਕੋਰ ਸਬਜੈਕਟ ਸੀਗੇ,
ਹਾਂਜੀ,
ਉਹਦੇ ਤਾਂ ਪੜ੍ਹਾਈ 'ਚ ਕੋਈ ਕਸਰ ਨਹੀਂ ਸੀ ਛੱਡੀ ਦੀ, ਇੱਕ ਹੁੰਦਾ ਸੀ ਕੰਪਿਊਟਰ ਦਾ ਪੇਪਰ,
ਹਾਂਜੀ,
ਇੱਕ ਹੁੰਦਾ ਸੀ ਜਨਰਲ ਨੌਲੇਜ ਦਾ,
ਹਾਂਜੀ,
ਮੇਰੀ ਤੇ ਵਿਕਾਸ ਦੀ ਅੰਡਰਸਟੈਂਡਿੰਗ ਇਹ ਸੀ ਕਿ ਕੰਪਿਊਟਰ ਦੀ ਪੜ੍ਹਾਈ ਵੀ ਰਿਹਾ ਤੂੰ ਕਰਕੇ,
ਅੱਛਾ ਵੰਡਿਆ ਹੋਇਆ ਸੀ,
ਜਨਰਲ ਨੌਲੇਜ ਦੀ ਪੜ੍ਹਾਈ ਸਾਰੀ ਮੈਂ ਕਰ ਆਉਂਗਾ,
ਵੈਰੀ ਨਾਈਸ,
ਤੇ ਵੀ ਉਹਦੇ ਵਿੱਚ ਫਿਰ ਜਿਹੜਾ ਤਾਲਮੇਲ ਆ ਤੇ ਕੋਆਪਰੇਸ਼ਨ ਆ ਉਹਦੇ ਨਾਲ ਕੰਮ ਚੱਲੇਗਾ, ਕਿਉਂਕਿ ਮੈਂ ਹੋਰ ਦੱਸਦਾ ਤੁਹਾਨੂੰ ਹੋਰ ਦੱਸਦਾ ਗੱਲ ਇੱਕ, ਜਿਹੜੇ ਸਾਡੇ ਸਕੂਲ 'ਚ ਇੰਟਰਨਲ ਐਗਜ਼ਾਮ ਹੁੰਦੇ ਸੀ ਨਾ, ਜਿਹੜੇ ਤਾਂ ਬਾਕੀ ਦੇ ਸਬਜੈਕਟ ਸੀ ਉਹਨਾਂ ਦੇ 2 ਸੈੱਟ ਹੁੰਦੇ ਸੀ ਕੁਐਸਚਨ ਪੇਪਰ ਦੇ, ਸੈੱਟ ਏ ਐਂਡ ਸੈੱਟ ਬੀ, ਸੋ ਜਿਹੜਾ ਤੁਹਾਡੇ ਅੱਗੇ ਬੈਠਾ ਅਤੇ ਜਿਹੜਾ ਤੁਹਾਡੇ ਪਿੱਛੇ ਬੈਠਾ ਉਹਨਾਂ ਕੋਲ ਡਿਫਰੈਂਟ ਕੁਐਸਚਨ ਪੇਪਰ ਆ, ਤੁਹਾਡੇ ਕੋਲ ਡਿਫਰੈਂਟ ਕੁਐਸਚਨ ਪੇਪਰ ਆ, ਕੰਪਿਊਟਰ ਅਤੇ ਜਨਰਲ ਨੌਲੇਜ ਦਾ ਸੇਮ ਹੀ ਹੁੰਦਾ ਸੀ ਕੁਐਸਚਨ ਪੇਪਰ,
ਉਹ ਜ਼ਹਿਮਤ ਨਹੀਂ ਸੀ ਕਰਦੇ ਸੈੱਟ ਬਣਾਉਣ ਦੀ,
ਉਦੋਂ ਆਰਟੀਫਿਸ਼ਲ ਇੰਟੈਲੀਜੈਂਸ ਨਾ ਸੀ, ਚੈਟ ਜੀਪੀਟੀ, ਸੋ
ਅੱਜ ਕੱਲ੍ਹ ਕੁਐਸਚਨ ਪੇਪਰ ਵੀ ਚੈਟ ਜੀਪੀਟੀ ਨਾਲ ਬਣਦੇ ਹੋ,
ਜੀ 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 ਜੀ, ਯਕੀਨਨ,
ਕਿਉਂਕਿ ਜੇ ਬੱਚੇ ਆਪਣੀਆਂ ਜਿਹੜੀਆਂ ਪ੍ਰੋਜੈਕਟ ਰਿਪੋਰਟਸ ਨੇ ਉਹ ਚੈਟ ਜੀਪੀਟੀ ਨਾਲ ਬਣਾ ਰਹੇ ਆ, ਹੋ ਸਕਦਾ ਐਗਜ਼ਾਮਿਨਰ ਜਿਹੜੇ ਐਗਜ਼ਾਮ ਸੈੱਟ ਕਰ ਰਹੇ ਨੇ
ਜਿਹੜੇ
ਕੁਐਸਚਨ ਸੈੱਟ ਕਰ ਰਹੇ ਉਹ ਵੀ ਚੈਟ ਜੀਪੀਟੀ ਨਾਲ ਹੀ ਬਣ ਰਹੇ ਹੋਣਗੇ,
ਜੀ 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 ਜੀ, ਸੋ ਵਾਸੂ ਜੀ, ਅੱਛਾ ਉਹ ਕਹਿੰਦੇ ਸ਼ੀ ਜਿਨਪਿੰਗ ਵਾਸੂ ਜੀ ਦੇ ਪਿੱਛੇ ਹੋਣਾ ਸੀ,
ਕਿਹਦਾ ਮੈਸੇਜ ਆਇਆ,
ਇਹ ਮੈਸੇਜ ਵਟਸਐਪ ਤੇ ਆਇਆ ਯਾਰ, ਨਾਮ ਨਹੀਂ ਇਹਨਾਂ ਦਾ, ਕਮਾਲ ਦਾ ਮੈਸੇਜ ਹੈ ਯਾਰ,
ਨਹੀਂ ਨਹੀਂ
ਕਿੱਥੇ ਦੀ ਗੱਲ ਕਿੱਥੇ ਜੋੜੀ,
ਯੂ ਵੀ ਡਬਲਿਊ ਐਕਸ,
ਹਾਂ, ਸੋ ਸ਼ੀ ਜਿਨਪਿੰਗ ਵਾਸਤੇ ਇਹਦੇ ਪਿੱਛੇ ਹੋਣਾ ਸੀ,
ਪਰ ਵਿਜੇ ਜੀ ਹੋਣੇ ਸੀ ਨਾ ਵਿੱਚ,
ਆਹੋ ਤਾਂ ਮੇਰੇ ਪਿੱਛੇ ਹੋਣਾ ਸੀ,
ਵਿਜੇ ਜੀ ਦੇ ਪਿੱਛੇ ਹੋਣਾ
ਮੇਰੇ ਵਿੱਚ ਜੀ, ਬਸ ਜੀ ਬ੍ਰੇਕ ਲੈ ਲਈਏ,
ਤੇ ਫਿਰ ਉਸ ਹਿਸਾਬ ਨਾਲ ਤੇ ਅਸੀਂ ਟਰੰਪ ਦੇ ਪਿੱਛੇ ਹੋਣਾ ਸੀ,
ਟੀ ਯੂ ਕਰੈਕਟ,
ਪਰ ਉਹਨੇ ਵੀ ਡੋਨਲਡ ਡੀ ਦੇ ਵਿੱਚ ਆ ਜਾਣਾ,
ਹਾਂ ਦੈਟਸ ਰਾਈਟ,
ਫਸਟ ਨੇਮ,
ਦੈਟਸ ਰਾਈਟ, ਫਸਟ ਨੇਮ 'ਤੇ ਆਉਣਾ ਸੀ, ਜੀ ਜੀ,
ਅਸਲ ਜੀ ਸ਼ੀ ਜਿਨਪਿੰਗ ਵਾਲਾ ਮੈਸੇਜ ਇਹਨਾਂ ਨੇ ਭੇਜਿਆ, ਤੁਸੀਂ ਉਹਨਾਂ ਦਾ ਨਾਂ ਨਹੀਂ ਦੱਸਿਆ,
ਨਹੀਂ ਨਹੀਂ ਨਾਮ ਮੇਰੇ ਕੋਲ ਸੀਗਾ ਨਹੀਂ ਇੱਥੇ ਯਾਰ, ਜਿਹੜਾ
ਦੀਪਕ ਸ਼ਰਮਾ ਜੀ ਦਾ ਮੈਸੇਜ,
ਦੀਪਕ ਸ਼ਰਮਾ ਜੀ ਦਾ ਮੈਸੇਜ,
ਦੀਪਕ ਸ਼ਰਮਾ ਜੀ ਨੇ ਦੱਸਿਆ ਕਹਿੰਦੇ ਵੀ ਸ਼ੀ ਜਿਨਪਿੰਗ ਵਿਜੇ ਜੀ ਦੇ ਪਿੱਛੇ ਬੈਠੇ ਆ,
ਹਾਂ ਜੇ ਇੱਕੋ ਕਲਾਸ 'ਚ ਹੁੰਦੇ ਤੇ ਰੋਲ ਨੰਬਰ ਜੇ ਫਸਟ ਨੇਮ ਦੇ ਆਧਾਰ ਤੇ ਅਲੋਕੇਟ ਕੀਤੇ ਹੋਏ ਹੁੰਦੇ।
ਕਹਿੰਦੇ ਫਿਰ ਖਬਰ ਇਹ, ਇੱਕ ਮੈਸੇਜ ਹੋਰ ਆਇਆ, ਕਹਿੰਦੇ ਫਿਰ ਖਬਰ ਇਹ ਬਣ ਜਾਣੀ ਸੀ, ਸੋ ਇਹਨਾਂ ਨੇ ਇਹਨਾਂ ਦੇ ਪ੍ਰੋਫਾਈਲ ਤੇ ਨਾਮ ਹੈਗਾ ਐਨ ਆਰ। ਕਹਿੰਦੇ ਫਿਰ ਖਬਰ ਇਹ ਬਣ ਜਾਣੀ ਸੀ ਵੀ ਸ਼ੀ ਜਿਨਪਿੰਗ ਨੇ ਦੋ ਕੈਨੇਡੀਅਨ ਜਰਨਲਿਸਟ ਅੱਗੇ ਲਾਏ ਹੋਏ ਤੇ ਕਹਿੰਦੇ ਮੀਡੀਆ ਸਪਰੈਸ ਹੋ ਰਿਹਾ।
ਉਹ ਕਮਾਲ ਹੈ, ਸਾਡੇ ਸੁਣਨ ਵਾਲੇ ਵੀ ਬਹੁਤ ਕਮਾਲ ਦੇ ਕ੍ਰੀਏਟਿਵ ਨੇ।
ਸ਼ਾਮ ਵਾਲੇ ਸ਼ੋਅ ਦੇ ਵਿੱਚ ਓਪਨ ਲਾਈਨ ਸੈਗਮੈਂਟ ਸੀਗਾ ਤੇ ਅਸੀਂ ਗੱਲ ਤਾਂ ਕੈਨੇਡਾ ਬਾਰੇ ਤੇ ਹੋਰ ਗੱਲਾਂ ਕਰ ਰਹੇ ਸੀ। ਸਾਡੇ ਇੱਕ ਲਿਸਨਰ ਨੇ ਆ ਕੇ, ਇੱਕ ਕਾਲਰ ਨੇ ਔਨ ਏਅਰ ਇਹ ਗੱਲ ਕਹੀ, ਕਹਿੰਦੇ ਵੀ ਮੈਨੂੰ ਕਨੈਕਟ ਐਫ ਐਮ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਆ ਕਿ ਕਨੈਕਟ ਐਫ ਐਮ ਦੇ ਜਿਹੜੇ ਕਾਲਰਸ ਵੀ ਨੇ ਸਾਰੇ ਬੜੇ ਕਹਿੰਦੇ ਵੀ ਜ਼ਾਬਤੇ 'ਚ ਰਹਿ ਕੇ ਗੱਲ ਕਰਦੇ ਨੇ, ਬੜੇ ਪਿਆਰ ਨਾਲ ਗੱਲ ਕਰਦੇ ਨੇ, ਕੋਈ ਕਹਿੰਦੇ ਉਨੀ ਕੀ ਕੋਈ ਕਹਿੰਦੇ ਗੱਲ ਕਰਦਾ ਨਹੀਂ। ਹੋਰ ਨਾ ਕਹਿੰਦੇ ਮੈਂ ਸਟੇਸ਼ਨ ਤੇ ਕਈ ਵਾਰੀ ਸੁਣਦਾ ਵੀ ਕਈ ਵਾਰੀ ਥੋੜੀ ਜਿਹੀ ਬਦਤਮੀਜ਼ੀ ਵੀ ਹੋ ਜਾਂਦੀ ਹੈ ਫਰੋਮ ਬੋਥ ਸਾਈਡਸ ਤੇ ਕਹਿੰਦੇ ਵੀ ਕਨੈਕਟ ਐਫ ਐਮ ਦੇ ਜਿਹੜੇ ਕਾਲਰਸ ਵੀ ਕਹਿੰਦੇ ਵੀ ਬਹੁਤ ਵਧੀਆ ਤਰੀਕੇ ਨਾਲ
ਫਰੈਂਡ ਸਰਕਲ ਹੈ।
ਹਾਂ, ਸੋ ਉਹ ਮੈਨੂੰ ਬੜੀ ਗੱਲ ਚੰਗੀ ਲੱਗੀ ਐਂਡ ਆਈ ਟੋਟਲੀ ਐਗਰੀ
ਕਿ
ਸਾਡੇ ਕਾਲਰਸ ਵੀ ਬੜੇ ਸ਼ਾਨਦਾਰ।
ਦੇਖੋ ਅਸੀਂ ਇੱਕ ਦੂਜੇ ਦੇ ਪੂਰਕ ਹੈਗੇ ਹਾਂ, ਰਾਈਟ, ਸੋ ਇਸ ਕਰਕੇ ਜਿਹੜੀ ਉਹ ਐਨਰਜੀ ਮੇਨਟੇਨ ਕਰਕੇ ਰੱਖਣੀ, ਉਸ ਤਰ੍ਹਾਂ ਦਾ ਇੱਕ ਜਿਹੜਾ ਐਨਵਾਇਰਮੈਂਟ ਹੈ ਉਹ ਮੇਨਟੇਨ ਕਰਕੇ ਰੱਖਣਾ, ਉਹਦੇ ਵਿੱਚ ਸਾਰਿਆਂ ਦਾ ਯੋਗਦਾਨ ਆ।
ਬਿਲਕੁਲ,
ਸੋ ਇਸ ਕਰਕੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਨਾ ਹੁਣ ਐਂ ਕਰਦੇ ਹਾਂ, ਜਿਹੜਾ ਮੈਂ ਓਪਨ ਲਾਈਨ ਸੈਗਮੈਂਟ ਅੱਗੇ ਕਰਨਾ ਸੋਚਿਆ ਤਾਂ ਕੁਝ ਹੋਰ ਹੋਇਆ ਸੀ, ਗੱਲਾਂ ਹੁਣ ਸਕੂਲ ਦੀਆਂ ਤੁਰ ਪਈਆਂ, ਕਈਆਂ ਦੀਆਂ ਆਪੋ ਆਪਣੀਆਂ ਸਕੂਲ ਦੀਆਂ ਯਾਦਾਂ ਵੀ ਤਾਜ਼ੀਆਂ ਹੋ ਗਈਆਂ ਹੋਣਗੀਆਂ। ਓਪਨ ਲਾਈਨ ਸੈਗਮੈਂਟ ਥੋੜੀ ਦੇਰ ਤੱਕ ਜਿਹੜਾ ਸ਼ੁਰੂ ਕਰਨਾ, ਹੁਣ ਵੈਸੇ ਵੀ ਆ ਬੈਕ ਟੂ ਸਕੂਲ ਦਾ ਵੀਕ ਆ, ਜਦੋਂ ਤੁਸੀਂ ਸਕੂਲ ਜਾਂਦੇ ਸੀ ਕਿਹੜੀਆਂ ਇਹ ਜਿਹੀਆਂ ਯਾਦਾਂ ਨੇ ਜਿਹੜੀਆਂ ਕਿ ਤੁਹਾਡੀ ਅੱਜ ਸਾਡੀ ਇਹ ਗੱਲਬਾਤ ਸੁਣ ਕੇ ਤੁਹਾਡੀਆਂ ਜਿਹੜੀਆਂ ਯਾਦਾਂ ਤਾਜ਼ਾ ਹੋ ਗਈਆਂ ਹੁਣ?
ਸੋਢੀ ਖੰਗੂੜਾ ਜੀ ਤੁਹਾਨੂੰ ਜ਼ਰੂਰ ਫੋਨ ਕਰਨਗੇ।
ਅੱਛਾ,
ਉਹਨਾਂ ਮੈਸੇਜ ਆਇਆ ਕਹਿੰਦੇ ਤੁਹਾਡੀਆਂ ਸਕੂਲੀ ਹੱਡ ਬੀਤੀਆਂ ਸੁਣ ਕੇ ਸਵਾਦ ਆ ਗਿਆ।
ਸਵਾਦ ਆ ਗਿਆ,
ਫਿਰ ਖੰਗੂੜਾ ਸਾਹਿਬ ਆਪਣੀਆਂ ਵੀ ਸੁਣਾਉਣਗੇ।
ਜੀ ਜੀ ਜੀ। ਅੱਛਾ ਵਾਸੂ ਜੀ, ਇੱਕ ਇੰਟਰਨਲ ਹੁਣ ਥੋੜੇ ਖਬਰਾਂ ਵਾਲੇ ਪਾਸੇ ਆਈਏ।
ਹਾਂਜੀ,
ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਿ ਇੱਕ ਪੋਲਿੰਗ ਜਿਹੜੀ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਵੱਲੋਂ ਕੀਤੀ ਗਈ ਆ, ਜਿਹਦੇ ਵਿੱਚ ਸਰਕਾਰ ਨੇ ਜਿਹੜੇ ਜਿਹੜੇ ਪ੍ਰੋਜੈਕਟਸ ਲਗਾਉਣੇ ਨੇ ਉਹਦੇ ਵਾਸਤੇ ਪਬਲਿਕ ਸੈਂਟੀਮੈਂਟ ਆ, ਜਿਹੜਾ ਪਬਲਿਕ ਸਪੋਰਟ ਆ, ਉਹ ਇਸ ਵੇਲੇ ਬੜੇ ਜ਼ਬਰਦਸਤ ਪੱਧਰ 'ਤੇ ਬਣੀ ਹੋਈ ਆ। ਜਿਹੜਾ PMO ਨੇ ਮੇਜਰ ਪ੍ਰੋਜੈਕਟਸ ਦੇ ਸੰਦਰਭ ਜਿਹੜੀ ਪੋਲਿੰਗ ਕੀਤੀ ਆ, ਉਹਦੇ ਵਿੱਚੋਂ ਇਹ ਪਤਾ ਲੱਗਦਾ ਕਿ ਕੈਨੇਡੀਅਨਸ ਇਸ ਗੱਲ ਨੂੰ ਵੱਧ ਚੜ੍ਹ ਕੇ ਸਪੋਰਟ ਕਰਨਗੇ ਜੇ ਕੈਨੇਡਾ ਦੀ ਸਰਕਾਰ ਹਾਈਡਰੋ ਇਲੈਕਟ੍ਰਿਕ ਜਨਰੇਸ਼ਨ ਅਤੇ ਟਰਾਂਸਮਿਸ਼ਨ ਦੇ ਪ੍ਰੋਜੈਕਟ ਲਾਵੇ, ਹਾਈਵੇਜ਼ ਨੂੰ ਅਪਗ੍ਰੇਡ ਕਰੇ ਅਤੇ ਪੋਰਟ ਦੇ ਇਨਫਰਾਸਟ੍ਰਕਚਰ ਨੂੰ ਜੇ ਬਿਹਤਰ ਬਣਾਇਆ ਜਾਂਦਾ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਸਪੋਰਟ ਹੋਵੇਗੀ। ਈਵਨ ਮੈਜੋਰਿਟੀ ਆਇਲ ਪਾਈਪਲਾਈਨਸ, LNG ਟਰਮੀਨਲਸ ਅਤੇ ਆਫ ਸ਼ੋਰ ਵਿੰਡ ਟਰਬਾਈਨਸ ਵਾਸਤੇ ਵੀ ਆਪਣਾ ਸਮਰਥਨ ਸਰਕਾਰ ਨੂੰ ਦੇਵੇਗੀ।
ਯਾ, ਸੋ ਇਹ ਪ੍ਰੀਵੀ ਕਾਉਂਸਲ ਆਫਿਸ ਵੱਲੋਂ ਪੋਲਿੰਗ ਜਿਹੜੀ ਵੀਕਲੀ ਬੇਸਿਸ 'ਤੇ ਕੀਤੀ ਜਾਂਦੀ ਆ, ਤਕਰੀਬਨ 1000 ਕੈਨੇਡੀਅਨਸ ਨੂੰ ਇਹ ਪੋਲ ਕਰਦੇ ਨੇ ਫੋਨ ਕਰਕੇ ਲੈਂਡਲਾਈਨਸ ਅਤੇ ਸੈੱਲਫੋਨਸ 'ਤੇ, ਫਿਰ ਉਹਦੇ ਆਧਾਰ 'ਤੇ ਇਹ ਸਾਰਾ ਡੇਟਾ ਤਿਆਰ ਕੀਤਾ ਜਾਂਦਾ। ਰੈਗੂਲਰ ਇਹ ਵੀਕਲੀ ਪੋਲਸ ਹੁੰਦੀਆਂ ਨੇ
ਜੀ।
ਸੋ 20 ਮਈ ਤੋਂ ਬਾਅਦ ਹੁਣ ਤੱਕ ਜਿਹੜੀਆਂ 7 ਵੀਕਲੀ ਪੋਲਸ ਬੈਕ ਟੂ ਬੈਕ ਕੀਤੀਆਂ ਗਈਆਂ, ਉਹਨਾਂ ਦੇ ਉੱਤੇ ਆਧਾਰਿਤ ਇਹ ਸਾਰਾ ਡੇਟਾ ਹੈ। ਅਤੇ ਇਹਦੇ ਵਿੱਚ ਪਤਾ ਲੱਗਦਾ ਕਿ ਆਇਲ ਪਾਈਪਲਾਈਨਸ ਵਾਸਤੇ ਅਫਕੋਰਸ ਐਲਬਰਟਨਸ ਸਭ ਤੋਂ ਜ਼ਿਆਦਾ ਇਸ ਚੀਜ਼ ਨੂੰ ਸਪੋਰਟ ਕਰਦੇ ਨੇ। 81% ਸਪੋਰਟ ਹੈ ਐਲਬਰਟਾ ਦੇ ਵਿੱਚ ਫੋਰ ਆਇਲ ਪਾਈਪਲਾਈਨਸ, ਅਤੇ ਈਵਨ ਕਬੈਕ ਦੇ ਵਿੱਚ ਵੀ ਵਿਜੇ ਜੀ 59.2% ਸਪੋਰਟ ਆ ਫੋਰ ਐਨ ਆਇਲ ਪਾਈਪਲਾਈਨ, ਸਪੈਸੀਫਿਕਲੀ ਜੇਕਰ ਕੋਈ ਆਇਲ ਪਾਈਪਲਾਈਨ ਜਿਹੜੀ ਐਲਬਰਟਾ ਤੋਂ ਈਸਟ ਕੋਸਟ ਵੱਲ ਜੇਕਰ ਵਿਛਾਣੀ ਪਵੇ।
ਵਾਸੂ ਜੀ, ਇਸੇ ਤਰ੍ਹਾਂ ਦੀ ਪੋਲਿੰਗ ਕੁਝ ਮਹੀਨੇ ਪਹਿਲਾਂ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਕ ਪ੍ਰਾਈਵੇਟ ਪੋਲਿੰਗ ਫਰਮ ਨੇ ਵੀ ਕੀਤੀ ਸੀ, ਉਹਦੇ ਵਿੱਚ ਵੀ ਕਿਊਬੈਕ ਦੇ ਵਿੱਚੋਂ ਆਇਲ ਪਾਈਪਲਾਈਨ ਵਾਸਤੇ ਲਗਭਗ 60% ਸਮਰਥਨ ਆਇਆ ਸੀ।
ਹਾਂਜੀ,
ਜਿਸ ਤੋਂ ਬਾਅਦ ਜਿਹੜੀ ਕਿਊਬੈਕ ਦੀ ਸੂਬਾ ਸਰਕਾਰ ਆ ਉਹਦਾ ਵੀ ਜਿਹੜਾ ਸਟੈਂਸ ਹੈਗਾ ਇਹਦੇ ਪ੍ਰਤੀ ਥੋੜ੍ਹਾ ਜਿਹਾ ਹੁਣ ਸ਼ਿਫਟ ਹੋਇਆ, ਉਹਨਾਂ ਨੇ ਵੀ ਥੋੜ੍ਹੀ ਜਿਹੀ ਨਰਮੀ ਹੁਣ ਇਸ ਪਹਿਲੂ 'ਤੇ ਦਿਖਾਈ ਆ। ਨਹੀਂ ਤਾਂ ਪਹਿਲਾਂ ਆਇਲ ਪਾਈਪਲਾਈਨ ਦਾ ਨਾਂ ਸੁਣਦੇ ਹੀ ਕਿਊਬੈਕ ਵਾਲੇ ਤਾਂ ਆਪਣੇ ਤੇਵਰ ਹੀ ਬੜੇ ਵੱਖਰੇ ਕਰ ਲਿਆ ਕਰਦੇ ਸੀ।
ਸੋ ਜਿਹੜੀ ਹੁਣ ਕੋਈ ਐਲਬਰਟਾ ਤੋਂ ਈਸਟਰਨ ਕੈਨੇਡਾ ਵੱਲ ਜੇਕਰ ਆਇਲ ਪਾਈਪਲਾਈਨ ਵਿਛਾਉਣੀ ਹੋਵੇ
ਜੀ,
ਐਲਬਰਟਾ ਦੇ ਵਿੱਚ ਉਹਦੇ ਵਾਸਤੇ 99% ਸਪੋਰਟ ਹੈ, ਸਸਕੈਚਵਨ ਦੇ ਵਿੱਚ 90%, ਓਨਟੈਰੀਓ ਦੇ ਵਿੱਚ 82%, ਐਟਲਾਂਟਿਕ ਕੈਨੇਡਾ ਦੇ ਵਿੱਚ 80% ਅਤੇ ਕਬੈਕ ਦੇ ਵਿੱਚ ਅਗੈਨ 58% ਸਪੋਰਟ।
ਅਤੇ ਨਿਊਕਲੀਅਰ ਐਨਰਜੀ ਵਾਸਤੇ ਵਾਸੂ ਜੀ ਕਿਊਬੈਕ 'ਚ ਬਹੁਤ ਘੱਟ ਸਪੋਰਟ ਆ, ਨਿਊਕਲੀਅਰ ਐਨਰਜੀ ਲਈ 32% ਸਮਰਥਨ ਹੈ, ਪਰ ਨਿਊਕਲੀਅਰ ਐਨਰਜੀ ਵਾਸਤੇ ਸਭ ਤੋਂ ਵੱਧ ਸਮਰਥਨ ਜੇ ਕਿਤੇ ਹੈਗਾ ਓਨਟੈਰੀਓ ਅਤੇ ਐਲਬਰਟਾ 'ਚ, ਦੈਟ ਇਜ਼ ਅਬਾਊਟ 70%, 70%।
ਹਾਂਜੀ,
ਓਨਟੈਰੀਓ 'ਚ ਤਾਂ ਆਲਰੇਡੀ ਕੁਝ ਜਿਹੜੇ ਨਿਊਕਲੀਅਰ ਪਾਵਰ ਜਨਰੇਸ਼ਨ ਪਲਾਂਟਸ ਨੇ ਓਪਰੇਟ ਵੀ ਕਰਦੇ ਨੇ।
ਅਤੇ ਜਿਹੜਾ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਜਿਹੜਾ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਜਾਂਦਿਆਂ ਜਾਂਦਿਆਂ ਜਿਹੜਾ ਅਨਾਊਂਸ ਕਰ ਗਏ ਸੀ, ਟੋਰਾਂਟੋ ਕਿਊਬੈਕ ਜਿਹੜਾ ਸਿਟੀ ਕੋਰੀਡੋਰ ਉਹਨਾਂ ਨੇ ਕਿਹਾ ਸੀ
ਜੀ,
ਉਹਦੇ ਵਾਸਤੇ ਨੈਸ਼ਨਲ ਲੈਵਲ 'ਤੇ 65% ਸਪੋਰਟ ਆ, ਅਤੇ ਓਨਟੈਰੀਓ ਦੇ ਵਿੱਚ 71%, ਕਿਊਬੈਕ ਦੇ ਵਿੱਚ 76%, ਵਿਚ ਜੀ ਅਗੈਨ ਦੇਖੋ ਜਦੋਂ ਇਹ ਮੈਨੂੰ ਲੱਗਦਾ ਵੀ ਸਰਕਾਰ ਵੱਲੋਂ ਪ੍ਰੀਵੀ ਕਾਉਂਸਲ ਵੱਲੋਂ ਇਹ ਪੈਸੇ ਜ਼ਾਇਆ ਵੀ ਕੀਤੇ ਜਾ ਰਹੇ ਨੇ, ਇੱਥੇ ਰਿਸੋਰਸਿਸ ਲੱਗ ਰਹੇ ਹੋਣਗੇ, ਤੁਸੀਂ ਜੇ ਕੈਨੇਡੀਅਨਸ ਨੂੰ ਪੁੱਛੋਗੇ ਵੀ ਤੁਹਾਨੂੰ ਕੋਈ ਨਵਾਂ ਰੇਲ ਨੈਟਵਰਕ ਚਾਹੀਦਾ, ਕਿਹੜਾ ਕੈਨੇਡੀਅਨ ਹੋਏਗਾ ਜਿਹੜਾ
ਨਹੀਂ ਚਾਹੀਦਾ?
ਤੁਸੀਂ ਜੇ ਕੈਨੇਡੀਅਨਸ ਨੂੰ ਪੁੱਛੋਗੇ ਤੁਹਾਨੂੰ ਨਵੇਂ ਬ੍ਰਿਜ ਚਾਹੀਦੇ ਨੇ, ਨਵੀਆਂ ਸੜਕਾਂ ਚਾਹੀਦੀਆਂ ਨੇ, ਕਿਹੜਾ ਹੋਏਗਾ, ਕਿਹੜਾ ਕਹੇਗਾ ਨਹੀਂ? ਠੀਕ ਆ, ਪਾਈਪਲਾਈਨ ਦੀ ਗੱਲ ਸਮਝ ਆਉਂਦੀ ਆ ਵੀ ਸਾਡੇ ਇੱਥੇ ਇਨਵਾਇਰਮੈਂਟਲ ਰੀਜ਼ਨਸ ਕਰਕੇ ਕਈ ਵਾਰੀ ਵਿਰੋਧ ਹੁੰਦਾ। ਤੁਸੀਂ ਕਿਸੇ ਪਾਈਪਲਾਈਨ ਪ੍ਰੋਜੈਕਟ ਨੂੰ ਲੈ ਕੇ ਜੇਕਰ ਕੈਨੇਡੀਅਨਸ ਨੂੰ ਪੁੱਛਦੇ ਹੋ, ਪੋਲਿੰਗ ਕਰਦੇ ਹੋ, ਉਹ ਸਮਝ ਆਉਂਦਾ ਵੀ ਸਿਆਸੀ ਕਾਰਨਾਂ ਕਰਕੇ ਕਰਨੀ ਪੈਂਦੀ ਹੈ ਪੋਲਿੰਗ, ਕਿ ਵੀ ਜੇ ਅਸੀਂ ਕੋਈ ਪ੍ਰੋਜੈਕਟ ਅਨਾਊਂਸ ਕਰ ਦਈਏ ਕਿਤੇ ਸਾਡੀ ਕੁਰਸੀ ਹੀ ਨਾ ਜਾਂਦੀ ਲੱਗੇ। ਉਹ ਠੀਕ ਆ, ਰੀਜ਼ਨੇਬਲ ਆ, ਪੋਲੀਟੀਸ਼ੀਅਨਸ ਨੇ, ਦੇ ਵਿਲ ਡੂ ਪੋਲੀਟਿਕਸ, ਦੇ ਹੈਵ ਟੂ ਟੇਕ ਕੇਅਰ ਆਫ ਪੋਲੀਟਿਕਸ। ਪਰ ਜਿਹੜੇ ਇਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਪ੍ਰੋਜੈਕਟਸ ਨੇ ਯਾਰ, ਉਹ ਤਾਂ ਕੈਨੇਡੀਅਨਸ ਆਫ ਕੋਰਸ ਦੇ ਵਾਂਟਡ ਯੈਸਟਰਡੇ, ਨਾਟ ਟੂਡੇ ਔਰ ਟੁਮਾਰੋ, ਦੇ ਵਾਂਟਡ ਯੈਸਟਰਡੇ।
ਇਹਦੇ ਵਿੱਚ ਤੁਸੀਂ ਜੇ ਇੱਕ ਸਵਾਲ ਇਹ ਵੀ ਜੋੜ ਲਓ ਵੀ ਕਿੰਨੇ ਕੈਨੇਡੀਅਨ ਚਾਹੁੰਦੇ ਨੇ ਤੁਹਾਡੇ ਟੈਕਸ ਘਟਾਏ ਜਾਣ, 100% ਰਿਜ਼ਲਟ ਆਊਗਾ। ਸੋ ਜਿਹੜੇ ਸਰਵੇਖਣ ਨੇ, ਪਰ ਇਹ ਜਿਹੜੀ ਪੋਲਿੰਗ ਆ, ਇੱਕ ਚੀਜ਼ ਆ ਜਿਹੜੀ ਆਹ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਵੱਲੋਂ, ਪ੍ਰੀਵੀ ਕਾਉਂਸਲ ਦੇ ਦਫ਼ਤਰ ਵੱਲੋਂ ਪੋਲਿੰਗ ਕੀਤੀ ਜਾਂਦੀ ਆ, ਇਹ ਵੋਟਰ ਇੰਟੈਂਸ਼ਨ ਬਾਰੇ ਨਹੀਂ ਪਤਾ ਕਰ ਸਕਦੇ। ਇਹ ਸਿਰਫ ਇਸ ਤਰ੍ਹਾਂ ਦੀ ਸਰਕਾਰ ਦੀ ਪੋਲਿਸੀ ਮੁਤਾਬਕ, ਪੋਲਿਸੀ ਦੇ ਆਧਾਰ 'ਤੇ ਕਿਹੜੇ ਕਿਹੜੇ ਫੈਸਲੇ ਲਏ ਜਾਣੇ ਨੇ ਉਹਦੇ ਬਾਰੇ ਪੋਲਿੰਗ ਕੀਤੀ ਜਾਂਦੀ ਆ। ਅਤੇ ਲਾਈਕ ਯੂ ਮੈਂਸ਼ਨ ਕਿ ਹਰ ਹਫ਼ਤੇ ਇਸ ਤਰ੍ਹਾਂ ਦੀਆਂ ਪੋਲਸ ਕੰਡਕਟ ਕੀਤੀਆਂ ਜਾਂਦੀਆਂ ਨੇ।
ਬਿਲਕੁਲ
ਵਾਸੂ ਜੀ, ਹੁਣ ਐਂ ਕਰੀਏ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਖ਼ਬਰਾਂ 'ਤੇ ਯਾਰ। ਅੱਛਾ, ਜਿਹੜੀ ਆ ਦੂਜੇ ਦਿਨ ਦੀ ਅੱਜ ਮੀਟਿੰਗ ਚੱਲਦੀ ਪਈ ਆ, ਉਹਦੇ ਵਿੱਚ ਕੱਲ੍ਹ ਐਂਗਸ ਰੀਡ ਦੇ ਜਿਹੜੇ ਮੁਖੀ ਸੀ ਉਹ ਲਹਿਜੇ ਵਾਲੇ ਇੱਕ ਵਾਸੂ ਜੀ, ਜਿਹੜਾ ਯਾਰ ਪ੍ਰੋਜੈਕਟ 2025 ਵਾਲਾ ਔਥਰ ਹੈਗਾ ਹੈਰੀਟੇਜ ਫਾਊਂਡੇਸ਼ਨ ਵਾਲਾ ਕੈਵਿਨ ਰੌਬਰਟਸ, ਜਿਹੜਾ ਕਿ ਕੰਜ਼ਰਵ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਜਿਹੜੀ ਵਿਚਾਰਧਾਰਾ ਨੂੰ 1980s ਤੋਂ ਇਹ ਇਨਫਲੂਐਂਸ ਕਰਦਾ ਆ ਰਿਹਾ ਇਹ ਗਰੁੱਪ ਹੈ, ਉਹਨਾਂ ਦੇ ਮੁਖੀ ਨੇ ਵੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਮੰਤਰੀਆਂ ਨੂੰ ਸਾਰਿਆਂ ਨੂੰ ਸੰਬੋਧਨ ਕਰਨਾ ਸੀ, ਪਰ ਹੈਰੀਟੇਜ ਫਾਊਂਡੇਸ਼ਨ ਦੇ ਉਸ ਮੁਖੀ ਵੱਲੋਂ ਹੁਣ ਸ਼ਮੂਲੀਅਤ ਨਹੀਂ ਕੀਤੀ ਜਾ ਰਹੀ।
ਰਾਈਟ ਆਫ ਰਾਈਟ,
ਹਾਂ,
ਜਿਹੜੀ ਕਹਿ ਲਓ ਆਈਡੀਓਲੋਜੀ ਆ,
ਜੀ ਜੀ,
ਉਹਦਾ ਪ੍ਰੋਪੋਨੈਂਟ ਇਹ ਵਿਅਕਤੀ ਹੈ। ਤੇ ਜਦੋਂ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਇਆ, ਡੋਨਲਡ ਟਰੰਪ ਜਦੋਂ ਦੁਬਾਰਾ ਰਾਸ਼ਟਰਪਤੀ ਬਣੇ ਨੇ ਪਿਛਲੇ ਸਾਲ, ਉਸ ਇਲੈਕਸ਼ਨ ਨੂੰ ਇਹ ਕਹਿ ਰਹੇ ਸੀ, ਇਹਨੂੰ ਮੇਲ ਕੇ ਦੇਖ ਰਹੇ ਸੀ ਸਿਵਲ ਵਾਰ ਦੇ ਨਾਲ, ਕਹਿੰਦੇ ਵੀ ਜਿਵੇਂ ਸਿਵਲ ਵਾਰ ਸੀ ਉਸ ਤੋਂ ਬਾਅਦ ਕਹਿੰਦੇ ਹੁਣ ਇਹ ਸੰਘਰਸ਼ ਦਾ ਮੌਕਾ ਇੱਕ ਵਾਰ ਫਿਰ ਆਇਆ।
ਤੇ ਕਹਿੰਦੇ ਉਹਨਾਂ ਨੇ ਕਿਹਾ ਇਹ ਬਲੱਡਲੈਸ ਸਿਵਲ ਵਾਰ ਹੋਏਗੀ, ਜੇ ਲੈਫਟ ਨੇ ਇਹਨੂੰ ਬਲੱਡਲੈਸ ਰਹਿਣ ਦਿੱਤਾ ਤਾਂ
ਮਤਲਬ ਗੁੰਜਾਇਸ਼ ਹੈਗੀ ਆ ਵੀ ਖੂਨ ਵੀ ਡੋਲਿਆ ਜਾ ਸਕਦਾ। ਸੋ ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲੇ ਵਿਅਕਤੀ ਨੂੰ ਸਮਝ ਨਹੀਂ ਆਈ ਵੀ ਲਿਬਰਲਸ ਨੇ ਕਿਉਂ ਸੱਦਿਆ ਹੋਇਆ ਸੀ,
ਜੀ ਜੀ ਜੀ,
ਇਹ ਆਪਣੀ ਕੈਬਨਿਟ ਰਿਟਰੀਟ ਨਹੀਂ, ਕੈਬਨਿਟ ਪਲੈਨਿੰਗ ਫੋਰਮ ਦੇ ਵਿੱਚ। ਪਰ ਉਹ ਬਾਅਦ ਜਦੋਂ ਮੀਡੀਆ 'ਚ ਗੱਲ ਆਈ ਫਿਰ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਕੈਂਸਲ ਕਰ ਦਿੱਤੀ ਗਈ।
ਉਹ ਕੈਂਸਲ ਹੋਈ ਹੈ ਜਾਂ ਫਿਰ ਉਹ ਆਪ ਹੀ ਵਿਦਡਰਾਅ ਕਰ ਗਏ ਨੇ ਇਹ ਨਹੀਂ ਪਤਾ ਅਜੇ, ਕਿਉਂਕਿ ਅੱਜ ਹੁਣ ਉਹਨਾਂ ਨੇ ਪਹਿਲਾਂ ਭਾਸ਼ਣ ਦੇਣਾ ਸੀ, ਸੰਬੋਧਨ ਕਰਨਾ ਸੀ, ਇਹ ਦੱਸਿਆ ਜਾ ਰਿਹਾ ਸੀ ਕਹਿੰਦੇ ਕਿ ਲਿਬਰਲਸ ਨੇ ਇਸ ਕਰਕੇ ਸੱਦਿਆ ਸੀ ਹੈਰੀਟੇਜ ਫਾਊਂਡੇਸ਼ਨ ਦੇ ਮੁਖੀ ਨੂੰ, ਕਿਉਂਕਿ ਉਹਨਾਂ ਨੇ ਰਿਪਬਲਿਕਨ ਦੇ ਨਾਲ ਬਹੁਤ ਨੇੜਿਓਂ ਕੰਮ ਕੀਤਾ ਇਸ ਸੰਸਥਾ ਨੇ ਪਿਛਲੇ ਕਈ ਦਹਾਕਿਆਂ 'ਚ, ਸੋ ਉਹਨਾਂ ਨੂੰ ਉਹਨਾਂ ਦੀ ਨਬਜ਼ ਦੀ ਸਮਝ ਹੈਗੀ ਆ।
ਅੱਛਾ, ਮਤਲਬ ਹੋਰ ਕੋਈ ਨੁਮਾਇੰਦਾ ਲੱਭਿਆ ਨਹੀਂ?
ਲੱਭਿਆ ਨਹੀਂ,
ਠੀਕ ਹੈ।
ਹੈਰੀਟੇਜ ਫਾਊਂਡੇਸ਼ਨ ਨਾਲ ਨੇ 900 pages ਦਾ ਮੈਨੀਫੈਸਟੋ ਬਣਾ ਕੇ ਜਿਹੜਾ ਤਿਆਰ ਕੀਤਾ ਸੀ ਪ੍ਰੋਜੈਕਟ 2025, ਜਿਹਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਕਿ ਵੀ ਸਰਕਾਰੀ ਜਿਹੜੇ ਵਰਕਰਸ ਨੇ ਵੱਡੀ ਗਿਣਤੀ 'ਚ ਉਹਨਾਂ ਨੂੰ ਲੇ ਆਫ ਕਰੋ, ਅਬੋਰਸ਼ਨ ਦੀ ਪਿੱਲ ਅਵੇਲੇਬਲ ਕਰਾਉਣੀ ਬੰਦ ਕਰੋ, ਜਿਹੜੀ ਹਿਊਮਨ ਲਿਬਰਟੀ ਉਸ ਹਿਸਾਬ ਨਾਲ ਇੰਜੋਏ ਕਰੋ ਜਿੱਦਾਂ ਭਗਵਾਨ ਨੇ ਤੁਹਾਨੂੰ ਧਰਤੀ ਦੇ ਉੱਪਰ ਉਹ ਲਿਬਰਟੀ ਨੂੰ ਇੰਜੋਏ ਕਰਨ ਵਾਸਤੇ ਭੇਜਿਆ ਸੀ। ਸੋ ਉਹਦੇ ਨਾਲ ਕਈ ਜਿਹੜੇ ਇੰਡੀਵਿਜੁਅਲ ਰਾਈਟਸ ਐਂਡ ਫਰੀਡਮਸ ਨੇ ਉਹਦੇ ਉੱਪਰ ਉਹ ਗੱਲ ਆਉਂਦੀ ਆ।
ਇਟਸ ਆਲਮੋਸਟ ਲਾਈਕ ਕਿ ਕੱਲ੍ਹ ਨੂੰ ਅਮਰੀਕਾ ਦੇ ਵਿੱਚ ਡੈਮੋਕਰੈਟਸ ਕੋਈ ਆਪਣੀ ਕਨਵੈਨਸ਼ਨ ਕਰਨ ਤੇ ਉਹਦੇ ਵਿੱਚ ਉਹ ਮੈਕਸਿਮ
ਬਰਨੀ ਨੂੰ ਸੱਦ ਲੈਣ,
ਕਹਿਣ ਵੀ ਇਹ ਕੰਸਰਵੇਟਿਵ ਪਾਰਟੀ ਨਾਲ ਕਿਸੇ ਸਮੇਂ ਬਹੁਤ ਉਹਦੇ ਮੈਂਬਰ ਰਹੇ ਨੇ, ਬਹੁਤ ਨਜ਼ਦੀਕੀ ਤਰੀਕੇ ਨਾਲ ਕੰਮ ਕਰਦੇ ਰਹੇ ਨੇ, ਵੀ ਇਹ ਕੰਸਰਵੇਟਿਵ ਵਿਚਾਰਧਾਰਾ ਜਿਹੜੀ ਕੈਨੇਡੀਅਨ ਕੰਸਰਵੇਟਿਵ ਪਾਰਟੀ ਦੀ ਵਿਚਾਰਧਾਰਾ ਉਹਦੇ ਨਾਲ ਬਹੁਤ ਵਾਕਫ ਨੇ,
ਤੇ
ਅਸੀਂ ਜਾਣਨਾ ਚਾਹੁੰਦੇ ਹਾਂ ਵੀ ਕੈਨੇਡੀਅਨ ਕੰਸਰਵੇਟਿਵ ਪਾਰਟੀ ਕਿਸ ਤਰ੍ਹਾਂ ਸੋਚਦੀ ਹੈ, ਇਸ ਕਰਕੇ ਅਸੀਂ ਮੈਕਸਿਮ ਬਰਨੀ ਨੂੰ ਸੱਦਿਆ।
ਯਾ ਫਿਰ
ਉਹੀ ਗੱਲ,
ਕਰੈਕਟ, ਵਿਚਾਰਧਾਰਾ ਤੇ ਆਪਣੀ ਓਵਰਆਲ ਤੌਰ ਤਰੀਕਿਆਂ ਦੇ ਵਿੱਚ ਜਿਹੜੇ ਡਾਇਮੈਟ੍ਰਿਕਲੀ ਓਪੋਜ਼ਿਟ ਨੇ, ਹੈ ਨਾ, ਕਿ ਰੇਗਿਸਤਾਨ ਦੇ ਵਿੱਚ ਰਹਿਣ ਵਾਲੇ ਬੰਦਿਆਂ ਨੂੰ ਤੁਸੀਂ ਇਹ ਸਵਿਮਿੰਗ ਕੋਚ ਬੁਲਾ ਕੇ ਦਿਖਾ ਰਹੇ ਹੋ ਵੀ ਸਵਿਮਿੰਗ ਕਿਵੇਂ ਕਰਨੀ ਹੋ, ਕਿ ਯਾਰ ਵੀ ਅਸੀਂ ਕਰੀਏ ਕੀ ਇਸ, ਅਸੀਂ ਕਿਹਾ ਰੇਤੇ 'ਚ ਤੈਰਨਾ। ਪਰ ਇੱਕ ਮੈਂ ਸੋਸ਼ਲ ਮੀਡੀਆ 'ਤੇ ਪੜ੍ਹਦਾ ਸੀ ਰਿਐਕਸ਼ਨ, ਕਹਿੰਦੇ ਜੇ ਕੈਨੇਡੀਅਨਸ ਨੂੰ ਇਹ ਲੱਗਦਾ ਸੀ ਵੀ ਸਾਨੂੰ ਕੰਜ਼ਰਵੇਟਿਵ ਸਰਕਾਰ ਨਹੀਂ ਚਾਹੀਦੀ, ਕਹਿੰਦੇ ਤੁਸੀਂ ਉਹ ਲਿਬਰਲ ਸਰਕਾਰ ਚੁਣ ਲਈ ਹੈ ਜਿਹੜੇ ਕੰਜ਼ਰਵੇਟਿਵਸ ਦੇ ਵੀ ਮਹਾਂਕੰਜ਼ਰਵੇਟਿਵ ਬੰਦੇ ਨੂੰ ਬੁਲਾ ਕੇ ਭਾਸ਼ਣ ਦਿਵਾਉਣਾ ਚਾਹੁੰਦੇ ਨੇ। ਪਰ ਉਸ ਸਾਰੀ ਚਰਚਾ ਦੇ ਵਿੱਚ ਅੱਜ ਹੁਣੇ ਖਬਰ ਆਈ ਹੈ ਕਿ ਹੈਰੀਟੇਜ ਫਾਊਂਡੇਸ਼ਨ ਦੇ ਮੁਖੀ ਵੱਲੋਂ ਭਾਸ਼ਣ ਨਹੀਂ ਦਿੱਤਾ ਜਾਏਗਾ, ਸੰਬੋਧਨ ਨਹੀਂ ਕੀਤਾ ਜਾਏਗਾ ਲਿਬਰਲ ਕਿਹੜੀ ਕੀ ਕਹਿੰਦੇ ਇਹਨੂੰ, ਪਲੈਨਿੰਗ ਫੋਰਮ,
ਪਲੈਨਿੰਗ ਫੋਰਮ,
ਪਲੈਨਿੰਗ
ਕੈਬਨਿਟ, ਪਲੈਨਿੰਗ
ਕੈਬਨਿਟ, ਪਲੈਨਿੰਗ ਫੋਰਮ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ।
ਸਕੂਲ ਦੇ ਸਮੇਂ ਦੀ ਕੋਈ ਇੱਕ ਯਾਦ ਸੁਣਾ ਕੇ ਜਾਓ, ਇੱਕ ਤਾਂ ਮੇਰੇ ਯਾਦ ਆ ਜਿਹੜੀ ਤੁਸੀਂ ਦੱਸਦੇ ਹੋ ਕਿ ਕਿਸੇ ਨੇ ਬਲੈਕ ਬੋਰਡ 'ਤੇ ਕੀ ਲਿਖਤਾ ਸੀ ਅੱਧੀ ਛੁੱਟੀ ਵੇਲੇ,
ਆਉਣ ਨਹੀਂ ਦੀ ਯਾਦ ਹੋਣੀ,
ਓਹ ਸਪੈਸੀਫਿਕ
ਕੋਈ। ਜਾਂ ਜਿਹੜੀ ਕੋਈ ਇੱਕ ਚੀਜ਼ ਯਾਦ ਆ ਰਹੀ ਆ ਮੈਨੂੰ, ਜਿਹੜਾ ਸਕੂਲ ਦਾ ਪੀ ਟੀ ਪੀਰੀਅਡ ਬਹੁਤ ਯਾਦ ਆ ਰਿਹਾ।
ਅੱਛਾ,
ਕਿ ਪੀ ਟੀ ਪੀਰੀਅਡ ਦਾ ਬੜਾ ਚਾਅ ਹੁੰਦਾ ਸੀ, ਹਫ਼ਤੇ 'ਚ ਇੱਕ ਵਾਰੀ ਹੁੰਦਾ ਸੀ ਅਤੇ ਹੁੰਦਾ ਵੀ ਅਖੀਰਲਾ ਪੀਰੀਅਡ ਸੀ, ਸਾਰਾ ਦਿਨ ਉਡੀਕੀ ਜਾਈਦਾ ਸੀ ਕਿ ਹੁਣ ਪੀ ਟੀ ਪੀਰੀਅਡ ਹੋਏਗਾ, ਪੀ ਟੀ ਪੀਰੀਅਡ।
ਸਾਨੂੰ ਤਾਂ ਸ਼ੁਰੂ 'ਚ ਜਾਂਦੇ ਹੀ ਦੱਬ ਲੈਂਦੇ ਸੀ,
ਉਹ ਤਾਂ ਜਿਹੜੀ ਇੱਕ ਅਸੈਂਬਲੀ ਹੁੰਦੀ ਸੀ ਉਹਦੇ ਵਿੱਚ ਤਾਂ ਪੀ ਟੀ ਕਰਾਉਂਦੇ ਸੀ।
ਜੀ ਜੀ,
ਸੋ ਇਹ ਮਤਲਬ ਕਹਿਣ ਨੂੰ ਪੀ ਟੀ ਪੀਰੀਅਡ
ਫਿਜ਼ੀਕਲ ਐਜੂਕੇਸ਼ਨ ਵਾਲਾ ਹੁੰਦਾ
ਸੀ, ਸੋ ਵੀ ਵਰ ਅਲਾਊਡ ਟੂ ਪਲੇ ਸਪੋਰਟ, ਸੋ ਸਾਨੂੰ ਬਾਸਕਟਬਾਲ ਖੇਡਣ ਦੀ ਇਜਾਜ਼ਤ ਹੁੰਦੀ ਸੀ, ਕਈ ਵਾਰੀ ਕ੍ਰਿਕਟ ਵੀ ਖੇਡਣ ਦਿੰਦੇ ਸੀ, ਉਹਦਾ ਬੜਾ ਚਾਅ ਹੁੰਦਾ ਸੀ। ਮੈਨੂੰ ਯਾਦ ਆਈ ਜਾਂਦਾ, ਮਤਲਬ ਰੀਅਲੀ ਵਿਸ਼ ਨੋ ਕਿ ਵਿਸ਼ਫੁਲ ਥਿੰਕਿੰਗ ਕਿ ਜਿਹੜੇ ਉਹ 35 ਮਿੰਟ ਜਿਹੜੇ ਦੁਬਾਰਾ ਤੋਂ ਪੀ ਟੀ ਪੀਰੀਅਡ ਦੇ ਉਹ ਖੇਡਣ ਨੂੰ ਮਿਲ ਜਾਣ, ਕਿਉਂਕਿ ਉਹਦਾ ਚਾਅ ਪਤਾ ਕਿਉਂ ਹੁੰਦਾ ਸੀ, ਇੱਕ ਤਾਂ ਵੀ ਤੁਹਾਨੂੰ ਖੇਡਣ ਨੂੰ ਮਿਲਣਾ, ਸਾਰਾ ਦਿਨ ਪੜ੍ਹਾਈ ਕੀਤੀ, ਥੱਕੇ ਹੁੰਦੇ ਤਾਂ ਅੱਕੇ ਹੁੰਦੇ ਤੁਸੀਂ, ਅੱਕੇ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਗਰਮੀ ਇੰਨੀ ਹੁੰਦੀ ਬਾਹਰ ਉਦੋਂ, ਤੇ ਤੁਹਾਨੂੰ ਕਹਿ ਦਿੱਤਾ ਜਾਂਦਾ ਚਲੋ ਖੇਡੋ ਜੀ ਹੁਣ, ਤੇ ਚਾਹ ਵਾਲਾ ਹੁੰਦਾ ਖੇਡਦੇ, ਫਿਰ ਉਸ ਤੋਂ ਬਾਅਦ ਚਾਹ ਇਸ ਗੱਲ ਦਾ ਹੁੰਦਾ ਵੀ ਇਸ ਤੋਂ ਬਾਅਦ ਹੁਣ ਛੁੱਟੀ ਆ, ਪੜ੍ਹਾਈ ਨਹੀਂ ਕਰਨੀ
ਪੈਣੀ,
ਛੁੱਟੀ ਆ ਇਸ ਤੋਂ ਬਾਅਦ ਘਰ ਜਾਣਾ। ਸੋ ਉਹ ਉਹ ਜਿਹੜਾ ਮਾਇੰਡ ਸੈਟ ਜਿਹੜਾ ਉਹ ਜਿਹੜੀ ਇੱਕ ਰਿਲੈਕਸੇਸ਼ਨ ਜਿਹੜਾ ਇੱਕ
ਰਿਲੀਜ਼,
ਹਾਂ ਦੈਟਸ ਵਾਟ ਆਈ ਵਾਂਟ ਟੂ ਫੀਲ ਰਾਈਟ ਨਾਓ, ਇਹਦੀ ਉਹ ਬੜਾ ਮੈਂ ਮਿਸ ਕਰ ਦਾਂਗੀ।
ਖੇਡਣ ਚੱਲਦੇ ਹਾਂ ਅਸੀਂ ਕਿਸੇ ਦਿਨ,
ਚੱਲਦੇ ਹਾਂ ਕਿਸੇ ਦਿਨ,
ਠੀਕ ਹੈ।
ਰੀਅਲੀ
ਜਦੋਂ ਨਾ ਅਸੀਂ ਸਕੂਲ ਦੇ ਵਿੱਚ ਕਿਸੇ ਨੇ ਕੋਈ ਪੰਗਾ ਲੈਣਾ, ਕਿਸੇ ਨੇ ਕੋਈ ਸ਼ਰਾਰਤ ਕਰਨੀ, ਤੇ ਸਾਡੇ ਨਾ ਇੱਕ ਆਦਤ ਹੁੰਦੀ ਸੀ ਕਿ ਜੇ ਉਹ ਬੰਦਾ ਤੁਹਾਡੇ ਮੂਹਰੇ ਬੈਠਾ ਜਾਂ ਤੁਸੀਂ ਫਿਰ ਆਪਣੀ ਸੀਟ ਦੇ ਹਿਸਾਬ ਨਾਲ ਕਰਨੀ, ਉਹਦੇ ਪਿੱਛੇ ਜਾ ਕੇ ਬਹਿ ਜਾਣਾ, ਫਾਊਂਟੇਨ ਪੈੱਨ ਹੋਇਆ ਕਰਦੇ ਸੀ, ਸਾਹੀ ਉਹਨਾਂ 'ਚ ਹੁੰਦੀ ਸੀ ਨਾ, ਉਹਦੀ ਚਿੱਟੇ ਰੰਗ ਦੀ ਕਮੀਜ਼ ਹੁੰਦੀ ਸੀ ਆਪਣੇ ਯੂਨੀਫਾਰਮ 'ਚ, ਤੇ ਪਿੱਛੇ ਬਹਿ ਕੇ ਬਸ ਪੈੱਨ ਦੀ ਨਿੱਬ ਉਹਦੀ ਸ਼ਰਟ ਦੇ ਨਾਲ ਛੋਹ ਦੇਣੀ,
ਤੇ ਉਹ ਐਬਸਟ੍ਰੈਕਟ ਆਰਟ ਬਣ,
ਐਬਸਟ੍ਰੈਕਟ ਆਰਟ ਬਣ ਜਾਂਦੀ ਸੀ। ਕਈਆਂ ਦੀਆਂ ਕਮੀਜ਼ਾਂ, ਚਿੱਟੀਆਂ ਕਮੀਜ਼ਾਂ ਦੇ ਉੱਪਰ ਇੱਦਾਂ ਦੇ ਨੀਲੇ ਰੰਗ ਦੇ ਜਿਹੜੇ ਧੱਬੇ ਉਹ ਪਏ, ਆਪਣੀ ਸਾਡੀਆਂ ਤੇ ਵੀ ਪਏ, ਸਾਡੇ ਪਿੱਛੇ ਬੈਠਿਆਂ ਨੇ ਵੀ ਸਾਡੇ ਨਾਲ ਸ਼ਰਾਰਤਾਂ ਕਈ ਵਾਰ ਕੀਤੀਆਂ, ਸੋ ਇੱਦਾਂ ਦੀ ਵੀ ਗੱਲ ਮੇਰੇ ਚੇਤੇ ਆਉਂਦੀ ਆ। ਸੋ ਹੁਣ ਮੇਰੇ ਕੋਲ ਫਾਊਂਟੇਨ ਪੈੱਨ ਨਹੀਂ ਆ, ਬਸ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ,
ਹੁਣ ਵੈਸੇ ਤੁਸੀਂ ਸਾਹਮਣੇ ਬੈਠੇ ਹੋ, ਆਮੋ ਸਾਹਮਣੇ।
ਜੀ ਜੀ,
ਸੋ ਵਿਜੇ ਜੀ, ਜਿੱਦਾਂ ਹੁਣ ਆਪਣਾ ਵੀ ਸਾਡੇ ਲਿਸਨਰ ਜਾਣਦੇ ਨੇ ਵੀ ਕਈ ਵਾਰੀ ਅਸੀਂ ਸੀਰੀਅਸ ਗੱਲਬਾਤ ਕਰ ਰਹੇ ਹੁੰਦੇ ਹਾਂ ਤੇ ਵਿੱਚੋਂ ਕੋਈ ਗੱਲ ਜਿਹੜੀ ਅਸੀਂ ਛੇੜਿਆ, ਅਸੀਂ ਕਈ ਵਾਰੀ ਹੱਸਣ ਲੱਗ ਜਾਈਦਾ, ਸਾਡੇ ਦੋਨਾਂ ਦਾ ਹਾਸਾ ਬੜਾ ਕੱਚਾ, ਤੇ ਇਸੇ ਤਰ੍ਹਾਂ ਜਿਵੇਂ ਹੁਣ ਤੁਸੀਂ ਮੇਰੇ ਸਾਥੀ ਹੋ, ਸਕੂਲ ਦੇ ਵਿੱਚ ਮੇਰਾ ਫਰੈਂਡ ਸੀ ਨਵੀਂ, ਤੇ ਉਹ ਸਾਡੇ ਦੋਨਾਂ ਦਾ ਹਾਸਾ ਬਹੁਤ ਕੱਚਾ ਹੁੰਦਾ ਸੀ, ਅਸੀਂ ਇਕੱਠੇ ਬੈਠੇ ਨਾ, ਅਕਸਰ ਅਸੀਂ ਕੋਈ ਨਿੱਕੀ ਜਿਹੀ ਕੋਈ ਗੱਲ ਹੋਣੀ, ਟੀਚਰ ਨੇ ਕੋਈ ਬਹੁਤ ਸੀਰੀਅਸ ਕੋਈ ਲੈਕਚਰ ਦੇ ਰਹੇ ਹੋਣਾ, ਅਸੀਂ ਕੋਈ ਗੱਲ ਵਿੱਚੋਂ ਟ੍ਰਿਗਰ ਸਾਨੂੰ ਉਹਨੇ ਕਰ ਦੇਣਾ, ਅਸੀਂ ਹੱਸਣ ਲੱਗ ਜਾਣਾ
ਜੀ,
ਤੇ ਉਹ ਹਾਸੀ ਜਿਹੜੀ ਸਾਨੂੰ ਕਈ ਵਾਰੀ ਉਹ ਪਨਿਸ਼ਮੈਂਟ ਦਾ ਕਾਰਨ ਬਣੀ। ਇੱਕ ਵਾਰੀ ਤਾਂ ਵਿਜੇ ਜੀ, ਜਿਹੜੇ ਜਿਹੜੇ ਹਾਊਸਿਸ ਹੁੰਦੇ ਸੀ ਨਾ ਸਕੂਲ ਦੇ ਵਿੱਚ, ਜਿਵੇਂ ਬਲੂ ਹਾਊਸ ਹੈ, ਇਹ ਰੈੱਡ ਹਾਊਸ ਹੈ, ਇਸ ਤਰ੍ਹਾਂ ਕਲਰ ਨੇਮਸ ਉੱਤੇ ਸਾਡੇ 4 ਜਾਂ 5 ਹਾਊਸ ਹੁੰਦੇ ਸੀ, ਤੇ ਅਸੀਂ ਹਾਊਸ ਲੀਡਰ ਸੀਗੇ, ਹਾਊਸ ਕੈਪਟਨ
ਕਹਿੰਦੇ ਆ,
ਤੇ ਸੋ ਨਵੀਂ ਵਾਈਟ ਹਾਊਸ ਦਾ ਕੈਪਟਨ ਸੀ, ਮੈਂ ਬਲੂ ਹਾਊਸ ਦਾ ਕੈਪਟਨ ਸੀ, ਤੇ ਸਾਡੇ ਉਹ ਪ੍ਰੇਅਰ
ਵਾਈਟ ਹਾਊਸ ਦਾ ਕੈਪਟਨ
ਵਾਈਟ ਹਾਊਸ ਯਾ ਤੇ ਸੋ ਹੁੰਦਾ ਕੀ ਸੀ ਕਿ ਇਟ ਵਾਜ਼ ਅ ਕੈਥੋਲਿਕ ਸਕੂਲ, ਸੋ ਕਾਨਵੈਂਟ ਸਕੂਲ ਸੀਗਾ, ਤੇ ਉਹਦੇ ਵਿੱਚ ਪ੍ਰੇਅਰ ਹੁੰਦੀ ਸੀ ਸਵੇਰੇ, ਮਾਰਨਿੰਗ ਪ੍ਰੇਅਰ ਫਿਰ ਕੰਕਲੂਡਿੰਗ ਪ੍ਰੇਅਰ, ਤੇ ਪ੍ਰੇਅਰ ਵਾਸਤੇ ਇੱਕ ਗਰੁੱਪ ਹੁੰਦਾ ਸੀ, ਜਿਹੜੀਆਂ ਕੁੜੀਆਂ ਬਹੁਤ ਵਧੀਆ ਗਾਉਂਦੀਆਂ ਸੀ ਤੇ ਮੁੰਡੇ ਵੀ ਕਈ ਜਿਹੜੇ ਬਹੁਤ ਵਧੀਆ ਸਾਜ਼ ਵਗੈਰਾ ਵਜਾਉਂਦੇ ਸੀ, ਉਹਨਾਂ ਦਾ ਗਰੁੱਪ ਸੀ, ਉਹਨੂੰ ਪ੍ਰੇਅਰ ਗਰੁੱਪ ਕਹਿੰਦੇ ਸੀ, ਤੇ ਉਹੀ ਪ੍ਰੇਅਰ ਕੰਡਕਟ ਕਰਿਆ ਕਰਦੇ ਸੀ, ਤੇ ਸੋ ਸਾਰੇ ਹਾਊਸ ਕੈਪਟਨ ਨੂੰ ਸੱਦ ਲਿਆ, ਅੰਡਰਸਟੈਂਡ ਕਿ ਉਹ ਕੈਥੋਲਿਕ ਸਕੂਲ ਆ, ਕਾਨਵੈਂਟ ਸਕੂਲ ਆ, ਤੇ ਉਹਦੇ ਵਿੱਚ ਪ੍ਰੇਅਰ ਹੋ ਰਹੀ ਆ, ਦੇ ਟੇਕ ਪ੍ਰੇਅਰ ਵੈਰੀ ਸੀਰੀਅਸਲੀ, ਤੇ ਸਾਨੂੰ ਉਹਨਾਂ ਨੇ ਸੱਦ ਲਿਆ ਉੱਥੇ, ਸਾਨੂੰ ਉੱਥੇ ਜਾ ਕੇ ਵਿਜੇ ਜੀ ਮਾਈਕ ਦੇ ਉੱਤੇ ਪ੍ਰੇਅਰ ਪੜ੍ਹਦਿਆਂ ਨੂੰ ਹਾਸਾ ਆ ਗਿਆ ਦੋਨੋਂ ਜਣਿਆਂ ਨੂੰ, ਐਂਡ ਵੀ ਡਿਡਨਟ ਮੀਨ ਐਨੀ ਡਿਸਰਿਸਪੈਕਟ, ਅਸੀਂ ਬੱਚੇ ਸੀਗੇ, ਤੇ ਉਹ ਸਾਡੀ ਕੋਈ ਗੱਲ ਕੋਈ ਇਦਾਂ ਦੀ ਆਪਸ ਹੋਈ, ਉਹਨੇ ਮੇਰੇ ਵੱਲ ਦੇਖਿਆ, ਮੈਂ ਉਹਦੇ ਵੱਲ ਦੇਖਿਆ, ਤੇ ਸਾਡਾ ਹਾਸਾ ਜਿਹੜਾ ਹੈਗਾ ਕੱਚਾ ਦੋਨਾਂ ਦਾ ਉਹ ਛਿੜ ਗਿਆ, ਤੇ ਅਸੀਂ ਹੱਸਣ ਲੱਗੇ, ਤੇ ਵਿਜੇ ਜੀ ਉਹਨੂੰ ਦੇਖ ਕੇ ਮੈਂ ਹੱਸਿਆ, ਮੈਨੂੰ ਦੇਖ ਕੇ ਉਹ ਹੱਸਿਆ, ਬਾਕੀ ਕੈਪਟਨ ਵੀ ਇੱਕ ਦੂਜੇ ਨੂੰ ਦੇਖ ਕੇ ਹੱਸੇ, ਸਿਰਫ ਹੈੱਡ ਬੋਏ ਸਾਡਾ ਵਿਚਾਰਾ ਇਕੱਲਾ ਮਾਈਕ ਤੇ ਰਹਿ ਗਿਆ, ਬਾਕੀ ਸਾਰੇ ਅਸੀਂ ਪਿੱਛੇ ਆ ਗਏ, ਤੇ ਜਿਹੜੇ ਕਮਰੇ ਦੇ ਵਿੱਚੋਂ ਪ੍ਰੇਅਰ ਹੋ ਰਹੀ ਸੀ, ਤੇ ਵਿਜੇ ਜੀ ਉਹ, ਕਿਉਂਕਿ ਉਹ ਪੀਏ ਸਿਸਟਮ ਹੁੰਦਾ ਉਹਦੇ ਉੱਤੇ ਪ੍ਰੇਅਰ ਸੀਗੀ, ਸੋ ਵੀ ਅਸੈਂਬਲੀ ਨਹੀਂ ਸੀ, ਉਸ ਕਮਰੇ ਦੇ ਦਰਵਾਜ਼ੇ ਤੇ ਆ ਕੇ ਸਾਡੇ ਪ੍ਰਿੰਸੀਪਲ ਖੜੇ ਪਹਿਲਾਂ ਆ ਕੇ ਦੇਖਿਆ ਵੀ ਚੱਲ ਕੀ ਰਿਹਾ, ਵੀ ਮਾਈਕ ਦੇ ਵਿੱਚ ਹਾਸੀ ਦੀ ਆਵਾਜ਼ ਆ ਰਹੀ ਹੈ, ਉਹ ਤੇ ਪ੍ਰਿੰਸੀਪਲ ਵੀ ਸ਼ੀ ਵਾਜ਼ ਅ ਨਨ, ਤੇ ਫਿਰ ਨਾਲ ਵਿਜੇ ਜੀ ਸਾਡੇ ਪੀ ਟੀ ਟੀਚਰ ਆ ਕੇ ਖੜ ਗਏ, ਟੀਚਿੰਗ ਸਟਾਫ ਦੇ ਜਿਹੜੇ ਹੈੱਡ ਆ ਕੇ ਖੜ ਗਏ ਸਾਡੇ ਨਾਲ, ਘੂਰੀ ਜਾਣਾ ਸੀ, ਹੱਸੀ ਜਾਈਏ ਵਿਜੇ ਜੀ ਉਹਨਾਂ ਦੇ ਸਾਹਮਣੇ, ਸਾਡਾ ਹਾਸਾ ਰੁਕੇ ਨਾ। ਉਸ ਤੋਂ ਬਾਅਦ ਫਿਰ ਛੁੱਟੀ ਹੁੰਦੀ ਆ, ਕੰਕਲੂਡਿੰਗ ਪ੍ਰੇਅਰ ਸੀ, ਤੇ ਛੁੱਟੀ ਤੋਂ ਬਾਅਦ ਗਰਮੀਆਂ ਦੀਆਂ ਉਹ ਛੁੱਟੀਆਂ ਦੇ ਨੇੜੇ ਵਾਲੇ ਦਿਨ ਸੀਗੇ, ਮਈ ਜੂਨ ਦੇ ਦਿਨ ਹੋਣੇ ਆ, ਤੇ ਸਾਨੂੰ ਫਿਰ ਬਾਹਰ ਗਰਾਊਂਡ ਦੇ ਵਿੱਚ 10 ਚੱਕਰ ਕਢਾਏ ਸਾਡੇ ਪੀ ਟੀ ਸਰ ਨੇ, ਤੇ ਬਾਅਦ ਵਿੱਚ ਸਾਡੇ ਕੋਲੋਂ ਕੰਕਲੂਡਿੰਗ ਪ੍ਰੇਅਰ ਸਾਨੂੰ ਕਿਹਾ ਗਿਆ ਕਿ ਤੁਸੀਂ 50 ਵਾਰ ਆਪਣੀ ਕਾਪੀ ਦੇ ਵਿੱਚ ਲਿਖ ਕੇ ਲੈ ਕੇ ਆਏ ਜੀ ਤੇ ਚੰਗੀ ਪਨਿਸ਼ਮੈਂਟ ਮਿਲੀ ਵਿਜੇ ਜੀ ਤੇ ਅਸੀਂ ਫਿਰ ਬਾਅਦ 50 ਕੰਕਲੂਡਿੰਗ ਪ੍ਰੇਅਰ ਲਿਖ ਕੇ ਲੈ ਕੇ ਗਏ ਪ੍ਰਿੰਸੀਪਲ ਨੂੰ ਜਾ ਕੇ ਦਿਖਾਈ ਸਾਡੇ ਪ੍ਰਿੰਸੀਪਲ ਵੀ ਹੱਸ ਪਏ
ਫਿਰ ਉਹੀ ਗੱਲ ਆ ਅਸਲ ਵਿੱਚ ਸ਼ੁਰੂ ਤੋਂ ਹੀ ਖੁਸ਼ੀਆਂ ਹੀ ਵੰਡੀਆਂ ਨੇ
ਨਹੀਂ ਬਟ ਇਟ ਵਾਸ ਵੈਰੀ ਟ੍ਰੋਮੈਟਿਕ ਕਿਉਂਕਿ ਅਸੀਂ ਹੱਸਣਾ ਚਾਹ ਨਹੀਂ ਸੀ ਰਹੇ ਪਰ ਸਾਡੇ ਕੋਲੋਂ ਕੰਟਰੋਲ ਹੀ ਨਹੀਂ ਸੀ ਹੋ ਰਿਹਾ ਸੀ ਕਰਦੇ ਕੀ
ਕਈ ਵਾਰ ਹੁੰਦਾ ਯਾਰ ਕੋਈ ਮਾੜੀ ਜੀ ਗੱਲ ਇਹੋ ਜਿਹੀ ਹੁੰਦੀ ਆ ਹਾਸਾ ਰੁਕਦਾ ਹੀ ਨਹੀਂ
ਅੰਦਰੋਂ ਤੁਸੀਂ ਡਰੇ ਹੋਏ ਹੋ ਤੁਹਾਨੂੰ ਪਤਾ ਤੁਹਾਡੇ ਪ੍ਰਿੰਸੀਪਲ ਸਾਹਮਣੇ ਖੜੇ ਨੇ ਤੁਹਾਨੂੰ ਪਨਿਸ਼ਮੈਂਟ ਮਿਲਣੀ ਹੈ ਵਾਟ ਯੂ ਆਰ ਡੂਇੰਗ ਇਜ਼ ਨਾਟ ਰਾਈਟ ਪਰ ਤੁਹਾਡਾ ਹਾਸਾ ਰੁਕਦਾ ਹੈ ਵਾਟ ਯੂ ਡੂ
ਕਰੈਕਟ ਬਸ ਇਹ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ